जब जी साहब दिया आज 31 32 और 33 पौड़ी दी व्याख्या एक ओंकार सतना करता पुरख निर्भव निर्वैर अकाल मूर्त आजुनी सै भंगुर परसाद आसन लोए लोए पंडार जो कीच पाया सोएका बार कर कर वेखे सिर जनहार नानक सच्चे की साची कार आदे अनिले अनादि अनाहत जुग जुग एको वेस एक दूजी भो लख हो लख होवे लख वीस लख लख गेड़ा आखिए एक नाम जगदीश एत राह पत पवड़िया चढ़िया बोए कीस सुन गल्लाया कास की सुन गल्लाया कास की टा आई सुरती ज्ञान विचार जोरे न जुगती छुटे संसार जिस हाथ जोरे कर वेखे सोए नानक उत्तम नीचे न कोए नानक उत्तम नीचे न कोए नानक उत्तम नीचे धन गुरु बाबा नानक दी निरंकारी बाणी स्पष्ट रूप दे विच बयान कर रही है कि इस दुनिया दे विच कोई ऐसा हिरदा नहीं है जिस हिरदे दे विच परमात्मा दी जोत ना होवे कोई मन ऐसा नहीं है जिस मन विच मालिक दा प्रकाश ना होवे कोई बुद्धि ऐसी नहीं है जिस बुद्धि विच उस चेतन स्वरूप दी चेतनता न होवे और कोई तन ऐसा नहीं है जिस विच व्यापक स्वरूप उस परमात्मा दी सत्ता न होवे यूं कहिए उस तो बगैर कुछ भी नहीं है जे कहिए कि ओ ही है तो उस तो अलावा कोई और है ही नहीं ओ ही है किस नाल की जय दोस्ती सब जग चलन हार जो नजर आ रहा है एक दी टिकेगा नहीं और जो नजर नहीं आ रहा या जो दृष्टा है जो देखण वाला है जो सारे संसार दे इस तमाशे नू ਦ੍ਰਿਸ਼ਟਾ ਰੂਪ ਹੋ ਕੇ ਦੇਖ ਰਿਹਾ ਹੈ, ਉਸਦਾ ਕਦੀ ਨਾਸ ਨਹੀਂ, ਕਦੀ ਵਿਨਾਸ਼ ਨਹੀਂ ਹੈ। ਬਾਣੀ ਵਿੱਚ ਇੱਕ ਸੰਕੇਤ ਦਿੱਤਾ ਹੈ, ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹੇ। ਇਸ ਸਰੀਰ ਔਰ ਮਨ ਦੇ ਭੀਤਰ ਕੋਈ ਹੈ ਜੋ ਜਾਗ ਰਿਹਾ ਹੈ, ਜੋ ਕਦੀ ਨਹੀਂ ਸੌਂਦਾ, ਉਸ ਸਦਾ ਜਾਗਣ ਵਾਲੇ ਦੀ, ਜਿਸਨੇ ਸਮਝ ਕਰ ਲਈ, ਸਾਬਤ ਵਸਤ ਪੂਰੀ ਵਸਤੂ ਦੀ ਪ੍ਰਾਪਤੀ ਉਸਨੂੰ ਹੋ ਜਾਏਗੀ, ਲਹੇ ਪ੍ਰਾਪਤ ਕਰ ਲਵੇਗਾ। ਆਦਮੀ ਦੀ ਦੌੜ ਬਾਹਰ ਹੈ, ਪਦਾਰਥ ਚੁੱਕੀ ਬਾਹਰ ਸੀ, ਵਿਸ਼ੇ ਚੁੱਕੀ ਬਾਹਰ ਸੀ, ਚੀਜ਼ਾਂ ਚੁੱਕੀ ਬਾਹਰ ਸੀ, ਇਸ ਲਈ ਉਹ ਬਾਹਰ ਨਸਿਆ ਰਿਹਾ, ਬਾਹਰ ਹੀ ਭਜਿਆ ਰਿਹਾ। ਲੇਕਿਨ ਬਾਹਰ ਦੀ ਦੌੜ ਲਾਂਦੇ ਲਾਂਦੇ ਉਹ ਇਹ ਭੁੱਲ ਗਿਆ ਕਿ ਜੋ ਪ੍ਰਭੂ ਅੰਦਰ ਬੈਠਾ ਸੀ ਉਹਨੇ ਉਹਨੂੰ ਵੀ ਬਾਹਰ ਹੀ ਲੱਭਣਾ ਸ਼ੁਰੂ ਕਰ ਦਿੱਤਾ। ਸਮਝ ਲਿਆ, ਦਿਮਾਗ ਲਗਾ ਲਿਆ, ਇਸ ਜਗ੍ਹਾ ਤੇ ਰੱਬ ਵਸਦਾ ਹੈ, ਉਸ ਪਹਾੜ ਤੇ ਵਸਦਾ ਹੈ, ਉਸ ਨਦੀ ਦੇ ਕਿਨਾਰੇ ਵਸਦਾ ਹੈ, ਉਸ ਕੰਦਰਾ ਚ, ਉਸ ਗੁਫਾ ਚ, ਉਸ ਕਿਸੇ ਇੱਕ ਥਾਂ ਦੇ ਉੱਤੇ ਉਸਨੂੰ ਇੱਕ ਮਖਸੂਸ ਜਗ੍ਹਾ ਦੇ ਵਿੱਚ ਕੈਦ ਬਣਾ ਦਿੱਤਾ ਕਿ ਉਹ ਇੱਥੇ ਹੀ ਹੋ ਸਕਦਾ ਹੈ, ਹੋਰ ਕਿਧਰੇ ਨਹੀਂ ਹੋ ਸਕਦਾ। ਇੱਕ ਫਕੀਰ ਹੋਏ ਨੇ ਬਾਏਜੀਦ, ਬਾਏਜੀਦ ਕਹਿੰਦੇ ਨੇ ਜਦੋਂ ਮਸਤਾਨਾ ਹੋ ਗਿਆ, ਸਹੀ ਕਹਿ ਰਹੇ ਹਾਂ, ਜਦੋਂ ਮਸਤਾਨਾ ਹੋਇਆ, ਮਸਤਾਨਾ ਹੋ ਕੇ ਹੀ ਰੱਬ ਦੀ ਸਮਝ ਆਉਂਦੀ, ਸਮਝਦਾਰਾਂ ਨੂੰ ਕਦੀ ਨਹੀਂ ਆਉਂਦੀ। ਸਮਝਦਾਰ ਆਪਣੇ ਗਿਆਨ ਔਰ ਆਪਣੇ ਬੁੱਧੀ ਦੇ ਭੁਲੇਖੇ ਚ ਹੁੰਦਾ ਹੈ, ਮਸਤਾਨਾ ਉਹ ਹੈ ਜਿਸ ਕੋਲ ਬੁੱਧੀ ਬਹੁਤ ਸੀ ਲੇਕਿਨ ਉਸਨੇ ਬੁੱਧੀ ਨੂੰ ਵੀ ਛਲਾਂਗ ਮਾਰ ਲਈ ਹੈ, ਟ੍ਰਾਂਸ ਪਾਸ ਕਰ ਲਿਆ ਹੈ, ਬੁੱਧੀ ਤੋਂ ਵੀ ਨਿਕਲ ਗਿਆ ਹੈ ਦੂਰ। ਬੁੱਧੀ ਦੇ ਰਾਹੀਂ ਸੰਸਾਰ ਜਾਣਿਆ ਜਾ ਸਕਦਾ, ਬੁੱਧੀ ਨਾਲ ਪਰਮੇਸ਼ਵਰ ਨੂੰ ਨਹੀਂ ਜਾਣਿਆ ਜਾ ਸਕਦਾ। ਬੁੱਧੀ ਨਾਲ ਅਸੀਂ ਸ਼ਾਸਤਰਾਂ ਨੂੰ ਯਾਦ ਕਰ ਸਕਦੇ ਹਾਂ, ਬੁੱਧੀ ਨਾਲ ਅਸੀਂ ਕਿਤਾਬਾਂ ਨੂੰ ਯਾਦ ਕਰ ਸਕਦੇ ਹਾਂ, ਧਾਰਮਿਕ ਗ੍ਰੰਥਾਂ ਨੂੰ ਯਾਦ ਕਰ ਸਕਦੇ ਹਾਂ, ਲੇਕਿਨ ਬੁੱਧੀ ਨਾਲ ਅਸੀਂ ਪ੍ਰਭੂ ਨੂੰ ਯਾਦ ਨਹੀਂ ਕਰ ਸਕਦੇ। ਸਹੀ ਗੱਲ ਹੈ, ਜਦ ਤੱਕ ਬੁੱਧੀ ਹੈ ਤਦ ਤੱਕ ਉਹ ਯਾਦ ਆਉਂਦਾ ਹੀ ਨਹੀਂ, ਬੁੱਧੀ ਰੋੜਾ ਅਟਕਾਉਂਦੀ ਹੈ, ਮਨ ਰੋੜਾ ਅਟਕਾਉਂਦੇ, ਦੀਵਾਰ ਬੰਦਾ ਹੈ ਮਨ, ਪੱਥਰ ਬੰਦਾ ਹੈ ਮਨ, ਔਰ ਇਸ ਮਨ ਨੂੰ, ਇਸ ਦੀਵਾਰ ਨੂੰ, ਇਸ ਬੁੱਧੀ ਨੂੰ ਤੋੜਨਾ ਜ਼ਰੂਰੀ ਹੈ। ਤਨ ਪਿਰਹੀ ਕਾਇਕੀ ਸੰਗ ਵਾਸਾ ਵਿੱਚ ਹੋਮੇ ਪੀਤ ਕਰਾਰੀ ਗੁਰਪੂਰੇ ਹੋਮੇ ਪੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ। ਇਹ ਬੁੱਧੀ ਰੂਪੀ ਦੀਵਾਰ, ਇਸ ਦੇ ਟੁੱਟੇ ਬਗੈਰ ਪ੍ਰਭੂ ਦੇ ਦਰਸ਼ਨ ਸੰਭਵ ਨਹੀਂ ਹੈ। ਬੱਜਰ ਕਪਾਟ ਨੇ, ਇਹ ਬੱਜਰ ਕਪਾਟ ਨੇ, ਇਹਨਾਂ ਬੱਜਰ ਕਪਾਟਾਂ ਨੂੰ ਤੋੜੇ ਬਗੈਰ ਉਸ ਮਾਲਕ ਤੱਕ ਪਹੁੰਚ ਹੋ ਨਹੀਂ ਸਕਦੀ। ਔਰ ਮਾਲਕ ਵਸਦਾ ਹੈ ਅੰਦਰ, ਪਰ ਉਸ ਅੰਦਰ ਵਸਦੇ ਦੀ ਸਮਝ ਹੋਵੇਗੀ ਕਿਵੇਂ? ਜਦ ਤੱਕ ਕੋਈ ਸਮਝਾਏ ਨਾ, ਜਦ ਤੱਕ ਕੋਈ ਦੱਸੇ ਨਾ ਕਿ ਜਿਹਨੂੰ ਤੂੰ ਲੱਭਦਾ ਹੈ ਉਹ ਹੈ ਕਿੱਥੇ। ਹੁਣ ਇੰਨੀ ਗੱਲ ਸੁਣ ਲੈਣ ਦੇ ਨਾਲ ਪ੍ਰਾਪਤੀ ਹੋ ਨਹੀਂ ਗਈ, ਪ੍ਰਾਪਤੀ ਹੋਣ ਵਾਸਤੇ ਫਿਰ ਅਜੇ ਯਤਨ ਬਾਕੀ, ਫਿਰ ਅਜੇ ਸੰਗ ਬਾਕੀ, ਫਿਰ ਅਜੇ ਸਤਸੰਗ ਸੁਣਨਾ ਬਾਕੀ, ਔਰ ਫਿਰ ਸੁਣੇ ਹੋਏ ਦਾ ਮਨਨ ਕਰਨਾ ਬਾਕੀ ਹੈ। ਇਵੇਂ ਸਮਝੋ ਜਿਵੇਂ ਟੀਵੀ ਸ਼ੋਜ਼ ਦੇ ਉੱਪਰ ਰੈਸਪੀ ਖਾਣਾ, ਕੁਕਰੀ ਸ਼ੋਜ਼ ਜਦੋਂ ਆਉਂਦੇ ਨੇ ਤਾਂ ਵਧੀਆ ਵਧੀਆ ਸਮਾਨ ਬਣਾ ਕੇ, ਡਿਸ਼ ਵਿੱਚ ਪਾ ਕੇ, ਸੋਹਣੇ ਤਰ੍ਹਾਂ ਸਜਾ ਕੇ ਜਦੋਂ ਸਾਹਮਣੇ ਰੱਖਦੇ ਨੇ ਤਾਂ ਉਹਨੂੰ ਵੇਖ ਕੇ ਪੇਟ ਥੋੜ੍ਹੀ ਭਰ ਜਾਏਗਾ। ਪੇਟ ਤਾਂ ਉਦੋਂ ਭਰੇਗਾ ਜਦੋਂ ਆਪ ਬਣਾ ਕੇ ਉਸਨੂੰ ਖਾਏਗਾ। ਪੇਟ ਕਦੋਂ ਭਰੇਗਾ? ਜਦੋਂ ਖੁਦ ਬਣਾ ਕੇ ਖਾਏਗਾ ਪੇਟ ਉਦੋਂ ਭਰੇਗਾ। ਸੋਹਣੇ ਸਮਾਨ, ਸੋਹਣੀਆਂ ਚੀਜ਼ਾਂ ਦੀਆਂ ਤਸਵੀਰਾਂ ਦੇਖ ਕੇ, ਟੀਵੀ ਦੇ ਉੱਪਰ ਬਣਦਾ ਦੇਖ ਕੇ ਵੀ ਪੇਟ ਨਹੀਂ ਭਰ ਜਾਏਗਾ। ਖਿਆਲ ਰਹੇ, ਜਿਸ ਬਾਣੀ ਨੂੰ ਪੜ੍ਹਦੇ ਹਾਂ, ਜਿਸ ਬਾਣੀ ਨੂੰ ਸੁਣਦੇ ਹਾਂ, ਇਹ ਬਾਣੀ ਕੀ ਹੈ? ਇਹ ਬਾਣੀ ਉਹਨਾਂ ਭਗਤਾਂ, ਉਹਨਾਂ ਗੁਰੂਆਂ ਦੇ ਜੀਵਨ ਦੀਆਂ ਰੈਸਪੀਜ਼ ਨੇ ਕਿ ਉਹਨਾਂ ਨੇ ਕਿਵੇਂ ਪਾਇਆ, ਉਹਨਾਂ ਨੇ ਅੰਦਰ ਕਿਵੇਂ ਸਵਾਦ ਚਖਿਆ, ਜਦੋਂ ਉਹਨਾਂ ਨੇ ਅੰਦਰ ਉਸ ਹਰ ਰਸ ਨੂੰ ਪਾਇਆ ਤੇ ਉਹਨਾਂ ਦੇ ਜੀਵਨ ਦੀ ਅਵਸਥਾ ਕੀ ਬਣੀ। ਖਾਲੀ ਉਸਨੂੰ ਪੜ੍ਹ ਲੈਣ ਨਾਲ, ਪੜ੍ਹਨ ਵਾਲਾ ਉਸ ਅਵਸਥਾ ਤੱਕ ਨਹੀਂ ਪਹੁੰਚ ਜਾਏਗਾ। ਲੇਕਿਨ ਇੱਕ ਕੰਮ ਹੋਵੇਗਾ ਕਿ ਅੰਦਰ ਪ੍ਰੇਰਣਾ ਜੇਕਰ ਆ ਜਾਂਦੀ, ਸ਼ੌਂਕ ਜਗ ਜਾਂਦਾ, ਚਾਹਤ ਜਗ ਜਾਂਦੀ ਕਿ ਮੈਂ ਵੀ ਤੁਰਨਾ ਹੈ, ਮੈਂ ਵੀ ਚੱਲਣਾ ਹੈ। ਪਰ ਅਫਸੋਸ ਤੇ ਇਹ ਗੱਲ ਦਾ ਹੋ ਗਿਆ ਕਿ ਪੜ੍ਹ ਕੇ ਇੱਕ ਖੁਸ਼ ਫਹਿਮੀ, ਇੱਕ ਗਲਤ ਫਹਿਮੀ ਬਣਾ ਲਈ ਕਿ ਸਾਨੂੰ ਵੀ ਮਿਲ ਗਿਆ, ਮਿਲ ਹੀ ਗਿਆ ਸਾਨੂੰ। ਪਰ ਕਿਸੇ ਦਾ ਖਾਇਆ ਹੋਇਆ ਭੋਜਨ ਮੇਰੇ ਪੇਟ ਦੀ ਭੁੱਖ ਨੂੰ ਜਿਵੇਂ ਦੂਰ ਨਹੀਂ ਕਰ ਸਕਦਾ। ਇਵੇਂ ਮੈਂ ਕਿਤਨੇ ਪਹੁੰਚੇ ਹੋਏ ਗੁਰੂ ਪੀਰ ਫਕੀਰ ਨੂੰ ਮੰਨਦਾ, ਖਾਲੀ ਮੇਰੇ ਮਨ ਲੈਣ ਨਾਲ ਮੇਰੇ ਮਨ ਦੀ ਭੁੱਖ ਨਹੀਂ ਦੂਰ ਹੋ ਜਾਣੀ। ਬਾਣੀ ਵਿੱਚ ਆਇਆ ਹੈ, ਪ੍ਰਮਾਣ ਪੂਰਾ ਸਤਿਗੁਰ ਕੇ ਕਰੇ ਜੇ ਸਿੱਖਣ ਮੈਂ ਚੂਕ, ਅੰਧੇਕ ਨਾ ਲਾ ਗਈ ਜੋ ਬਾਂਸ ਬਜਾਈ ਫੂਕ। ਕਹਿੰਦੇ ਨੇ ਪੂਰੇ ਤੋਂ ਪੂਰਾ ਵੱਡਾ ਤੋਂ ਵੱਡਾ ਜੇ ਕਿਸੇ ਨੂੰ ਕੋਈ ਗੁਰੂ ਲੱਭ ਜਾਵੇ, ਉਹ ਗੁਰੂ ਦਾ ਚੇਲਾ ਵੀ ਬਣ ਜਾਵੇ, ਪਰ ਪੂਰਾ ਗੁਰੂ ਵੀ ਆਪਣੇ ਚੇਲੇ ਦੀ ਜ਼ਿੰਦਗੀ ਨੂੰ ਬਦਲ ਨਹੀਂ ਸਕੇਗਾ ਜੇ ਚੇਲਾ ਇੱਕ ਬੰਸਰੀ ਵਾਂਗੂ ਬੈਠਾ ਹੋਵੇ ਕਿ ਇਧਰੋਂ ਬੰਸਰੀ ਦੇ ਫੂਕ ਮਾਰੀ ਉਧਰੋਂ ਨਿਕਲ ਗਈ, ਤੇ ਬੰਸਰੀ ਦਾ ਤਾਂ ਕੁਛ ਨਹੀਂ ਨਾ ਚੇਂਜ ਆਉਣਾ। ਕਈ ਵਾਰ ਇਸ ਕੰਨ ਤੋਂ ਸੁਣਿਆ, ਇਸ ਕੰਨ ਤੋਂ ਨਿਕਲ ਗਿਆ, ਗੌਰ ਹੀ ਨਹੀਂ ਕੀਤਾ, ਦਿਲ ਦੇ ਗਹਿਰੇ ਤੱਕ ਲੈ ਕੇ ਹੀ ਨਹੀਂ ਗਿਆ, ਕੁਛ ਨਹੀਂ ਹੋਣ ਲੱਗਾ। ਹਜ਼ਾਰ ਵਾਰ ਪੜ੍ਹ ਲੇ, ਹਜ਼ਾਰ ਵਾਰ ਸੁਣ ਲੇ, ਪੜ੍ਹ ਪੜ੍ਹ ਗੱਡੀ ਲੱਦੀਏ, ਗੱਡੇ ਲੱਦ ਲਵੇ ਪੜ੍ਹ ਪੜ੍ਹ ਕੇ, ਕੀ ਹੋ ਜਾਏਗਾ। ਸਵਾਦ ਇੱਕ ਬੂੰਦ ਦਾ ਕਾਫੀ ਹੈ, ਲੈਕਚਰ ਹਜ਼ਾਰਾਂ ਸੁਣ ਛੱਡੇ। ਰਸ ਪਰਮਾਤਮਾ ਦਾ ਇੱਕ ਬੂੰਦ ਜਿੰਨਾ ਵੀ ਜੇਕਰ ਆ ਜਾਵੇ ਤੇ ਹਜ਼ਾਰਾਂ ਲੱਖਾਂ ਸਾਲਾਂ ਤੱਕ ਗ੍ਰੰਥਾਂ ਚ ਮੱਥਾ ਮਾਰਦਾ ਰਵੇ, ਲੱਭਣਾ ਕੁਛ ਨਹੀਂ ਲੱਭੇਗਾ ਉਸ ਨੂੰ ਜਿਹਨੇ ਅੰਦਰ ਡੁਬਕੀ ਲਗਾਈ। ਦ ਐਕਚੁਅਲ ਐਕਸਪੀਰੀਅੰਸ। ਪਾਣੀ ਪਾਣੀ ਜਪਣ ਨਾਲ ਪਿਆਸ ਨਹੀਂ ਬੁਝ ਜਾਏਗੀ, ਪਾਣੀ ਪੀਣ ਨਾਲ ਜ਼ਰੂਰ ਬੁਝ ਜਾਏਗੀ। ਮੁਸ਼ਕਲ ਇਹ ਕਿ ਸੰਸਾਰਕ ਚੀਜ਼ਾਂ ਵਿੱਚ ਅਸੀਂ ਕਹਿੰਦੇ ਹਾਂ ਕਿ ਬਈ, ਜਿਵੇਂ ਕੋਈ ਮੰਨ ਲਓ ਆਦਮੀ ਸਾਡੇ ਕੋਲ ਬਹਿ ਜਾਏ ਤੇ ਉਹ ਕਹੇ ਜੀ ਕਿ ਮੇਰੀ ਘਰਵਾਲੀ ਜਾਂ ਮੇਰੀ ਬੇਟੀ ਬੜਾ ਸੋਹਣਾ ਖਾਣਾ ਬਣਾਉਂਦੀ, ਉਹਦੇ ਖਾਣੇ ਦੀਆਂ ਬੜੀਆਂ ਤਾਰੀਫਾਂ ਨੇ। ਚੀਜ਼ਾਂ ਦੇ ਨਾਂ ਗਣਾਉਣੇ ਸ਼ੁਰੂ ਕਰਦੇ, ਉਹ ਇਹ ਬਣਾ ਲੈਂਦੇ, ਉਹ ਬਣਾ ਲੈਂਦੇ, ਉਹ ਬਣਾ ਲੈਂਦੇ। ਸੁਣਨ ਵਾਲਾ ਥੋੜ੍ਹੀ ਦੇਰ ਤੇ ਸੁਣੇਗਾ, ਪਰ ਨਾਲ ਕਹਿ ਦੇਵੇਗਾ, ਜਦ ਤੱਕ ਮੈਂ ਨਹੀਂ ਖਾਧਾ ਮੈਂ ਕੀ ਜਾਣਾ ਕਿਹੋ ਜਿਹੀ ਬਣਾਉਂਦੇ, ਜਦ ਤੱਕ ਮੈਂ ਨਹੀਂ ਸਵਾਦ ਚੱਖਿਆ ਮੈਂ ਕੀ ਜਾਣਾ ਚੰਗੇ। ਇਹਨੂੰ ਕੋ ਬਣਾ ਕੇ ਦਿਖਾ ਦੇਵੇ, ਪਤਾ ਲੱਗ ਜਾਏਗਾ ਹੁਣ ਕਿੰਨੀ ਸੋਹਣੀ ਬਣਾਉਂਦੀ। ਖਾਏ ਬਗੈਰ ਚੱਖੇ ਬਗੈਰ ਸਵਾਦ ਨਹੀਂ ਆਉਂਦਾ। ਕੁੱਕਰੀ ਬੁੱਕ ਪੜ੍ਹ ਲਵੋ, ਭੁੱਖ ਮਿਟ ਜਾਏਗੀ। ਕੱਲ ਨੂੰ ਇੰਜ ਹੀ ਕਰਕੇ ਵੇਖਣਾ, ਭੁੱਖ ਲੱਗੇ ਨਾ ਬਾਜ਼ਾਰ ਤੋਂ ਇੱਕ ਰੈਸਪੀ ਬੁੱਕ ਖਰੀਦ ਕੇ ਤੇ ਉਹਦੀਆਂ ਰੈਸਪੀਆਂ ਦੋ ਚਾਰ ਪੜ੍ਹ ਛੱਡਣਾ, ਭੁੱਖ ਕੋਈ ਨਹੀਂ ਮਿਟਣੀ, ਬਲਕਿ ਹੋਰ ਮੂੰਹ ਚ ਪਾਣੀ ਆ ਜਾਵੇਗਾ ਕਿ ਇਹ ਵਧੀਆ ਵਧੀਆ ਸਮਾਨ ਜਿਹੜਾ ਹੈ ਮੈਂ ਛੇਤੀ ਛੇਤੀ ਖਾ ਲਵਾਂ। ਕਿਧਰੇ ਮੈਂ ਇੱਕ ਕਹਾਣੀ ਪੜ੍ਹੀ, ਇੱਕ ਦੀ ਘਰਵਾਲੀ ਪੇਕੇ ਗਈ ਕੁਛ ਦਿਨਾਂ ਵਾਸਤੇ। ਉਹ ਕਹਿੰਦਾ ਕੋਈ ਨਹੀਂ, ਰੋਟੀ ਦਾ ਕੀ ਹੈ, ਰੈਸਪੀ ਆਉਂਦੀਆਂ ਨੇ ਅਖਬਾਰਾਂ ਦੇ ਵਿੱਚ, ਕਟਿੰਗ ਉੱਥੋਂ ਲਾਹ ਕੇ ਤੇ ਮੈਂ ਬਣਾ ਲਵਾਂਗਾ। ਸੋਚਦਾ ਹੈ ਵੀ ਜਨਾਨੀ ਤੇ ਨਾ ਆਪ ਖਾਂਦੀ ਨਾ ਮੈਨੂੰ ਖਾਣ ਦਿੰਦੀ, ਹੁਣ ਜਨਾਨੀ ਗਈ ਤੇ ਮੈਂ ਮਗਰੋਂ ਮਾਸ ਬਣਾ ਕੇ ਮੀਟ ਬਣਾ ਕੇ ਖਾਣਾ, ਸਵਾਦ ਨਾ ਨਵਾਂ। ਮੈਂ ਆਪਣਾ ਬਾਜ਼ਾਰ ਗਿਆ, ਖਰੀਦ ਕੇ ਲੈ ਆਇਆ, ਲਿਆ ਕੇ ਘਰ ਰੱਖਿਆ, ਖੋਲਿਆ ਪਲਾਸਟਿਕ ਦੇ ਵਿੱਚੋਂ ਰੱਖਿਆ ਸੀ। ਇੱਧਰ ਰੈਸਪੀ ਪੜ੍ਹ ਰਿਹਾ ਸੀ ਕਿ ਹੋਰ ਕੀ ਕੀ ਸਮਾਨ ਚਾਹੀਦਾ, ਉਹ ਸਮਾਨ ਇਕੱਠਾ ਕਰ ਰਿਹਾ ਸੀ। ਇਤਨੇ ਨੂੰ ਇੱਕ ਬਿੱਲੀ ਆਈ, ਉਹ ਖੁੱਲ੍ਹੀ ਖਿੜਕੀ ਦੇ ਵਿੱਚ ਘੁਸੀ, ਸਾਹਮਣੇ ਪਿਆ ਸੀ ਮਾਸ, ਉਹਨੇ ਮੂੰਹ ਦੇ ਵਿੱਚ ਪਾਇਆ ਤੇ ਪੂਰੇ ਦਾ ਪੂਰਾ ਲਿਫਾਫਾ ਚੁੱਕ ਕੇ ਲਈ ਜਾ। ਜਦ ਤੱਕ ਉਹਦੀ ਨਜ਼ਰ ਗਈ, ਬਿੱਲੀ ਬਾਹਰ ਨਿਕਲ ਗਈ ਸੀ। ਕਹਿੰਦਾ ਲੈ ਜਾ ਰੈਸਪੀ ਤੇ ਮੇਰੇ ਕੋਲ ਹੈ, ਕੀ ਕਰੇਂਗੀ ਤੂੰ ਇਹਨੂੰ, ਰੈਸਪੀ ਤੇ ਮੇਰੇ ਕੋਲ ਹੈ, ਤੂੰ ਉਹਨੂੰ ਕੀ ਕਰ ਲਏਂਗੀ। ਪਰ ਉਹ ਇਹ ਨਹੀਂ ਜਾਣਦਾ ਬਿੱਲੀ ਨੂੰ ਰੈਸਪੀ ਦੀ ਕੋਈ ਜ਼ਰੂਰਤ ਨਹੀਂ, ਉਹ ਇੰਜੀ ਖਾਣ ਵਾਲੀ, ਕਾਰਨੀਵੋਰੀਅਸ, ਇੰਜੀ ਖਾਣ ਵਾਲੀ। ਖਾ ਲੈਣ ਨਾਲ ਪੇਟ ਭਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਖਾਂਡ ਖਾਂਡ ਕਹਿਤ ਮੁੱਖ ਮਿੱਠੋ ਨਹੀਂ ਹੋਤਾ ਹੈ। ਖੰਡ ਖੰਡ ਕਹਿਣ ਨਾਲ ਮੁੱਖ ਮਿੱਠਾ ਨਹੀਂ ਹੁੰਦਾ, ਖੰਡ ਖਾਓ ਤੇ ਮੂੰਹ ਮਿੱਠਾ ਹੁੰਦਾ। ਇਹੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਇਹ ਬਾਣੀ ਜ਼ੁਬਾਨੀ ਹੈ, ਐਕਸਪੀਰੀਅੰਸ ਹੈ, ਅਨੁਭਵ ਹੈ, ਹੱਡ ਬੀਤੀਆਂ ਨੇ ਉਹਨਾਂ ਦੀਆਂ ਕਿ ਮੈਨੂੰ ਇੰਜ ਮਿਲਿਆ, ਮੈਨੂੰ ਇਹ ਹੋਇਆ, ਮੈਂ ਇੰਜ ਸਾਧਨਾ ਕੀਤੀ, ਮੈਂ ਇੰਜ ਪ੍ਰੇਮ ਚ ਤੜਫਿਆ, ਮੈਂ ਇੰਜ ਵੈਰਾਗ ਵਿੱਚ ਆਇਆ, ਮੈਨੂੰ ਇੰਜ ਗੁਰੂ ਨੇ ਉਪਦੇਸ਼ ਦਿੱਤਾ, ਮੈਂ ਇੰਜ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਚ ਲਿਆਂਦਾ ਤੇ ਇੰਜ ਮੈਨੂੰ ਮੇਰਾ ਮਾਲਕ ਦਿਲ ਦੇ ਅੰਦਰ ਮਿਲਿਆ। ਤੋ ਦੇ ਆਰ ਕਲੀਨ ਚਿੱਟ ਆਫ ਰੈਸਪੀ। ਪਰ ਕਿੰਨੀ ਵਾਰ ਪੜ੍ਹੀਏ ਕਿ ਸਾਡਾ ਪੇਟ ਭਰ ਜਾਏ, ਸਾਡੇ ਮਨ ਦੀ ਭੁੱਖ। ਕਹਿੰਦੇ ਨਾ, ਇਹ ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਕਹਿੰਦੇ ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ, ਤੇ ਇਹਦਾ ਮਤਲਬ ਫਿਰ ਇਹ ਹੋਇਆ ਕਿ ਜਿਹੜਾ ਜਿਹੜਾ ਇਸ ਬਾਣੀ ਨਾਲ ਜੁੜੇ ਉਹਦੀ ਉਹਦੀ ਚਿੰਤਾ ਮੁੱਕ ਜਾਣੀ ਚਾਹੀਦੀ, ਮਿਟ ਜਾਣੀ ਚਾਹੀਦੀ। ਦਿਸ ਇਜ਼ ਦਾ the one way, this is the only one way to recognize the value, the power of the Bani, that whosoever reads it, whosoever understands it, whosoever gets in touch, all the despair, all the sadness, all the gloominess is gone away. But jadon koi kahe ki ji main te nitnemi haan main chinta nahi jandi, chinta phir vi karda hove, ki banega mera, ki hovega mera. ਉਹ ਕਹਿ ਰਹੇ ਨੇ ਬਾਣੀ ਬਾਣੀ ਜਿਹਦੇ ਨਾਲ ਜਿਹੜਾ ਜੁੜਿਆ ਤੁਰਕੀ ਬਾਣੀ ਆਈ ਤੇ ਤੈਨੂੰ ਸਗਲੀ ਚਿੰਤ ਮਿਟਾਈ, ਤੇਰੀਆਂ ਚਿੰਤਾ ਅਜੇ ਵੀ ਬਾਕੀ ਨੇ, ਕੀ ਚੱਕਰ? ਬਾਣੀ ਹੋਵੇ ਤੇ ਚਿੰਤਾ ਹੋਵੇ, ਦੋ ਚੀਜ਼ਾਂ ਨਹੀਂ ਹੋ ਸਕਦੀਆਂ, ਜਾਂ ਤੇ ਮਨ ਵਿੱਚ ਬਾਣੀ ਹੈ ਜਾਂ ਮਨ ਵਿੱਚ ਚਿੰਤਾ ਹੈ. ਇਹ ਨਹੀਂ ਕਹਿ ਸਕਦੇ ਕਿ ਅੱਧੇ ਹਿੱਸੇ 'ਚ ਬਾਣੀ ਅੱਧੇ ਹਿੱਸੇ 'ਚ ਚਿੰਤਾ, ਨੈਵਰ. ਜਿਵੇਂ ਅੰਧੇਰਾ ਔਰ ਪ੍ਰਕਾਸ਼ ਇੱਕ ਥਾਂ ਤੇ ਇਕੱਠੇ ਨਹੀਂ ਰਹਿ ਸਕਦੇ, ਜਿੱਥੇ ਪ੍ਰਕਾਸ਼ ਆ ਜਾਏਗਾ ਅੰਧੇਰੇ ਨੂੰ ਭਜਣਾ ਹੀ ਪਵੇਗਾ ਉੱਥੋਂ. ਕਹਿੰਦੇ ਨੇ ਬ੍ਰਹਮਾ ਦੀ ਕੋਰਟ ਵਿੱਚ, ਬ੍ਰਹਮਾ ਦੇ ਦਰਬਾਰ ਵਿੱਚ ਇੱਕ ਕੇਸ ਗਿਆ, ਸ਼ਿਕਾਇਤ ਗਈ, ਸ਼ਿਕਾਇਤ ਕੀਤੀ ਅੰਧੇਰੇ ਨੇ, ਸ਼ਿਕਾਇਤ ਕੀਤੀ ਪ੍ਰਕਾਸ਼ ਦੇ ਖਿਲਾਫ. ਉਹ ਕਹਿੰਦਾ ਮੈਨੂੰ ਸ਼ਿਕਾਇਤ ਹੈ, ਹੇ ਬ੍ਰਹਮਾ ਤੂੰ ਮੈਨੂੰ ਵੀ ਬਣਾਇਆ ਤੇ ਤੂੰ ਇਹਨੂੰ ਵੀ ਬਣਾਇਆ, ਪਰ ਮੇਰਾ ਨਿਰਣਾ ਕਰ ਕਿ ਮੈਨੂੰ ਇਹ ਕਿਧਰੇ ਰਹਿਣ ਨਹੀਂ ਦਿੰਦਾ, ਜਿੱਥੇ ਜਿੱਥੇ ਇਹ ਪਹੁੰਚਦਾ ਮੈਨੂੰ ਉੱਥੋਂ ਉੱਥੋਂ ਭਜਣਾ ਪੈਂਦਾ, ਇਸਨੇ ਮੇਰਾ ਰਹਿਣਾ ਮੁਹਾਲ ਕਰ ਦਿੱਤਾ ਹੈ, ਕੋਈ ਰਾਹ ਦੱਸ, ਕੋਈ ਤਰੀਕਾ ਦੱਸ, ਫੈਸਲਾ ਕਰ ਮੇਰਾ, ਆਖਰ ਮੈਂ ਵੀ ਤੇ ਦੁਨੀਆਂ ਤੇ ਰਹਿਣਾ ਕਿ ਨਹੀਂ ਰਹਿਣਾ. ਬ੍ਰਹਮਾ ਕਹਿੰਦੇ ਚੰਗਾ ਇੰਜ ਕਰਨੇ ਆ, ਅਸੀਂ ਪ੍ਰਕਾਸ਼ ਨੂੰ ਵੀ ਬੁਲਾ ਲੈਂਦੇ ਹਾਂ, ਤੂੰ ਵੀ ਇੱਥੇ ਖਲੋਤਾ ਰਹਿ, ਦੋਵਾਂ ਦੀ ਆਹਮਣੇ ਸਾਹਮਣੇ ਮੈਂ ਗੱਲ ਸੁਣ ਕੇ ਤੇ ਮੈਂ ਫੈਸਲਾ ਕਰ ਦਿਆਂਗਾ, ਤੁਹਾਨੂੰ ਜਗ੍ਹਾ ਦੇ ਦਿਆਂਗਾ ਵੀ ਤੂੰ ਇੱਥੇ ਰਹਿ, ਤੂੰ ਇੱਥੇ ਰਹਿ. ਕਹਿੰਦੇ ਨੇ ਜਿਉਂ ਪ੍ਰਕਾਸ਼ ਨੇ ਪ੍ਰਵੇਸ਼ ਕੀਤਾ ਬ੍ਰਹਮਾ ਦੇ ਉਸ ਥਾਂ ਦੇ ਉੱਤੇ, ਤੇ ਪ੍ਰਕਾਸ਼ ਕਹਿੰਦਾ ਹੈ ਹਾਂ ਬ੍ਰਹਮਦੇਵ ਤੂੰ ਮੈਨੂੰ ਕਿਉਂ ਬੁਲਾਇਆ? ਬ੍ਰਹਮਾ ਜੀ ਕਹਿੰਦੇ ਬਈ ਹਨੇਰੇ ਨੇ ਤੇਰੇ ਖਿਲਾਫ ਸ਼ਿਕਾਇਤ ਕੀਤੀ ਮੇਰੇ ਕੋਲ. ਪ੍ਰਕਾਸ਼ ਕਹਿੰਦਾ ਕੌਣ ਹਨੇਰਾ, ਕਿਹੜਾ ਹਨੇਰਾ, ਮੈਂ ਤਾਂ ਕਦੀ ਕਿਸੇ ਹਨੇਰੇ ਨੂੰ ਨਹੀਂ ਦੇਖਿਆ. ਲਾਈਟ ਸੇਜ਼ ਵਿਚ ਡਾਰਕਨੈਸ, ਵਟ ਡਾਰਕਨੈਸ ਯੂ ਆਰ ਟਾਕਿੰਗ ਅਬਾਊਟ ਬ੍ਰਹਮਾ, ਵਿਚ ਡਾਰਕਨੈਸ ਇਸ ਪਟੀਸ਼ਨ ਫਾਈਲ ਅਗੇਂਸਟ ਮੀ ਦੈਟ ਆਈ ਐਮ ਬਾਦਰਿੰਗ ਯੂ, ਡਾਰਕਨੈਸ, ਵੇਅਰ ਇਜ਼ ਦੈਟ ਡਾਰਕਨੈਸ? ਬ੍ਰਹਮਾ ਕਹਿੰਦਾ ਹੁਣੇ ਤੇ ਇੱਥੇ ਸੀ. ਪ੍ਰਕਾਸ਼ ਬੜੀ ਦੇਰ ਤੱਕ ਉਡੀਕਦਾ ਰਿਹਾ, ਕਹਿੰਦੇ ਅੰਧੇਰਾ ਆਇਆ ਕੋਈ ਨਹੀਂ, ਪਤਾ ਹੀ ਨਹੀਂ ਕਿੱਥੇ ਚਲਾ ਗਿਆ. ਬ੍ਰਹਮਾ ਨੂੰ ਕਹਿੰਦਾ ਹੈ ਪ੍ਰਕਾਸ਼ ਚੰਗਾ ਫਿਰ ਮੈਂ ਚੱਲਦਾ ਵਾਂ, ਉਹ ਤੇ ਆਇਆ ਕੋਈ ਨਹੀਂ, ਜਦੋਂ ਆਵੇ ਉਦੋਂ ਮੈਨੂੰ ਸੱਦ ਲਈ. ਜਿਉਂ ਪ੍ਰਕਾਸ਼ ਗਿਆ ਤੇ ਹਨੇਰਾ ਆਇਆ. ਬ੍ਰਹਮਾ ਕਹਿੰਦੇ ਤੂੰ ਕਿੱਥੇ ਦੌੜ ਗਿਆ ਸੈਂ, ਮੈਂ ਹੁਣ ਉਹਨੂੰ ਬੁਲਾਇਆ ਸੀ ਤੇ ਤੂੰ ਭੱਜ ਰਿਹਾ. ਅੰਧੇਰਾ ਕਹਿੰਦਾ ਇਹੀ ਤਾਂ ਮੇਰੀ ਪ੍ਰੋਬਲਮ ਹੈ ਕਿ ਜਿੱਥੇ ਉਹ ਆਉਂਦਾ ਹੈ ਉੱਥੇ ਮੈਂ ਨਹੀਂ ਰਹਿ ਸਕਦਾ. ਜਿੱਥੇ ਅੰਧਕਾਰ ਹੈ ਮਤਲਬ ਅਜੇ ਉੱਥੇ ਪ੍ਰਕਾਸ਼ ਨਹੀਂ ਹੈ, ਜਿੱਥੇ ਪ੍ਰਕਾਸ਼ ਆ ਗਿਆ ਉੱਥੇ ਅੰਧਕਾਰ ਦਾ ਕੀ ਮਤਲਬ? ਤੇ ਜੇ ਬਾਣੀ ਦੀ ਰੋਸ਼ਨੀ ਸੱਚਮੁੱਚ ਕੋਈ ਹੈ, ਤੇ ਜੇ ਬਾਣੀ ਦੀ ਰੋਸ਼ਨੀ ਸੱਚਮੁੱਚ ਤੇਰੇ ਦਿਲ ਵਿੱਚ ਪਹੁੰਚੀਏ, ਤੇ ਚਿੰਤਾ ਦਾ ਅੰਧੇਰਾ ਤੇਰੇ ਦਿਲ ਵਿੱਚ ਹੋਣਾ ਨਹੀਂ ਚਾਹੀਦਾ, ਹੋ ਨਹੀਂ ਸਕਦਾ. ਜੇ ਹੈ ਤੇ ਮੰਨ ਲਏ ਫਿਰ ਇਸ ਗੱਲ ਨੂੰ ਕਿ ਅਜੇ ਬਾਣੀ ਤੋਂ ਦੂਰ ਹੈ. ਯੂ ਹੈਵ ਟੂ ਐਕਸੈਪਟ ਇਟ, ਦੂਰ ਹੈ ਮਨ ਅਜੇ ਬਾਣੀ ਦੀ ਰੋਸ਼ਨਾਈ ਤੋਂ, ਤਾਂ ਹੀ ਮਨ ਵਿੱਚ ਅੰਧੇਰਾ ਹੈ, ਤਾਂ ਹੀ ਮਨ ਵਿੱਚ ਚਿੰਤਾ ਹੈ, ਤਾਂ ਹੀ ਮਨ ਵਿੱਚ ਫਿਕਰ ਹੈ. ਪੜ੍ਹ ਵੀ ਲੈਂਦਾ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਇੱਧਰ ਪਾਠ ਮੁੱਕਦਾ ਨਹੀਂ, ਇੱਧਰ ਸ਼ਬਦ ਮੁੱਕਦਾ ਨਹੀਂ, ਨਾਲ ਹੀ ਕਹਿ ਦਿੰਦਾ ਚਿੰਤਾ ਨਹੀਂ ਜਾਂਦੀਆਂ, ਕੀ ਕਰਾਂ ਮੈਂ, ਗੱਲ ਕੀ ਬਣੀ? ਕੋਈ ਕਵੇ ਜੇ ਮੈਂ ਪਾਣੀ ਪੀਨਾ ਤੇ ਪਾਣੀ ਪੀ ਕੇ ਵੀ ਮੇਰੀ ਪਿਆਸ ਨਹੀਂ ਬੁੱਝਦੀ, ਕਹਿਣਾ ਪਏਗਾ ਤੂੰ ਪਾਣੀ ਨਹੀਂ ਪੀਤਾ, ਕੁਝ ਹੋਰ ਪੀ ਲਿਆ ਹੋਏਗਾ. ਜਸਟ ਲੁਕਿੰਗ ਲਾਈਕ ਵਾਟਰ ਬਟ ਸਟਿਲ ਨਾਟ ਵਾਟਰ. ਗੁਰੂ ਬਾਬਾ ਨਾਨਕ ਇਹਨਾਂ ਪੰਕਤੀਆਂ 'ਚ ਕਹਿ ਰਹੇ ਨੇ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋਏ ਕਾ ਵਾਰ. ਪਰਮਾਤਮਾ ਨੇ ਹਰ ਹਿਰਦੇ 'ਚ ਆਪਣਾ ਆਸਨ ਲਾਇਆ ਹੈ, ਪਰਿਪੂਰਨ ਪਰਮਾਤਮਾ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ. ਉਹ ਪੂਰਾ ਪ੍ਰਭੂ ਤੇਰੇ ਦਿਲ ਵਿੱਚ ਵਸਦਾ ਹੈ. ਤੈਨੂੰ ਦੱਸਾਂ ਉਪਨਿਸ਼ਦ ਦੇ ਵਿੱਚ ਵੀ ਠੀਕ ਇਹੋ ਜਿਹਾ ਹੀ, ਠੀਕ ਇਹੀ ਸੰਸਕ੍ਰਿਤ ਵਿੱਚ ਕਿਹਾ, ਪੂਰਨ ਮਦਾ ਪੂਰਨ ਮਿਦਮ ਪੂਰਨਾਤ ਪੂਰਨ ਮਦਛਤੇ ਪੂਰਨਸ਼ਯ ਪੂਰਨ ਮਾਦਾਇ ਪੂਰਨ ਮੇਵਾ ਵਸ਼ਿਸ਼ਯਤੇ. ਉਸ ਪੂਰੇ ਪ੍ਰਭੂ ਦਾ, ਉਸ ਪੂਰੇ ਮਾਲਕ ਦਾ ਰਾਜ ਤੇਰੇ ਦਿਲ ਵਿੱਚ ਹੈ. ਕਹਿੰਦੇ ਪੂਰੇ ਚੋਂ ਪੂਰਾ ਕੱਢ ਲਓ ਤਾਂ ਵੀ ਪੂਰਾ ਬਚੇਗਾ, ਪੂਰੇ ਵਿੱਚ ਪੂਰੇ ਨੂੰ ਪਾ ਦਿਓ ਤਾਂ ਵੀ ਪੂਰਾ. ਕਿਵੇਂ? ਜ਼ੀਰੋ, ਅਰਥਮੈਟਿਕ ਦਾ ਜ਼ੀਰੋ, हिंदुस्तान दी देन है, शून्य, जीरो, जीरो माइनस जीरो इज इक्वल टू जीरो, जीरो प्लस जीरो जीरो, जीरो डिवाइडेड बाय जीरो जीरो, जीरो दी प्रपोर्शन कर लो तां भी जीरो, जीरो डेसिमल रेशो जीरो इज इक्वल टू अगेन जीरो, तुसी इहदे नाल कुछ कर लो, जीरो ने जीरो ही रहना है, ना काट है ना वाद है, ना काट वाद होत है, परमात्मा पूरा है। और वो पूरा परमात्मा किथे है, आसन लोए लोए भंडार, जो किछ पाया सोए का वार। गुरु नानक कह रहे ने कि परमात्मा दी प्राप्ति किश्तां विच नहीं होंदी, इंस्टॉलमेंट्स विच नहीं होंदी, इंस्टॉलमेंट विच नहीं, कि जीरो डाउन पेमेंट एंड सो मनी टू बी गिवन एवरी मंथ। परमात्मा इस किश्तां च मिलन वाली चीज नहीं है। और याद रहे, परमात्मा नू किश्तां विच प्राप्त करने की कोशिश भी नहीं की जा सकती। तुसी यह नहीं कह सकते कि थोड़ा थोड़ा मैं रब नू याद कर लेना, थोड़ा थोड़ा नहीं कर दावा। जे याद आवेगी तो पूरी आवेगी, जे नहीं आएगी तो फिर बिल्कुल भी नहीं आएगी। जिन्हों तुसी याद कह रहे हो ना कि थोड़ी थोड़ी आ रही है या थोड़ी थोड़ी आंदी है, भुलेखा है दिल दा। जे परमात्मा नल प्यार होवेगा तो पूरा ही होवेगा, अधूरा प्यार परमात्मा नल हो ही नहीं सकता है, कभी नहीं हो सकता है। इट हैज टू बी कंप्लीट, क्योंकि उस पूरे नल जड़ी चीज जुड़ेगी वो पूरी होवेगी, अधूरी नहीं होवेगी। तुसी ये नहीं कह सकते कि 40% प्यार मेरा संसार नाल है, 60% रब नाल है, या मेरा 10% रब नाल। कई ने पूछो ना रब नू याद करने, हाँ जी कदी कदी कर लैने होने, थोड़ा थोड़ा याद कर लैने, थोड़ा थोड़ा नहीं, थोड़ा थोड़ा हो नहीं सकता। प्यार तो एक एहो जी अग दा ना है, जिस दिल विच मचदी ना पांबड़ मच के दी है, पांबड़ मचदी है। जदों मचदी ना प्यार दी अग, उदों सुलगदी नहीं, सुलगदी नहीं। संसार दा प्यार तुखदा है, संसार दा प्यार सुलगांदा है, माने ना पूरा साड़दा है ते ना पूरा बलदा है ते ना पूरा बुझदा है, विचकार जिहा रहिंदा है। दुनिया दा कोई प्यार कोई संबंध वेख लो, ना ते पूरी तरह प्यार करदे ने ना पूरी तरह नफरत करदे, थोड़ा थोड़ा कदी प्यार आ जांदा है, थोड़ा थोड़ा कदी गुस्सा भी आ जांदा है। पति पत्नी नूं देख लो, कदी लड़ पैंदे ने, कदी राजी हो जांदे ने, फिर राजी हो जांदे ने, फिर लड़ पैंदे ने, सिलसिला चलदा रहिंदा है। मां बाप बच्चे तो कदी नाराज हो जांदे ने, कदी थप्पड़ मार लैंदे ने, हालां इत्थे ते यू आर नॉट अलाउड टू किक और स्लैप योर चिल्ड्रन, करो तो सही, जरा गुआंढी ने फोन कर देना है तो चाइल्ड अब्यूज तुम चुक के उन्होंने अंदर पा छड़ना है। गुस्से हो जाते, जवानी जमा खर्च डांट लेंदे ने, कदी प्यार है कदी राजी, कदी लड़ाई है कदी मित्रता है, सुलगदा है। संसारक हर प्यार सुलगदा है, पांबड़ बन के कदी नहीं जे मचदा, पांबड़ नहीं मचदा कदी। लेकिन परमात्मा दा प्यार सुलगन वाला नहीं है, तुखन वाला नहीं है, जे है ते है, पूरा है, अग बल बल के पूरा है। बाणी विच आया ना, मैं रुनड़ी मैं रो रही सब जग रुना, रुनड़े वणो पंखेरू इक ना रुनड़ा मेरे तन का बिरहा, जिन्हों बिरों बिछोड़ी। कि मैं ही नहीं रो रही, मेरिया ही अखां च अथरू नहीं आ रहे, मेरे नाल जंगल रो रहे, ए हवा रो रही, सब रो रहे ने, ते अपने मन नू लानत दे के कह रहे, रे मना तू इन्हां दिलों क्यों नहीं रो रहा, तेरे अंदर वो अग क्यों नहीं मच रही बैराग दी, कि जिस अग नू वेख के परमात्मा बदल बन के आके वस पवे तेरे दिल उते, वसना पै जावे उसनू। किन्ने तुम बुलाओ तो सही मैं लौट के फिर आऊंगा, तुम बुलाओ तो सही मैं लौट के फिर आऊंगा, मैं गया वक्त नहीं जो फिर लौट के ना आऊं। तू बुला तो सही उसनु, तू जद बुलाएगा वो हर वेले तेरे दिल विच आण नु प्रगट होण नु तैयार है, पर जे बुलाना ना आंदा होवे ही करेगा होई। बाबा शेख फरीद जी कहंदे ने, बिरहा बिरहा आखिए बिरहा तू सुल्तान, ਜਿਸ ਤਨ ਬਿਰਹਾ ਨਹੀਂ ਉਪਜੇ ਸੋ ਤਨ ਜਾਣ ਮਸਾਣ। ਬਿਰਹ ਤੂੰ ਤੇ ਸ਼ਹਿਨਸ਼ਾਹ ਹੈ, ਬਿਰਹਾ ਤੂੰ ਸੁਲਤਾਨ ਹੈ। ਜਿਸ ਘਰ ਦੇ ਵਿੱਚ ਸੁਲਤਾਨ ਆ ਜਾਏ, ਰਾਜਾ ਆ ਜਾਏ, ਵਜ਼ੀਰ ਸੈਨਾ ਸਾਰੇ ਮਗਰੇ ਮਗਰੇ, ਮੰਤਰੀ ਸੰਤਰੀ ਸਭ ਉਹਦੇ ਮਗਰ ਮਗਰ ਆ ਜਾਂਦੇ ਨੇ। ਕਹਿੰਦੇ ਨੇ ਇਵੇਂ ਜਿਸ ਦੇ ਦਿਲ ਵਿੱਚ ਬਿਰਹਾ ਰੂਪੀ, ਬਿਰਹਾ ਮਨੇ ਵਿਯੋਗ, ਦ ਪੇਨ ਆਫ ਬੀਂਗ ਸੈਪਰੇਟ ਫਰੋਮ ਗਾਡ, ਇਹ ਵਿਯੋਗ ਰੂਪੀ, ਇਹ ਬਿਰਹਾ ਰੂਪੀ, ਇਹ ਪ੍ਰੇਮ ਰੂਪੀ ਰਾਜਾ ਜਿਸ ਦੇ ਦਿਲ ਵਿੱਚ ਆ ਜਾਏ, ਸਾਰੇ ਸਤੋ ਗੁਣ ਆਪਣੇ ਆਪ ਫੋਲੋ ਕਰਨ ਲੱਗ ਪੈਂਦੇ ਨੇ, ਆਪਣੇ ਆਪ ਮਗਰੇ ਮਗਰੇ ਉਸ ਦਿਲ ਵਿੱਚ ਆ ਜਾਂਦੇ ਨੇ। ਪਰ ਜੇ ਪਿਆਰ ਦੀ ਅੱਗ ਦਿਲ ਵਿੱਚ ਹੋਵੇ ਤਾਂ ਜੋ ਕਿਛ ਪਾਇਆ ਸੋ ਏਕਾ ਵਾਰ, ਜਦ ਪ੍ਰਭੂ ਨੂੰ ਪਾਏਗਾ ਨਾ ਇੰਜ ਨਹੀਂ ਕਿਸ਼ਤਾਂ ਕਿਸ਼ਤਾਂ ਚ ਨਹੀਂ, ਜਦ ਮਿਲੇਗਾ ਉਹ ਪੂਰਾ ਮਿਲੇਗਾ, ਅਧੂਰਾ ਨਹੀਂ ਮਿਲੇਗਾ, ਪ੍ਰਪੋਰਸ਼ਨਸ ਵਿੱਚ ਨਹੀਂ ਮਿਲੇਗਾ, ਥੋੜਾ ਥੋੜਾ ਨਹੀਂ ਮਿਲੇਗਾ। ਜਿਵੇਂ ਜਦੋਂ ਪ੍ਰਕਾਸ਼ ਆ ਜਾਏਗਾ ਤੇ ਅੰਧੇਰਾ ਥੋੜਾ ਥੋੜਾ ਜਾਏਗਾ ਬਾਹਰ, ਕਿਸ਼ਤਾਂ ਚ ਜਾਏਗਾ ਬਾਹਰ, ਇੱਥੇ ਰੋਸ਼ਨੀ ਕੀਤੀ ਇੱਧਰ ਅੰਧੇਰਾ ਗਾਇਬ। ਜੋ ਕਿਛ ਪਾਇਆ ਸੋ ਏਕਾ ਵਾਰ, ਜਦ ਮਿਲੇਗਾ ਉਹ ਪ੍ਰਭੂ ਪੂਰਨ ਰੂਪ ਚ ਮਿਲੇਗਾ, ਕਿਸ਼ਤਾਂ ਚ ਨਹੀਂ ਮਿਲੇਗਾ। ਕਰ ਕਰ ਵੇਖੇ ਸਿਰਜਣ ਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਉਹ ਸੱਚ ਸਿਰਜਣ ਹਾਰ ਪ੍ਰਭੂ ਇਸ ਰਚਨਾ ਨੂੰ ਦੇਖ ਦੇਖ ਕੇ ਪ੍ਰਸੰਨ ਹੈ, ਆਪ ਵੇਖ ਰਿਹਾ ਹੈ, ਆਪ ਬਣਾ ਰਿਹਾ ਹੈ, ਆਪ ਲੀਲਾ ਕਰ ਰਿਹਾ ਹੈ। ਤੂੰ ਵਿੱਚ ਕੌਣ? ਕਹਿੰਦੇ ਖਾਮ ਖਾ। ਤੂੰ ਕੌਣ? ਖਾਮ ਖਾਈਏ। ਵੈਸੇ ਤੇ ਵੇਖਿਆ ਜਾਏ ਤੇ ਸਾਡਾ ਇਸ ਸਰੀਰ ਵਿੱਚ ਵੀ ਕੁਛ ਨਹੀਂ ਹੈ, ਦੁਨੀਆਂ ਚ ਕੀ ਹੋਣਾ, ਇਸ ਸਰੀਰ ਵਿੱਚ ਵੀ ਸਾਡਾ ਕੁਛ ਨਹੀਂ ਹੈ। ਇਸ ਸਰੀਰ ਦੇ ਵਿੱਚ ਜਿਹੜੀਆਂ ਹੱਡੀਆਂ ਨੇ, ਜਿਹੜਾ ਮਾਸ ਹੈ, ਮੱਝਾ ਹੈ, ਟਿਸ਼ੂਜ ਨੇ, ਇਹ ਸਾਰਾ ਪ੍ਰਿਥਵੀ ਦਾ ਅੰਸ਼ ਹੈ। ਜਿੰਨਾ ਪਾਣੀ ਹੈ, ਜਿੰਨਾ ਖੂਨ ਹੈ, ਉਹ ਜਲ ਦਾ ਅੰਸ਼ ਹੈ। ਜਿੰਨੀ ਇਸ ਸਰੀਰ ਦੇ ਅੰਦਰ ਵਾਯੂ ਹੈ, ਉਹ ਹਵਾ ਦਾ ਅੰਸ਼ ਹੈ। ਜਿੰਨੀ ਅਗਨੀ ਹੈ, ਉਹ ਸਮਸ਼ਟੀ ਅਗਨੀ ਦਾ ਅੰਸ਼ ਹੈ। ਜਿੰਨਾ ਇਸ ਸਰੀਰ ਦੇ ਅੰਦਰ ਖਾਲੀਪਨਾ ਹੈ, ਉਹ ਆਕਾਸ਼ ਦਾ ਅੰਸ਼ ਹੈ। ਇਸ ਸਰੀਰ 'ਚ ਤੇਰਾ ਹੈ ਕੀ? ਜੇ ਮੰਨ ਲਓ ਪ੍ਰਿਥਵੀ ਨਾਰਾਜ਼ ਹੋ ਜਾਏ ਆਦਮੀ ਦੇ ਨਾਲ ਤੇ ਕਵੇ ਮੈਨੂੰ ਮੇਰਾ ਹਿੱਸਾ ਵਾਪਸ ਦੇ ਦੇ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕੌਣ ਟੇਕ। ਤੇਰਾ ਵਿੱਚ ਹੈ ਕੀ? ਹੈ ਕੀ ਤੇਰਾ ਵਿੱਚ? ਤੇਰਾ ਵਿੱਚ ਇੰਨਾ ਹੀ ਹੈ ਜਿਵੇਂ ਗੁਬਾਰੇ ਨੂੰ ਫੁਲਾ ਦਿਓ ਨਾ, ਤੇ ਗੁਬਾਰੇ ਅੰਦਰ ਕੀ ਹੈ? ਕੁਛ ਵੀ ਨਹੀਂ। ਪਰ ਆਕਾਰ ਕਿੱਡਾ ਹੈ, ਸ਼ੇਪ ਕਿੱਡੀ ਵੱਡੀ, ਬਹੁਤ ਵੱਡੀ। ਪਰ ਜੇ ਪੁੱਛੀਏ ਕਿ ਗੁਬਾਰੇ ਅੰਦਰ ਕੀ ਹੈ, ਅੰਦਰ ਤੇ ਕੁਛ ਵੀ ਨਹੀਂ ਹੈ। ਸਹੀ ਹਾਲ ਜਦੋਂ ਅਸੀਂ ਕਹਿੰਦੇ ਨਾ ਮੈਂ ਸਿਰਫ ਗੁਬਾਰੇ ਵਰਗੀ, ਵਿੱਚ ਕੁਛ ਵੀ ਨਹੀਂ ਹੈ। ਭੁਲੇਖਾ ਹੈ ਕਿ ਮੈਂ ਵੀ ਕੁਛ ਹੈ, ਜੋ ਹੈ ਬਸ ਉਹੀ ਹੈ। ਹਰ ਰੂਪ ਚ ਉਹੀ ਹੈ, ਹਰ ਹਾਲ ਚ ਉਹੀ ਹੈ, ਹਰ ਰੰਗ ਚ ਉਹੀ ਹੈ, ਹਰ ਤਰੰਗ ਵਿੱਚ ਉਹੀ ਹੈ, ਹਰ ਮਨ ਵਿੱਚ ਉਹੀ ਹੈ, ਹਰ ਤਨ ਵਿੱਚ ਉਹੀ ਹੈ। ਕਰ ਕਰ ਵੇਖੇ ਸਿਰਜਣ ਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਦ ਪਹਿਲੇ ਵੀ ਉਹ ਸੀ, ਅਨਾਦ ਬਾਅਦ ਵਿੱਚ ਵੀ ਉਹੀ ਰਹੇਗਾ। ਅਨੀਲ ਮਲ ਰਹਿਤ ਸਿਰਫ ਪਰਮਾਤਮਾ ਹੈ, ਤੇ ਜੁਗ ਜੁਗ ਏਕੋ ਵੇਸ, ਹਰ ਜੁਗ ਜੁਗ ਵਿੱਚ ਉਹੀ ਆਇਆ ਹੈ। ਕੌਣ ਆਇਆ ਹੈ? ਉਹੀ ਆਇਆ ਹੈ। ਇਕਦੂ ਜੀਵੋ ਲੱਖ ਹੋਏ, ਲੱਖ ਹੋਵੇ, ਲੱਖ ਵੀਸ, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਕਵਿਤਾ ਦੇ ਵਿੱਚ, ਸ਼ਾਇਰੀ ਦੇ ਵਿੱਚ ਦੇਰ ਆਰ ਸਮ ਰੂਲਸ ਇਨ ਦ ਪੋਇਟਰੀ। ਉਸ ਵਿੱਚ ਇੱਕ ਰੂਲ ਇਹ ਹੈ ਕਿ ਕਈ ਵਾਰ ਕਵੀ ਆਪਣੀ ਕਲਪਨਾ ਦੇ ਨਾਲ ਕੁਝ ਇਹੋ ਜਿਹੀਆਂ ਚੀਜ਼ਾਂ ਦੀਆਂ ਗੱਲਾਂ ਕਰਦਾ ਹੈ ਜਿਹੜੀਆਂ ਕਿ ਆਮ ਦੁਨੀਆਂ 'ਚ ਪੋਸੀਬਲ ਵੇਖਣ ਵਿੱਚ ਨਹੀਂ ਆਉਣਗੀਆਂ। ਗੁਰੂ ਨਾਨਕ ਸਾਹਿਬ ਉਸ ਰੂਲ ਨੂੰ ਇੱਥੇ ਇਸਤੇਮਾਲ ਕਰ ਰਹੇ। ਉਹ ਕਹਿੰਦੇ ਨੇ ਰੇ ਮਨ, ਤੇਰੀ ਤੇ ਜੇ ਇੱਕੋ ਜ਼ੁਬਾਨ ਹੈ, ਇੱਕ ਜ਼ੁਬਾਨ ਨਾਲ ਤੂੰ ਜਦ ਬੋਲੇਗਾ ਐਟ ਵਨ ਟਾਈਮ ਅਸੀਂ ਇੱਕੋ ਹੀ ਸ਼ਬਦ ਬੋਲ ਸਕਦੇ ਹਾਂ। ਇੱਕ ਵੇਲੇ 'ਚ ਅਸੀਂ ਇੱਕ ਸ਼ਬਦ ਬੋਲ ਸਕਦੇ ਹਾਂ, ਇੱਕ ਜ਼ੁਬਾਨ ਨਾਲ ਅਸੀਂ ਇੱਕ ਨਾਮ ਬੋਲ ਸਕਦੇ ਹਾਂ। ਅਤੇ ਕਹਿੰਦੇ ਨੇ ਮਾਲਕ ਦੀ ਉਸਤਤ ਗਾਣ ਵਾਸਤੇ ਮੇਰਾ ਜੀ ਕਰਦਾ ਹੈ, ਇੱਕ ਦੂਜੀ ਹੋ ਲੱਖ ਹੋਏ, ਇੱਕ ਨਹੀਂ ਮੇਰੀਆਂ ਜ਼ੁਬਾਨਾਂ ਲੱਖਾਂ ਹੋ ਜਾਣ, ਲੱਖਾਂ ਜ਼ੁਬਾਨਾਂ ਹੋ ਜਾਣ, ਲੱਖ ਹੋਏ ਲੱਖ ਵੀ। ਲੱਖ ਹੀ ਨਹੀਂ, ਇਸ ਲੱਖ ਨੂੰ 20 ਨਾਲ ਮਲਟੀਪਲਾਈ ਕਰੋ, ਥੋੜੀ ਹੈ ਅਜੇ ਵੀ ਥੋੜੀ, 1 ਲੱਖ ਜੁਬਾਨ ਥੋੜੀ, ਲੱਖ ਹੋਏ ਲੱਖ 20, ਇਹਨਾਂ ਨੂੰ ਫਿਰ 20 ਲੱਖਾਂ ਦੇ ਨਾਲ ਇਹਨੂੰ ਫਿਰ ਮਲਟੀਪਲਾਈ ਕਰੋ, ਇੰਨੀਆਂ ਜ਼ੁਬਾਨਾਂ ਚਾਹੀਦੀਆਂ, ਕਿੰਨੀਆਂ ਚਾਹੀਦੀਆਂ, ਇੱਕ ਦੂਜੀ ਬੋ ਲੱਖ ਹੋਏ, ਪਹਿਲੇ ਤੇ ਇੱਕ ਤੋਂ ਲੱਖ ਹੋ ਜਾਣ, ਲੱਖ ਹੋਏ ਲੱਖ 20, ਤੇ ਫਿਰ ਇਹਨਾਂ ਸਾਰੀਆਂ ਜ਼ੁਬਾਨਾਂ ਦੇ ਨਾਲ ਲੱਖ ਲੱਖ ਗੇੜਾ ਆਖੀਏ, ਵਿਦ ਐਵਰੀ ਟੰਗ, ਮੀਨਸ ਮਿਲੀਅਨਸ ਆਫ ਟੰਗਸ, ਐਂਡ ਦੈਨ ਵਿਦ ਐਵਰੀ ਟੰਗ ਆਈ ਸ਼ੁਡ ਸੇ millions of circles of Lord's name, is lakhan zubana nal har zuban lakh lakh vari parmatma da naam lave. Ek zuban to pehle lakh hove, lakh to phir lakhan ho jaan, te phir inna lakhan zubana to main lakhan var parmatma da naam te gun gaan gaava, main ਇੰਨੀ ਵਾਰ ਗਾਵਾਂ ਏਕ ਨਾਮ ਜਗਦੀਸ਼, ਇੰਨੀ ਵਾਰ ਗਾਵਾਂ, ਦੈਨ ਦਿਸ ਵੁੱਡ ਬੀ ਇਕੁਇਲੈਂਟ ਟੂ ਵਨ ਨੇਮ ਆਫ ਗਾਡ. ਇੰਨੀ ਵਾਰ ਕਹਿ ਕੇ ਤੇ ਸ਼ਾਇਦ ਇੱਕ ਪਰਮਾਤਮਾ ਦੇ ਉਸ ਜਗਦੀਸ਼ ਦੇ ਇੱਕ ਨਾਮ ਦੀ ਇਕੁਇਲੈਂਟ, ਉਹਦੇ ਬਰਾਬਰੀ ਮੈਂ ਸ਼ਾਇਦ ਉਹਦੇ ਉਸਤਤ ਗਾ ਸਕਾਂ. ਕਿੰਨੀ ਵਾਰ, ਕਿੰਨੀ ਵਾਰ, ਉਹੀ ਗੱਲ ਆ ਗਈ ਨਾ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ. ਕਹਿਣ ਨੂੰ ਸਾਰੇ ਹੀ ਕਹਿ ਰਹੇ ਨੇ, ਕਹਿਣ ਨੂੰ ਸਾਰੇ ਹੀ ਬੋਲ ਰਹੇ ਨੇ, ਕਹਿਣ ਨੂੰ ਸਾਰੇ ਹੀ ਆਪਣੀ ਜ਼ੁਬਾਨ ਤੋਂ ਪਰਮਾਤਮਾ ਦਾ ਨਾਮ ਲੈ ਰਹੇ ਨੇ, ਲੇਕਿਨ ਲੈਣ ਲੈਣ ਵਿੱਚ ਵੀ ਬੜਾ ਫਰਕ, ਕਹਿਣ ਕਹਿਣ ਵਿੱਚ ਵੀ ਬੜਾ ਫਰਕ ਹੈ. ਰਾਮ ਕਹਿਣ ਮੇ ਭੇਦ ਹੈ, ਭੇਦ ਹੈ ਰਾਮ ਕਹਿਣ ਦੇ ਵਿੱਚ. ਕਹਿੰਦੇ ਰਾਮ ਕਹਿਣ ਮੇ ਭੇਦ ਹੈ, ਰਾਮ ਕਹੇ ਇੱਕ ਬਾਰ, ਕਹੇ ਰਾਮ ਜੋ ਇੱਕ ਬਾਰ, ਤੂੰ ਕਾਹੇ ਕਰੇ ਪੁਕਾਰ. ਜੇ ਇੱਕ ਵਾਰ ਤੈਨੂੰ ਸਹੀ ਤਰੀਕੇ ਨਾਲ ਰਾਮ ਕਹਿਣਾ ਆ ਜਾਏ, ਤੇ ਕਹਿੰਦੇ ਫਿਰ ਦੂਜੀ ਵਾਰ ਕਹਿਣ ਦੀ ਲੋੜ ਨਹੀਂ ਪਵੇਗੀ. ਬਾਣੀ ਚ ਆਇਆ ਨਾ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹਾ ਆਧਾਰ. ਇੱਥੇ ਠਾ ਮਣਕੇ ਤੇ ਮਣਕਾ, ਠਾ ਮਣਕੇ ਤੇ ਮਣਕਾ, ਰੱਬ ਦਾ ਨਾਂ ਪਿਆ ਲਈ ਜਾ ਰਿਹਾ ਹੈ, ਪਰ ਲੈ ਕੇ ਵੀ ਨਹੀਂ ਲੈ ਰਿਹਾ, ਕਿਉਂਕਿ ਮਨ ਨਾਲ ਨਹੀਂ ਲਿਆ, ਹਿਰਦੇ ਨਾਲ ਨਹੀਂ ਲਿਆ, ਪ੍ਰੇਮ ਨਾਲ ਨਹੀਂ ਲਿਆ. ਉਹ ਕਹਿੰਦੇ ਜੇ ਤੈਨੂੰ ਲੈਣਾ ਆ ਜਾਏ ਤੇ ਫਿਰ ਇੱਕ ਵਾਰ ਬਹੁਤ. ਇੱਕ ਵਾਰ ਕਿਉਂ? ਜੇ ਕਿਸੇ ਬੰਦੇ ਨੇ ਮਰਨਾ ਹੋਵੇ ਜਾਂ ਕਿਸੇ ਬੰਦੇ ਨੂੰ ਮਾਰਨਾ ਹੋਵੇ, ਕਿੰਨੀ ਵਾਰੀ ਮਾਰੋਗੇ, ਕਿੰਨੀ ਵਾਰ ਮਾਰੋਗੇ ਉਸਨੂੰ? ਇੱਕ ਵਾਰ ਬਹੁਤ ਹੁੰਦੀ, ਇੱਕ ਵਾਰ ਬਹੁਤ ਹੈ. ਜੇ ਇੱਕ ਵਾਰ ਵਿੱਚ ਉਹ ਮਰ ਗਿਆ ਤਾਂ ਗੱਲ ਖਤਮ ਹੋ ਗਈ, ਤੇ ਜੇ ਨਹੀਂ ਮਰਿਆ, ਜਿਵੇਂ ਇੱਕ ਆਦਮੀ ਘਰ ਤੋਂ ਦੁਨੀਆਂ ਤੋਂ ਪਰਿਵਾਰ ਤੋਂ ਬੜਾ ਦੁਖੀ ਹੋਇਆ, ਕਹਿੰਦਾ ਜੀਣਾ ਹੀ ਕੋਈ ਨਹੀਂ, ਫਾਇਦਾ ਹੀ ਕੋਈ ਨਹੀਂ ਜੀਣ ਦਾ, ਕਮਰਾ ਉਹਨੇ ਬੰਦ ਕਰ ਲਿਆ, ਜਨਾਨੀ ਬੂਹਾ ਖੜਕਾਏ, ਦਰਵਾਜ਼ਾ ਖੋਲੋ ਦਰਵਾਜ਼ਾ ਖੋਲੋ. ਉਹ ਕਹਿੰਦਾ ਨਹੀਂ, ਬਸ ਮੈਂ ਤੇ ਹੁਣ ਮਰਨ ਲੱਗਾ, ਮੈਂ ਨਹੀਂ ਹੁਣ ਨਿਕਲਣਾ, ਮੈਂ ਬਹੁਤ ਦੁਖੀ ਹੋ ਗਿਆ ਤੁਹਾਡੇ ਸਾਰਿਆਂ ਤੋਂ. ਪਤਨੀ ਨੇ ਰੋ ਰੋ ਕੇ ਸਾਰਾ ਮਹੱਲਾ ਇਕੱਠਾ ਕਰ ਲਿਆ ਵੀ ਮੇਰਾ ਘਰ ਵਾਲਾ ਤੇ ਆਤਮ ਹੱਤਿਆ ਕਰਨ ਲੱਗਾ. ਪੜੋਸੀ ਆਏ, ਉਹ ਕਹਿੰਦੇ ਨੇ ਕਦੋਂ ਤੋਂ ਬੂਹਾ ਬੰਦ ਹੈ? ਉਹ ਕਹਿੰਦੇ 2 ਘੰਟੇ ਹੋ ਗਏ. ਕਹਿੰਦੇ ਕੋਈ ਆਵਾਜ਼ ਆਉਂਦੀ ਅੰਦਰੋਂ ਨਹੀਂ? ਕਹਿੰਦੇ ਨਹੀਂ, ਆਵਾਜ਼ਾਂ ਤੇ ਅਜੇ ਵੀ ਆਉਂਦੀਆਂ ਪਈਆਂ ਨੇ. ਕਹਿੰਦੇ ਫਿਰ ਕੁਛ ਗੱਲ ਹੋਰ ਹੀ ਲੱਗਦੀ ਪਈ. ਕਹਿੰਦੇ ਲਿਆਓ ਮੇਜ਼, ਫਟਾਫਟ ਲਿਆਓ, ਰੋਸ਼ਨਦਾਨ ਥਾਣੀ ਤੋੜ ਤੋੜ ਕੇ ਅਸੀਂ ਅੰਦਰ ਚੱਲੇ. ਮੇਜ਼ ਲਿਆਂਦਾ ਗਿਆ, ਰੋਸ਼ਨਦਾਨ ਤੇ ਪਹੁੰਚਿਆ ਗਿਆ ਜਦੋਂ ਬੰਦਾ. ਉਹਨੇ ਬੜਾ ਸਮਝਾਇਆ ਵੀ ਬੂਹਾ ਖੋਲ, ਤੂੰ ਆ ਜੋ ਕੰਮ ਕਰਦਾ ਪਿਆ ਠੀਕ ਨਹੀਂ, ਤੇਰੇ ਨਿੱਕੇ ਨਿੱਕੇ ਬੱਚੇ ਨੇ, ਇੰਜ ਨਹੀਂ ਕਰੀਦਾ, ਗੁੱਸਾ ਥੁੱਕਦੇ ਬਾਹਰ ਆ ਜਾ. ਉਹ ਕਹਿੰਦਾ ਨਾ, ਮੈਂ ਬਹੁਤ ਦੁਖੀ ਹੋ ਗਿਆ, ਮੈਂ ਤੇ ਮਰ ਜਾਣਾ ਹੁਣ. ਬੜਾ ਸਮਝਾਇਆ, ਬੜਾ ਸਮਝਾਇਆ, ਬੜਾ ਸਮਝਾਇਆ, ਨਹੀਂ ਸਮਝਿਆ. ਹਾਰ ਕੇ ਦੁਖੀ ਹੋ ਕੇ ਗਵਾਂਢੀ ਨੇ ਕਿਹਾ, ਚੰਗਾ ਮਰਨਾ ਤੇ ਮਰ, ਸਾਡਾ ਟਾਈਮ ਕਾਹਨੂੰ ਖਰਾਬ ਕਰਨ? 3 ਘੰਟੇ ਹੋ ਗਏ ਤੈਨੂੰ ਬੂਹਾ ਮਾਰੇ ਨੂੰ, 3 ਘੰਟੇ ਹੋ ਗਿਆ ਤੇਰੀ ਜਨਾਨੀ ਨੂੰ ਰੌਲਾ ਪਾਉਂਦੇ ਨੂੰ, 3 ਘੰਟੇ ਹੋ ਗਏ ਤੇਰੇ ਬੱਚੇ ਨੂੰ ਰੌਲਾ ਪਾਉਣ ਨੂੰ, ਜੋ ਕਰਨਾ ਤੂੰ ਕਰ, ਕੰਮ ਖਤਮ ਕਰ. ਉਹ ਕਹਿੰਦਾ ਉਹੀ ਉੱਥੇ ਕਰਦਾ ਪਿਆ 3 ਘੰਟੇ ਤੋਂ, ਪਰ ਕੀ ਕਰਾਂ, ਮੇਰਾ ਕੰਮ ਖਤਮ ਨਹੀਂ ਹੋ ਰਿਹਾ. ਕਹਿੰਦਾ ਕਿਉਂ, ਕੀ ਕਰਦਾ ਪਿਆ? ਕਹਿੰਦਾ ਦੇਖੋ ਨਾ, ਮੈਂ ਪੂਰੀ ਤਿਆਰੀ ਕੀਤੀ, ਰੱਸਾ ਬਣਿਆ ਹੋਇਆ ਮੈਂ ਪੱਖੇ ਦੇ ਨਾਲ, ਤੇ ਪਾਇਆ ਵੀ ਹੋਇਆ ਲੱਕ ਦੇ ਨਾਲ, ਕਮਰ ਦੇ ਨਾਲ, ਮਰਦਾ ਹੀ ਨਹੀਂ ਪਿਆ ਮੈਂ. ਉਹ ਕਹਿੰਦੇ ਮਰਨਾ ਤਾਂ ਇੱਥੇ ਗਲੇ ਤੱਕ ਲੈ ਕੇ ਜਾ ਰੱਸੀ, ਤੇ ਫਿਰ ਮਰਨਾ ਲੱਕ ਨਾਲ ਬੰਨਣ ਨਾਲ ਵੀ ਕੋਈ ਮਰੇਗਾ? ਉਹ ਕਹਿੰਦਾ ਜੇ ਮੈਂ ਗਲੇ ਤੇ ਲਿਜਾਵਾਂਗਾ ਤੇ ਮੇਰਾ ਤੇ ਗਲਾ ਘੁੱਟੇਗਾ ਨਾ ਫਿਰ. ਉਹ ਕਹਿੰਦਾ ਗਲਾ ਘੁੱਟੇਗਾ ਤੇ ਤੂੰ ਮਰਨ ਲੱਗਾਏਂਗੇ, ਤੂੰ ਕਿਸੇ ਪਿਕਨਿਕ ਨੂੰ ਚੱਲਣਾ, ਗਲਾ ਘੁੱਟੇਗਾ. ਮਰਨਾ ਤੇ ਗਲੇ 'ਚ ਰੱਸੀ ਪਾ, ਫਾ ਆਏਗਾ 2 ਮਿੰਟ, ਜੀਵ ਬਾਹਰ ਛੁੱਟੀ ਹੋ ਜਾਏਗੀ, ਕਮਰ ਤੇ ਰੱਸੀ ਬੰਨ ਕੇ ਤੂੰ ਖਲੋਤਾ ਹੈ ਔਰ ਚਾਹ ਰਿਹਾ ਕਿ ਮੈਂ ਮਰ ਜਾਵਾਂ. ਕਿਵੇਂ ਮਰੇਗਾ, ਇੰਝ ਨਹੀਂ ਮਰ ਸਕਦਾ. ਕਿਹਨਾਂ ਨੇ ਕੋਈ ਸੌਖਾ ਤਰੀਕਾ ਦੱਸ ਮਰਨ? ਆ ਗਲੇ 'ਚ ਰੱਸੀ ਤੇ ਤੰਗ ਕਰੇਗੀ ਨਾ ਮੈਨੂੰ, ਪਲਾਸਟਿਕ ਦੀ ਹੈ, ਫਿਰ ਭੁੱਲ ਗਿਆ ਸੀ ਕਾਟਨ ਦੀ ਰੱਸੀ ਲਿਆਣਾ, ਪਲਾਸਟਿਕ ਦੀ ਇਜ਼ ਵੈਰੀ ਪੇਨਫੁਲ। ਕਹਿੰਦੇ ਤੂੰ ਮਰਨਾ ਹੀ ਹੈ ਨਾ, ਦੁਖੀ ਹੋ ਕੇ ਉਸ ਪੜੋਸੀ ਨੇ ਕਿਹਾ ਟ੍ਰੇਨ ਦੇ ਥੱਲੇ ਜਾ। ਕਹਿੰਦਾ ਉੱਥੇ ਤਾਂ ਬੜੀ ਤਕਲੀਫ ਹੋਏਗੀ, ਜਦੋਂ ਟ੍ਰੇਨ ਐਡੀ ਭਾਰੀ ਮੇਰੀ ਗਰਦਨ 'ਤੇ ਆ ਜਾਏਗੀ ਤਾਂ ਮੈਨੂੰ ਤਾਂ ਬਹੁਤ ਤਕਲੀਫ ਹੋਏਗੀ। ਕਹਿੰਦੇ ਚੰਗਾ ਫਿਰ ਜ਼ਹਿਰ ਪੀ ਲੈ। ਕਹਿੰਦਾ ਉਹ ਤਾਂ ਬਹੁਤ ਕੌੜਾ ਹੋਏਗਾ। ਕਹਿੰਦਾ ਫਿਰ ਬਿਜਲੀ ਦੀ ਸਾਕਟ ਵਿੱਚ ਉਂਗਲੀਆਂ ਨੂੰ ਪਾ ਦੇ ਅਤੇ ਨਾਲ ਛੱਡ ਦੇ ਮਗਰੋਂ 440 ਵੋਲਟ ਤੇਰੀ ਛੁੱਟੀ ਹੋ ਜਾਏ। ਕਹਿੰਦਾ ਐਡੀ ਜ਼ੋਰ ਦੀ ਝਟਕਾ ਵੱਜੇਗਾ ਮੇਰਾ, ਤੂੰ ਮੇਰੀ ਬਾਂਹ ਤੋੜਨੀ, ਝਟਕੇ ਨਾਲ ਤਾਂ ਬੜੀ ਪ੍ਰੋਬਲਮ ਹੁੰਦੀ। ਕਹਿੰਦੇ ਹੱਦ ਹੋ ਗਈ, ਰੱਸੀ ਗਲ 'ਚ ਪਾ ਕੇ ਤੂੰ ਨਹੀਂ ਮਰ ਸਕਦਾ, ਟ੍ਰੇਨ ਥੱਲੇ ਤੂੰ ਨਹੀਂ ਆ ਸਕਦਾ, ਜ਼ਹਿਰ ਤੂੰ ਨਹੀਂ, ਚੰਗਾ ਅੱਗ ਲਾ ਲੈ ਆਪਣੇ ਆਪ ਨੂੰ। ਕਹਿੰਦਾ ਉਹ 'ਚ ਵੀ ਬੜੀ ਤਕਲੀਫ ਹੈ, ਕੋਈ ਸੌਖਾ ਤਰੀਕਾ ਦੱਸ। ਕਹਿੰਦਾ ਚੰਗਾ ਅੱਗ ਤੂੰ ਨਹੀਂ ਲਾ ਸਕਦਾ, ਪਾਣੀ 'ਚ ਡੁੱਬ ਜਾ। ਕਹਿੰਦਾ ਤੈਰਨਾ ਨਹੀਂ ਆਉਂਦਾ। ਕਹਿੰਦਾ ਤੂੰ ਡੁੱਬਣ ਚੱਲਿਆ ਹੈ, ਮਰਨ ਚੱਲਿਆ, ਕਿ ਤੈਰਨ ਦਾ ਕੀ ਮਤਲਬ ਹੈ? ਚੰਗਾ ਸਗੋਂ ਤੈਰਨਾ ਨਹੀਂ ਆ ਰਿਹਾ, ਤੂੰ ਜਾਏਂਗਾ ਛੁੱਟੀ ਹੋ ਜਾਏਗੀ। ਕਹਿੰਦਾ ਨਹੀਂ, ਕੋਈ ਹੋਰ ਤਰੀਕਾ ਦੱਸ, ਮਰਨਾ ਚਾਹੁੰਦਾ। ਕਹਿੰਦਾ ਇੱਕ ਤਰੀਕਾ ਹੈ ਬਸ, ਸਿਰਫ ਔਰ ਸਿਰਫ ਹੁਣ ਤੇਰੇ ਵਾਸਤੇ ਇੱਕੋ ਤਰੀਕਾ ਬਚਿਆ, ਤੂੰ ਸ਼ਰਮ ਨਾਲ ਮਰ ਜਾ ਬਸ, ਹੋਰ ਕੋਈ ਤਰੀਕਾ? ਇੰਨੇ ਤਰੀਕੇ ਦੱਸੇ, ਤੂੰ ਕੋਈ ਵਰਤਣ ਨੂੰ ਤਿਆਰ ਨਹੀਂ ਹੈ। ਜਿਸਨੇ ਮਰਨਾ ਹੈ, ਇੱਕ ਵਾਰ ਮਰਦਾ ਹੈ ਕਿ ਥੋੜ੍ਹਾ ਥੋੜ੍ਹਾ ਮਰਦਾ ਹੈ? ਕਈ ਵਾਰ ਵੈਸੇ ਅਖਬਾਰਾਂ 'ਚ ਪੜ੍ਹਨ ਨੂੰ ਮਿਲਦਾ ਹੈ ਫਲਾਂ ਆਦਮੀ ਨੇ ਨੀਂਦ ਦੀਆਂ ਗੋਲੀਆਂ ਖਾਧੀਆਂ, ਪਰ ਖਾਧੀਆਂ ਇੰਨੀਆਂ ਕੁ ਕਿ ਮਰਨ ਵੀ ਨਹੀਂ, ਥੋੜ੍ਹੇ ਜਿਹੇ ਬੇਹੋਸ਼ ਹੋ ਜਾਣ, ਥੋੜ੍ਹੇ ਜਿਹੇ ਹਸਪਤਾਲ ਪਹੁੰਚ ਜਾਣ, ਥੋੜ੍ਹੀ ਨਿਊਜ਼ ਬਣ ਜਾਏ, ਘਰ ਦੇ ਡਰ ਜਾਣ, ਰੋਬ ਪੈ ਜਾਏ ਤਾਂ ਮੁੜ ਕੇ ਫਿਰ ਹਮੇਸ਼ਾ ਡਰਦੇ, ਉਹਦੀ ਹਰ ਮਰਜ਼ੀ ਨੂੰ ਪੂਰਾ ਕਰਦੇ ਰਹਿਣ। ਇਸ ਤਰੀਕੇ ਨਾਲ ਕਈ ਲੋਕ ਟਰਾਈ ਮਾਰਦੇ ਨੇ ਇੰਝ ਵੀ, ਪਰ ਜੇ ਮਰਨਾ ਚਾਹੇ ਕੋਈ, ਕਿੰਨੀ ਵਾਰ ਮਰੇਗਾ? ਜੀਣਾ ਤਾਂ ਬਾਰ ਬਾਰ ਪੈਂਦਾ ਹੈ। ਜੇ ਸੱਚਮੁੱਚ ਕੋਈ ਮਰਨਾ ਚਾਹੇ ਤਾਂ ਮਰਨਾ ਤਾਂ ਇੱਕ ਵਾਰ ਹੋਵੇਗਾ ਨਾ, ਕਿਸ਼ਤਾਂ ਵਿੱਚ ਤਾਂ ਮਰਨਾ ਹੋ ਨਹੀਂ ਸਕਦਾ ਕਿ ਅੱਜ ਇੰਨਾ ਮਰ ਗਿਆ, ਕੱਲ ਇੰਨਾ ਮਰ ਗਿਆ, ਪਰਸੋਂ ਇੰਨਾ ਮਰ ਗਿਆ। ਵੈਨ ਐਵਰ ਯੂ ਡਾਏ ਇੰਸਟੈਂਟਲੀ, ਇੰਸਟੈਂਟਲੀ, ਥੋੜ੍ਹਾ ਥੋੜ੍ਹਾ ਨਹੀਂ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜੇਕਰ ਉਸ ਪਰਮਾਤਮਾ ਦਾ ਨਾਮ ਤੈਨੂੰ ਲੈਣਾ ਆ ਜਾਏ ਤਰੀਕੇ ਨਾਲ, ਤੇ ਫਿਰ ਏਕ ਨਾਮ ਜਗਦੀਸ਼, ਫਿਰ ਤਾਂ ਇੱਕ ਵਾਰ ਕਿਹਾ ਜਗਦੀਸ਼ ਨਾਮ ਤੇਰੇ ਜਨਮ ਜਨਮਾਂਤਰਾਂ ਦੀ ਮੈਲ ਨੂੰ ਦੂਰ ਕਰ ਜਾਏਗਾ। ਜੇ ਤੈਨੂੰ ਤਰੀਕਾ ਆਉਂਦਾ ਹੋਏ ਲੈਣ ਦਾ, ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਹਾਂ ਆਸ, ਇਹ ਹਾਂ ਆਧਾਰ, ਤੇਰੇ ਨਾਮ 'ਚ ਇੰਨੀ ਤਾਕਤ ਹੈ ਕਿ ਸਮੁੱਚੇ ਸੰਸਾਰ ਨੂੰ ਤਾਰ ਦੇ। ਇੱਥੇ ਤੇ ਇੱਕ ਮੇਰੀ ਗੱਲ ਹੈ, ਇੱਕ ਮੁਝ ਵਿਅਕਤੀ ਦੀ ਗੱਲ, ਵਨ ਪਰਸਨ ਦਾ ਸਵਾਲ, ਇੱਕ ਵਿਅਕਤੀ ਦਾ ਕਿੰਨਾ ਵਕਤ ਲੱਗੇਗਾ? ਏਤ ਰਾਹ ਪਟ ਪਵੜੀਆਂ ਚੜੀਏ ਹੋਏ 21। ਕਹਿੰਦੇ ਨੇ ਉਸ ਪਰਮੇਸ਼ਵਰ, ਉਸ ਪਤੀ ਰੂਪ ਪਰਮੇਸ਼ਵਰ ਦੇ ਘਰ ਪਹੁੰਚਣ ਨੂੰ ਇਹਨਾਂ ਪੌੜੀਆਂ ਤੇ ਤੁਰਨਾ ਪੈਂਦਾ ਹੈ। ਕਿਹੜੀਆਂ ਪੌੜੀਆਂ? ਪਿੱਛੇ ਮਹਾਰਾਜ ਕਹਿ ਆਏ ਨੇ, ਮੁੰਦਾ ਸੰਤੋਖ ਸ਼ਰਮ ਪਤ ਜੋਲੀ ਧਿਆਨ ਕੀ ਕਰੇ ਵਿਭੂਤ। ਇਹ ਪੌੜੀਆਂ ਨੇ, ਇਹਨਾਂ ਪੌੜੀਆਂ ਤੇ ਚੜ ਕੇ ਤਾਂ ਹੀ ਪਰਮਾਤਮਾ ਦੇ ਘਰ ਤੱਕ ਪ੍ਰਵੇਸ਼ ਹੋਵੇਗਾ। ਇਹ ਤਰ੍ਹਾਂ ਪਤ ਪਵੜੀਆਂ ਚੜੀਆਂ ਹੋਏ 21 ਤੇ ਚੜ ਕੇ ਤੂੰ ਉਸ ਪਰਮਾਤਮਾ ਦੇ ਨਾਲ ਆਪਣੇ ਮਿਲਾਪ ਨੂੰ ਦੇਖ ਪਾਏਗਾ। ਤੇ ਕਹਿੰਦੇ ਨੇ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ। ਕਹਿੰਦੇ ਨੇ ਸੁਣ ਕੇ ਉੱਚੇ ਉੱਚੇ ਉਸ ਪ੍ਰਭੂ ਦੀ ਗੱਲਾਂ ਨੂੰ, ਤੇ ਕਹਿੰਦੇ ਨੇ ਸਾਡੇ ਵਰਗੇ ਕੀੜਿਆਂ ਦੇ ਦਿਲ ਵਿੱਚ ਵੀ ਚਾਹ ਉੱਠ ਖਲੋਇਆ ਹੈ ਕਿ ਅਸੀਂ ਵੀ ਜਾ ਕੇ ਮਿਲ ਲਈਏ ਉਸ ਮਾਲਕ ਨੂੰ, ਮਿਲ ਲਈਏ ਉਸ ਉੱਚੇ ਦਾਤੇ ਨੂੰ। ਉੱਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ, ਲੇਕਿਨ ਹੁਣ ਉਸਦੇ ਗੁਣ ਜਾਣਨ ਨੂੰ ਚਿੱਤ ਕਰ ਪਿਆ ਹੈ। ਕੀਟਾਂ ਆਈ ਰੀਸ, ਕੀੜਿਆਂ ਨੂੰ ਵੀ, ਕੀੜੇ ਮਾਣੇ ਭਾਵ ਨੀਚ ਵਿਅਕਤੀ ਨੂੰ ਵੀ ਸ਼ੌਂਕ ਆ ਗਿਆ ਹੈ। ਮੁਸੀਬਤ ਸਿਰਫ ਇੰਨੀ ਹੈ ਕਿ ਸ਼ੌਂਕ ਹੀ ਤੇ ਨਹੀਂ ਨਾ ਆ ਰਿਹਾ, ਮੁਸੀਬਤ ਤੇ ਸਿਰਫ ਇੰਨੀ ਹੈ, ਕਮੀ ਤਾਂ ਸਿਰਫ ਇੰਨੀ ਹੈ ਕਿ ਸ਼ੌਂਕ ਹੀ ਨਹੀਂ ਆ ਰਿਹਾ। ਜੇਕਰ ਸ਼ੌਂਕ ਆ ਜਾਏ ਤੇ ਤੁਰ ਪਵੇ, ਜੇ ਤੁਰ ਪਵੇ ਤੇ ਫਿਰ ਪਹੁੰਚ ਵੀ ਜਾਵੇ। ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ। ਤੇ ਕਹਿੰਦੇ ਨੇ ਜਿਹੜਾ ਤੁਰ ਪਵੇ ਉਸ ਮਾਲਕ ਦੇ ਰਾਹ ਉੱਤੇ ਦਿਲ ਵਿੱਚ ਸ਼ੌਂਕ, ਦਿਲ ਵਿੱਚ ਉਸ ਪਿਆਰ ਨੂੰ ਲੈ ਕੇ, ਤੇ ਕਹਿੰਦੇ ਨੇ ਐ ਨਾਨਕ ਫਿਰ ਉਸ ਦੇ ਉੱਤੇ ਨਦਰ ਜ਼ਰੂਰ ਹੁੰਦੀ, ਨਦਰ ਕਿਰਪਾ ਦੀ, ਨਜ਼ਰ ਰਹਿਮਤ ਦੀ, ਤੇ ਫਿਰ ਕੂੜੀ ਕੂੜੈ ਠੀਸ। ਇਸ ਕੂੜ ਦਿਲ ਦੇ ਵਿੱਚ ਮਾਲਕ ਠਸ ਠਸ ਕੇ ਮਾਨੇ ਭਰ ਭਰ ਕੇ ਆਪਣੇ ਉਸ ਆਨੰਦ ਨੂੰ ਦੇ ਦੇਵੇਗਾ। ਭਿਖਾਰੀ ਰਾਜਾ ਹੋ ਜਾਵੇਗਾ, ਜਿਹਦੀਆਂ ਚੋਲੀਆਂ ਖਾ ਲੀਆਂ ਨੇ ਉਹਦੀਆਂ ਚੋਲੀਆਂ ਭਰ ਜਾਣਗੀਆਂ। ਕਹਿੰਦੇ ਨਾ ਮੰਗ ਲੈ ਐ ਅਕਬਰ ਇਸ ਦਰ ਸੇ ਕਿ ਇਹ ਵੋ ਦਰ ਹੈ ਜਹਾਂ ਮੰਗ ਕੇ ਸ਼ਰਮਿੰਦਾ ਨਹੀਂ ਹੁਆ ਜਾਤਾ। ਮੰਗ ਲੈ, ਕਹਿੰਦੇ ਜੋ ਮੰਗਣਾ ਹੀ ਮੰਗ ਲੈ, ਇੱਥੇ ਸਭ ਕੁਛ ਮਿਲਦਾ ਹੈ। ਪਰ ਦੇਣ ਵਾਲਾ ਇੰਜ ਦਿੰਦਾ ਹੈ ਕਿ ਦਿੰਦਾ ਵੀ ਹੈ ਤੇ ਦੇ ਕੇ ਫਿਰ ਲੈਣ ਵਾਲੇ ਨੂੰ ਸ਼ਰਮਿੰਦਾ ਵੀ ਨਹੀਂ ਹੋਣ ਦਿੰਦਾ, ਇੰਜ ਦਿੰਦਾ ਹੈ। ਮੰਗਣ ਵਾਲੇ ਨੂੰ ਜੇਕਰ ਮੰਗਣਾ ਆ ਜਾਏ ਤੇ ਦੇਣ ਵਾਲਾ ਦੇਣ ਨੂੰ ਤਿਆਰ ਬੈਠਾ ਹੋਏ ਤੇ ਲੈ ਕੇ ਆਪਣੀ ਇਸ ਕਮੀ ਨੂੰ, ਇਸ ਗਰੀਬੀ ਨੂੰ ਕਹਿੰਦੇ ਤੂੰ ਦੂਰ ਕਿਉਂ ਨਹੀਂ ਕਰ ਲੈਂਦਾ, ਆਖਰ ਕਿਉਂ ਦੂਰ ਨਹੀਂ ਕਰ ਲੈਂਦਾ। ਬਾਣੀ ਵਿੱਚ ਇੱਕ ਬੜਾ ਸੁੰਦਰ ਉਦਾਹਰਣ ਆਇਆ ਹੈ, ਨਰਪਤ ਇੱਕ ਸਿੰਘਾਸਨ ਸੋਇਆ ਸਪਨੇ ਭਇਆ ਭਿਖਾਰੀ। ਰਾਜਾ ਜਨਕ ਦੇ ਬਾਰੇ ਕਿਹਾ ਹੈ ਔਰ ਜਨਕ ਦੀ ਜ਼ਿੰਦਗੀ ਚ ਇਹ ਘਟਨਾ ਬੀਤੀ ਸੀ ਜਿਸਨੂੰ ਮਹਾਰਾਜ ਨੇ ਬਾਣੀ ਦੇ ਰੂਪ ਦੇ ਵਿੱਚ ਲਿਆ ਹੈ। ਨਰਪਤ ਇੱਕ ਸਿੰਘਾਸਨ ਸੋਇਆ ਸਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਕਹਿੰਦੇ ਨੇ ਜਨਕ ਆਪਣੇ ਰਾਜ ਸਿੰਘਾਸਨ ਤੇ ਸੋਨੇ ਦਾ ਮੁਕਟ ਸਿਰ ਤੇ ਲੱਗਾ, ਸੋਨੇ ਦੇ ਸਿੰਘਾਸਨ ਤੇ ਬੈਠਾ, ਬੈਠੇ ਬੈਠੇ ਸੌਂ ਗਿਆ ਤੇ ਨੀਂਦ ਵਿੱਚ ਸੁਪਨੇ ਚ ਦੇਖਦਾ ਕੀ ਕਿ ਮੈਂ ਭਿਖਾਰੀ ਹੋ ਗਿਆ, ਮੇਰਾ ਰਾਜਪਟ ਲੁੱਟ ਗਿਆ, ਮੈਂ ਭਿਖਾਰੀ ਹਾਂ ਔਰ ਇੱਕ ਇੱਕ ਰੋਟੀ ਦੇ ਪਿੱਛੇ ਮੈਂ ਦਰ ਦਰ ਤੇ ਭਟਕ ਰਿਹਾ। ਤਨ ਤੇ ਕੋਈ ਡੰਗ ਦਾ ਕੱਪੜਾ ਨਹੀਂ ਹੈ, ਪੈਰ ਵਿੱਚ ਜੁੱਤਾ ਕੋਈ ਨਹੀਂ ਹੈ, ਪੇਟ ਵਿੱਚ ਅੱਗ ਲੱਗੀ ਹੈ ਤੇ ਜਿੱਥੇ ਜਾਂਦਾ ਹੈ ਮੰਗਣ ਵਾਸਤੇ ਦੇਣ ਵਾਲਾ ਕੋਈ ਨਹੀਂ ਦੇ ਰਿਹਾ, ਨਿਰਾਸ਼ ਹੋ ਕੇ ਹਰ ਦਰਵਾਜ਼ੇ ਤੋਂ ਵਾਪਸ ਪਰਤ ਰਿਹਾ ਤੇ ਗੁਰੂ ਸਾਹਿਬ ਕਹਿੰਦੇ ਨੇ ਸੋ ਗਤ ਪਈ ਹਮਾਰੀ। ਇਹ ਬੰਦੇ ਦੀ ਵੀ ਹਾਲਤ ਇਹੋ ਹੀ ਹੋਈ ਪਈ। ਕਿਵੇਂ? ਤੁਸੀਂ ਕਹੋਗੇ ਸਾਡੇ ਦੇ ਸਿਰ ਤੇ ਕੋਈ ਸੋਨੇ ਦਾ ਮੁਕਟ ਨਹੀਂ, ਨਾ ਅਸੀਂ ਸੋਨੇ ਦੇ ਸਿੰਘਾਸਨ ਤੇ ਬੈਠੇ ਹਾਂ, ਸਾਡੀ ਹਾਲਤ ਕਿਵੇਂ ਹੋ ਗਈ? ਆਨੰਦ ਸਰੂਪ ਪਰਮਾਤਮਾ ਤੇਰੇ ਹਿਰਦੇ ਚ ਸੀ ਤੇ ਤੂੰ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ, ਆਪਣੇ ਆਪ ਨੂੰ ਦੀਨਹੀਨ ਕੰਗਾਲ, ਆਪਣੇ ਆਪ ਨੂੰ ਭਿਖਾਰੀ ਮੰਨ ਰਿਹਾ, ਜਰਾ ਜਰਾ ਸੁੱਖ ਦੇ ਪਿੱਛੇ ਸੰਸਾਰ ਦੇ ਧੱਕੇ ਖਾਂਦਾ ਫਿਰਦਾ, ਜਰਾ ਜਰਾ ਸੁੱਖ ਪਿੱਛੇ, ਜਰਾ ਜਰਾ ਸੁੱਖ ਦੀ ਬੂੰਦ ਪਿੱਛੇ ਸੰਸਾਰ ਦੀ ਇੰਨੀ ਭਟਕਣ, ਇੰਨੀ ਭਟਕਣ, ਭਟਕ ਭਟਕ ਕੇ ਮਿਲਦਾ ਕੀ ਹੈ? ਕੀ ਮਿਲਦਾ ਹੈ? ਪੁੱਛ ਕੇ ਵੇਖ ਲਓ, ਪੁੱਛ ਕੇ ਵੇਖ ਲਓ ਉਸ ਆਦਮੀ ਨੂੰ ਜਿਹੜਾ ਆਪਣੀ ਜ਼ਿੰਦਗੀ ਦੇ ਆਖਰੀ ਹਿੱਸੇ 'ਚ ਬੈਠਾ ਹੋਵੇ, ਐਸੇ ਕਿਸੇ ਬਜ਼ੁਰਗ ਨੂੰ ਪੁੱਛ ਕੇ ਵੇਖ ਲਓ ਤੈਨੂੰ ਕੀ ਮਿਲਿਆ ਇਸ ਦੁਨੀਆ 'ਚ। ਕਾਨਪੁਰ ਦੇ ਵਿੱਚ ਇੱਕ ਬਹੁਤ ਬਜ਼ੁਰਗ ਮਾਤਾ ਨੂੰ ਕੋਈ ਉਮਰ 95 ਸਾਲ ਦੇ ਕਰੀਬ ਦੀ, ਪੁੱਤਰੇ ਪੜ ਪੁੱਤਰੇ ਬਥੇਰਾ ਕੁਛ ਹੈ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਮਾਤਾ ਤੇਰੀ ਇੰਨੀ ਉਮਰ ਹੋ ਚੱਲੀ, ਸੱਚੋ ਸੱਚ ਦੱਸੀ ਦੁਨੀਆ ਚੰਗੀ ਲੱਗੀ? ਕੰਨਾਂ ਨੂੰ ਹੱਥ ਲਾ ਕੇ ਕਹਿੰਦੀ ਬਿਲਕੁਲ ਵੀ ਨਹੀਂ, ਮੈਂ ਫੇਰ ਆਉਣਾ ਚਾਹੇਗੀ ਇੱਥੇ? ਕਹਿੰਦੀ ਕਦੀ ਵੀ ਨਹੀਂ, ਨਾ ਚੰਗੀ ਲੱਗੀ ਨਾ ਮੁੜ ਆਉਣਾ ਚਾਹੁੰਦੀ ਹਾਂ। ਰੋਣ ਲੱਗ ਪਈ, ਸਾਰੀ ਜ਼ਿੰਦਗੀ ਨਿਕਲ ਗਈ, ਕੁਛ ਕੀਤਾ ਨਹੀਂ, ਤੁਸੀਂ ਹੁਣ ਕੋਈ ਰਾਹ ਦੱਸੋ ਇਹੋ ਜਿਹਾ ਕਿ ਮੁੜ ਇਸ ਸੰਸਾਰ ਦੇ ਨਰਕ ਵਿੱਚ ਨਾ ਆਉਣਾ ਪਵੇ। ਗੱਲ ਤੇ ਇਹ ਹੈ ਕਿ ਜਿਸ ਆਦਮੀ ਨੇ ਜ਼ਿੰਦਗੀ ਦੇ ਵਿੱਚ ਦੁੱਖ ਦੇਖਿਆ ਹੈ ਤੇ ਦੁਖੀਏ ਕੇ ਭਾਣੇ ਸਭ ਦੁਖੀਆ, ਜਿਸ ਆਦਮੀ ਨੇ ਜ਼ਿੰਦਗੀ ਚ ਸੁੱਖ, ਹਾਲਾਂ ਸੁੱਖ ਉਹਨੇ ਬਹੁਤ ਵੇਖੇ ਨੇ, ਪਿਆਸਾ, ਪਰਿਵਾਰ, ਬੱਚੇ, ਪੋਤਰੇ, ਦੋਤਰੇ, ਇੱਜ਼ਤ, ਸਭ ਕੁਛ ਹੈ, ਇੱਕ ਹੀ ਚੀਜ਼ ਨਹੀਂ ਹੈ, ਪਰ ਸਭ ਕੁਛ ਹੋਣ ਤੋਂ ਸ਼ਾਇਦ ਬਾਅਦ ਹੀ ਪਤਾ ਲੱਗਦਾ ਹੈ ਕਿ ਕੁਛ ਵੀ ਨਹੀਂ ਮਿਲਿਆ। ਜਦ ਤੱਕ ਨਹੀਂ ਮਿਲਿਆ ਤਦ ਤੱਕ ਦੌੜ ਹੈ, ਮਿਲ ਜਾਣ ਤੋਂ ਬਾਅਦ ਹੀ ਤੇ ਪਤਾ ਲੱਗਦਾ ਨਾ ਕਿ ਕੁਛ ਨਹੀਂ ਮਿਲਿਆ। ਅਜੇ ਤੇ ਇੱਕ ਉਮੀਦ ਹੈ, ਅਜੇ ਤੇ ਇੱਕ ਆਸ ਹੈ, ਇਹ ਹੋ ਜਾਏਗਾ ਨਾ ਫਿਰ ਬੜੀ ਮੌਜ ਹੋਵੇਗੀ, ਇਹ ਹੋ ਜਾਏਗਾ ਫਿਰ ਬੜੀ ਮੌਜ ਹੋਏਗੀ, ਉਹ ਹੋ ਜਾਏਗਾ, ਹੁਣ ਤੇ ਮੇਰੇ ਨਾ ਅਪਾਰਟਮੈਂਟ ਜੇ ਆਪਣਾ ਮਕਾਨ ਮਿਲ ਜਾਏ ਬੜਾ ਮੌਜ, ਮਕਾਨ ਮਿਲ ਜਾਏ ਕਹਿੰਦਾ ਫਿਰ ਪੈਂਟ ਹਾਊਸ ਮਿਲ ਜਾਏ ਬੜਾ ਮੌਜ ਹੋ ਜਾਏ, ਪੈਂਟ ਹਾਊਸ ਮਿਲ ਜਾਏ ਤੇ ਕਹਿੰਦਾ ਹੁਣ ਫਲਾਣੇ ਪੌਸ਼ ਇਲਾਕੇ ਦੇ ਵਿੱਚ ਮਕਾਨ ਹੋ ਜਾਏ ਤਾਂ ਬੜੀ ਮੌਜ ਹੋ ਜਾਏ। ਸੋ ਯੂ ਆਰ ਲਿਵਿੰਗ ਇਨ ਯੋਰ ਫਿਊਚਰ, ਦ ਇਲਿਊਜ਼ਨਰੀ ਫਿਊਚਰ, ਕੋਈ ਕਾਲਪਨਿਕ ਚੀਜ਼ ਬਣਾ ਲਓ, ਉਹ ਮਿਲੇਗੀ ਨਾ ਤਾਂ ਸੁੱਖ ਹੋਵੇਗਾ। ਸੜਕ ਕਿਨਾਰੇ ਇੱਕ ਭਿਖਾਰੀ ਬੈਠਾ ਸੀ। ਅਮਰੀਕਾ ਲੋਕ ਕਹਿੰਦੇ ਨੇ ਅਮੀਰ ਮੁਲਕ ਹੈ ਪਰ ਇੱਥੇ ਵੀ ਭਿਖਾਰੀ ਹੈ, ਉਹ ਗੱਲ ਵੱਖਰੀ, ਥੋੜੇ ਸਟਾਈਲ 'ਚ ਮੰਗਦੇ ਨੇ, ਉਹ ਰੌਲਾ ਨਹੀਂ ਪਾਉਂਦੇ, ਉਹ ਆਵਾਜ਼ਾਂ ਨਹੀਂ ਮਾਰਦੇ, ਉਹ ਤੁਹਾਡੇ ਸ਼ੀਸ਼ੇ ਕਾਰ ਦੇ ਨਹੀਂ ਖੜਕਾਉਂਦੇ, ਠੱਕ ਠੱਕ ਕੇ ਖੋਲ ਮਾਈ ਖੋਲ ਮੈਨੂੰ ਦੇ ਕੇ ਹੀ ਜਾ, ਤੂੰ ਰੈੱਡ ਲਾਈਟ 'ਤੇ ਨਜ਼ਰ ਨਹੀਂ ਆਉਂਦੇ, ਕ੍ਰੋਸਿੰਗਸ 'ਤੇ ਨਜ਼ਰ ਨਹੀਂ ਆਉਂਦੇ, ਉਹ ਕਿਸੇ ਮਾਰਕੀਟ ਏਰੀਆ ਕਿਸੇ ਮੌਲ ਦੇ ਬਾਹਰ ਉਹ ਬੋਰਡ ਲਾ ਕੇ ਬੜਾ ਸੋਹਣਾ ਗਲੇ ਦੇ ਵਿੱਚ, ਆਈ ਐਮ ਨੋਟ ਅ ਡਰੱਗਿਸਟ, ਆਈ ਐਮ ਨੋਟ ਅ ਐਲਕੋਹਲਿਕ, ਪਲੀਜ਼ ਹੈਲਪ ਮੀ, ਇਹ ਤਰੀਕਾ ਉਹਨਾਂ ਦੇ ਮੰਗਣ ਦਾ। ਹਿੰਦੁਸਤਾਨ ਤੇ ਫਿਰ ਤਰੀਕਾ ਤੁਹਾਨੂੰ ਪਤਾ ਹੀ ਹੈ ਕੀ ਹੈ, ਉਹਨੇ ਹਰ ਆਉਂਦੇ ਜਾਂਦੇ ਨੂੰ ਆਵਾਜ਼ ਮਾਰਨੀ ਹੈ, ਇੱਕ ਦੇ ਜਾ ਇੱਕ ਦਾ ਲੱਖ ਮਿਲੇਗਾ, ਉਹਨੂੰ ਵੀ ਪਤਾ ਹੈ ਇਹ ਲਾਲਚੀ ਹੈ,
ਜਦ ਤੱਕ ਉਹਨੂੰ ਮੈਂ ਲੱਖ ਨਹੀਂ ਨਾ ਵਿਖਾਵਾਂਗਾ, ਇਹਨੇ ਇੱਕ ਆਪਣੀ ਜੇਬ ਤੋਂ ਨਹੀਂ ਕੱਢਣਾ। ਤੇ ਇੱਕ ਦੇ ਇੱਕ ਦਾ ਲੱਖ ਮਿਲੇਗਾ, ਤੂੰ ਇੱਕ ਪੈਸਾ ਦੇਗਾ ਉਹ 10 ਲੱਖ ਦੇਗਾ। ਤੇ ਦੇਣ ਵਾਲਾ ਜਦੋਂ ਇੱਕ ਪੈਸਾ ਦਾਨ ਦੇ ਰਿਹਾ ਹੈ ਨਾ, ਉਹ ਇੱਕ ਪੈਸਾ ਨਹੀਂ ਦੇ ਰਿਹਾ, ਉਹਦੀ ਨਜ਼ਰ ਉਸ ਲੱਖ ਦੇ ਉੱਪਰ ਹੈ ਜੋ ਇਸ ਭਿਖਾਰੀ ਦੀ ਦੁਆ ਦੇ ਨਾਲ, ਪ੍ਰਭੂ ਦੀ ਦੁਆ ਦੇ ਨਾਲ ਜੋ ਮਿਲਣ ਵਾਲੀ। ਔਰ ਮੈਂ ਵੈਸੇ ਦੇਖਿਆ ਭਿਖਾਰੀ ਜਿੰਨੇ ਹੁੰਦੇ ਨੇ ਦੇ ਆਰ ਵੈਰੀ ਗੁੱਡ ਸਾਈਕੋਲੋਜਿਸਟ, ਸੱਚ ਕਹਿ ਰਹੀ ਹਾਂ, ਦੇ ਆਰ ਵੈਰੀ ਗੁੱਡ ਸਾਈਕੋਲੋਜਿਸਟ। ਵਿਚਾਰੇ ਜਰਾ ਗਲਤ ਥਾਂ ਤੇ ਬੈਠ ਗਏ ਨੇ, ਥੋੜੀ ਅਪਰਚੁਨਿਟੀ ਉਹਨਾਂ ਨੂੰ ਨਹੀਂ ਮਿਲੀ। ਦੇਖ ਲੈਣ ਕੋਈ ਸਰਦਾਰ ਜੀ, ਵਾਹਿਗੁਰੂ ਤੇਰਾ ਭਲਾ ਕਰੇ, ਦੇਖ ਲੈਣ ਕੋਈ ਹਿੰਦੂ, ਰਾਮ ਜੀ ਤੇਰਾ ਭਲਾ ਕਰਨ, ਦੇਖ ਲੈਣ ਕੋਈ ਮੁਸਲਮਾਨ, ਅੱਲਾ ਤਾਲਾ ਤੇਰਾ ਭਲਾ ਕਰੇ। ਮੈਂ ਦੇਖੋ ਕਿੰਨਾ ਦਿਮਾਗ ਲੜਾ ਰਿਹਾ, ਕਿਵੇਂ ਜਜਮੈਂਟ ਬਣਾ ਰਿਹਾ। ਦੇਖ ਲੈ ਕਿਸੇ ਨਵੀਂ ਵਿਆਹੀ ਨੂੰ ਤੈਨੂੰ ਪੁੱਤਰ ਮਿਲੇ, ਬਾ ਉਹਨੇ ਫਟ ਕੱਢ ਕੇ ਦੇ ਦੇਣਾ। ਦੇਖ ਲਵੇ ਕਿਸੇ ਬੰਦੇ ਨੂੰ, ਉਹਨੇ ਕਹਿੰਦਾ ਤੇਰੀ ਲਾਟਰੀ ਲੱਗ ਜਾਏ, ਫਟ ਉਹਨੇ ਦੇ ਦੇਣਾ। ਦੇ ਆਰ ਵੈਰੀ ਗੁੱਡ ਸਾਈਕੋਲੋਜਿਸਟ, ਦੇ ਰੀਡ ਦ ਮਾਇੰਡ ਆਫ ਦੇਅਰ ਕਲਾਇੰਟਸ। ਇੱਕ ਭਿਖਾਰੀ ਬੈਠਾ ਸੀ, ਇੱਕ ਸਾਹਿਬ ਇੱਕ ਬਾਬੂ ਸਾਹਿਬ ਨਿਕਲੇ, ਉਹ ਕਹਿੰਦੇ ਨੇ ਭਾਈ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਹੱਟਾ ਕੱਟਾ ਬੈਠਾ ਇੱਥੇ ਕੰਮ ਨਹੀਂ ਕਰਦਾ, ਕੰਮ ਕਰਕੇ ਖਾਇਆ ਕਰ। ਉਹ ਕਹਿੰਦਾ ਸਾਹਿਬ ਤੂੰ ਦੇਣਾ ਕੁਛ ਤੇ ਦੇਣ ਨਹੀਂ ਦੇਣਾ, ਤੇ ਸੜਕ ਵਗਦੀ ਪਈ ਤੁਰਿਆ ਚੱਲ। ਤੂੰ ਉਹਦੇ ਕੋਲ ਪੈ ਗਿਆ, ਕਹਿੰਦੇ ਮੇਰੀ ਗੱਲ ਦਾ ਤੂੰ ਗੁੱਸਾ ਨਾ ਕਰ, ਤੈਨੂੰ ਬੇਇੱਜ਼ਤੀ ਨਹੀਂ ਲੱਗਦੀ, ਤੈਨੂੰ ਇਹਦੇ 'ਚ ਅਪਮਾਨ ਨਹੀਂ ਲੱਗਦਾ। ਕਹਿੰਦਾ ਕਾਹਦਾ ਅਪਮਾਨ, ਕੋਈ ਅਪਮਾਨ ਨਹੀਂ ਲੱਗਦਾ ਮੈਨੂੰ। ਕਹਿੰਦੇ ਨਹੀਂ ਇਹ ਗੱਲ ਮਾੜੀ, ਤੂੰ ਕਮਾ, ਕਮਾਈ ਕਰਿਆ ਕਰ। ਕਹਿੰਦਾ ਅੱਛਾ ਮੈਨੂੰ ਇਹ ਦੱਸ, ਜੇ ਮੈਂ ਕਮਾਈ ਕਰਾਂਗਾ ਤਾਂ ਕੀ ਹੋਵੇਗਾ? ਸਾਹਿਬ ਕਹਿੰਦਾ ਜੇ ਕਮਾਈ ਕਰੇਗਾ ਤੇਰੀ ਇੱਜ਼ਤ ਹੋਵੇਗੀ। ਭਿਖਾਰੀ ਕਹਿੰਦਾ ਇੱਜ਼ਤ ਹੋਵੇਗੀ ਤਾਂ ਕੀ ਹੋਵੇਗਾ? ਕਹਿੰਦਾ ਫਿਰ ਤੇਰਾ ਕਿਸੇ ਚੰਗੀ ਥਾਂ ਵਿਆਹ ਵੀ ਹੋ ਜਾਏਗਾ, ਵਿਆਹ ਹੋਏਗਾ ਤੇ ਬੱਚੇ ਵੀ ਹੋ ਜਾਣਗੇ। ਉਹ ਕਹਿੰਦਾ ਭਿਖਾਰੀ ਕਹਿੰਦਾ ਬੱਚੇ ਹੋ ਜਾਣਗੇ ਤੇ ਕੀ ਹੋ ਜਾਏਗਾ? ਕਹਿੰਦਾ ਬੱਚੇ ਹੋਣਗੇ ਤੇ ਤੂੰ ਉਹਨਾਂ ਨੂੰ ਨਾਲ ਲੈ ਕੇ ਕੋਈ ਕੰਮ ਕਾਰ ਕਰੀ, ਥੋੜ੍ਹਾ ਹੋਰ ਵੱਡੇ ਸਕੇਲ ਦੇ ਉੱਤੇ ਪ੍ਰੋਫਿਟ ਜ਼ਿਆਦਾ ਹੋਏਗਾ। ਭਿਖਾਰੀ ਕਹਿੰਦਾ ਪ੍ਰੋਫਿਟ ਜ਼ਿਆਦਾ ਹੋ ਜਾਏਗਾ ਤਾਂ ਕੀ ਹੋਏਗਾ? ਕਹਿੰਦੇ ਫਿਰ ਵੱਡਾ ਸਾਰਾ ਮਕਾਨ ਬਣਾਵੀਂ ਤੂੰ ਆਪਣਾ। ਭਿਖਾਰੀ ਕਹਿੰਦਾ ਮਕਾਨ ਹੋ ਜਾਏਗਾ ਤੇ ਫਿਰ ਕੀ ਕਰਾਂ? ਕਹਿੰਦੇ ਫਿਰ ਉਸ ਮਕਾਨ ਦੇ ਵਧੀਆ ਸਾਰੇ ਸੋਫੇ ਤੇ ਬਹਿ ਕੇ ਆਰਾਮ ਫਰਮਾਈ, ਤੂੰ ਰਿਲੈਕਸ ਹੋ ਜਾਈ। ਭਿਖਾਰੀ ਕਹਿੰਦਾ ਬਾਬੂ ਸਾਹਿਬ ਤੂੰ ਅੰਨਾ ਹੈ, ਹੁਣ ਕੀ ਕਰਦਾ ਪਿਆ ਵਾਂ ਮੈਂ ਇਸ ਵੇਲੇ? ਤੈਨੂੰ ਕੀ ਲੱਗਦਾ ਪਿਆ ਮੈਂ ਕੀ ਕਰਦਾ? ਜੇ ਅੱਖਾਂ ਹੈ ਤਾਂ ਵੇਖ ਲਾ, ਮੈਂ ਆਈ ਐਮ ਵੈਰੀ ਰਿਲੈਕਸਡ, ਮੈਂ ਬਹੁਤ ਆਰਾਮ ਫਰਮਾ ਰਿਹਾ, ਰੱਬ ਦੀ ਇਸ ਬਣਾਈ ਪੇੜ ਦੀ ਛਾਂ ਥੱਲੇ ਬੈਠਾ ਵਾਂ, ਆਉਂਦੇ ਜਾਂਦੇ ਮੈਨੂੰ ਰੋਟੀ ਖਵਾ ਜਾਂਦੇ ਨੇ, ਪੈਸੇ ਮੈਨੂੰ ਮਿਲ ਜਾਂਦੇ, ਮੈਂ ਹੋਰ ਕੀ ਲੈਣਾ ਤੇਰੇ ਤੋਂ? ਸੈਟਿਸਫਾਈਡ, ਸੈਟਿਸਫਾਈਡ। ਕਹਿੰਦਾ ਇੰਨੀ ਦੌੜ ਲਾ ਕੇ ਹੀ ਜੇ ਮੈਂ ਰਿਲੈਕਸ ਹੋਣਾ, ਮੈਂ ਪਹਿਲੇ ਹੀ ਰਿਲੈਕਸ ਹੈਗਾ ਵਾਂ। ਵੈਸੇ ਇਹੋ ਜਿਹੀ ਆਈਡੀਆਲੋਜੀ ਕੋਈ ਮਾੜੀ ਨਹੀਂ, ਜੇਕਰ ਦੂਜੇ ਵੀ ਅਪਣਾ ਲੈਣ। ਵੱਡੀ ਸਾਰੀ ਕੋਠੀ 'ਚ ਜਾ ਕੇ ਵੀ ਜੇ ਆਰਾਮ ਹੀ ਕਰਨਾ ਹੈ, ਉਹ ਆਰਾਮ ਹੁਣ ਵੀ ਹੋ ਸਕਦਾ ਹੈ ਜੇ ਤੂੰ ਕਰਨਾ ਚਾਹੇ ਤੇ। ਬਹੁਤ ਸਾਰਾ ਪੈਸਾ ਆਪਣੇ ਬੈਂਕ ਵਿੱਚ ਰੱਖਣ ਤੋਂ ਬਾਅਦ ਜੇ ਤੂੰ ਸੋਚਦਾ ਮਨ ਨੂੰ ਆਰਾਮ ਮਿਲੇਗਾ, ਤੇ ਆਰਾਮ ਉਦੋਂ ਸ਼ਾਇਦ ਉਲਟਾ ਹੋਰ ਬੇਆਰਾਮੀ 'ਚ ਚਲਾ ਜਾਏਗਾ। ਜੇ ਆਰਾਮ ਲੈਣਾ ਤੇ ਹੁਣ ਲਿਆ ਜਾ ਸਕਦਾ, ਡੋਂਟ ਪੋਸਟਪੋਨ ਇਟ। ਕਈ ਵਾਰ ਕਈ ਕਹਿੰਦੇ ਨੇ ਬਾਈ ਇਹ ਤਾਂ ਜਵਾਨੀ ਦਾ ਵੇਲਾ ਹੈ, ਇਸ ਵੇਲੇ ਥੋੜ੍ਹੀ ਪਾਠ ਪੂਠ ਕਰੀਦਾ, ਕਿਹੜੇ ਚੱਕਰਾਂ 'ਚ ਪੈ ਗਏ ਉਹ ਸਤਸੰਗ ਸੁਣਨ ਦੇ? ਦਿਮਾਗ ਖਰਾਬ ਹੋ ਗਿਆ ਤੁਹਾਡਾ? ਬੱਚਿਆਂ ਨੂੰ ਵਿਗਾੜਨਾ ਤੁਸੀਂ, ਖਿਆਲ ਰੱਖਣਾ ਇਹ ਸ਼ਬਦ ਵਰਤੇ ਜਾਂਦੇ ਨੇ, ਬੱਚਿਆਂ ਨੂੰ ਵਿਗਾੜਨਾ ਤੁਸੀਂ, ਰੋਜ਼ ਕਥਾ ਤੇ ਲੈ ਜਾਂਦੇ ਹੋ ਨਾਲ, ਕਿੱਥੇ ਭੇਜੋ? ਡਿਸਕੋ ਭੇਜੋ, ਭੇਜੋ ਜਿੱਥੇ ਥੋੜ੍ਹੀ ਡਰੱਗਸ ਪੀਣ ਦੀਆਂ ਆਦਤਾਂ ਪੈਣ, ਸਿਗਰਟ ਫੂਕਣ ਦੀਆਂ ਆਦਤਾਂ, ਉੱਥੇ ਭੇਜਣ 'ਚ ਨਹੀਂ ਬੱਚੇ ਵਿਗੜਨਗੇ, ਕਥਾ ਜਾਣ 'ਚ, ਗੁਰਦੁਆਰੇ ਜਾਣ 'ਚ ਬੱਚੇ ਵਿਗੜ ਜਾਂਦੇ। ਕਈਆਂ ਦੀ ਇਹ ਵੀ ਦਿਮਾਗ ਚੱਲੀ, ਮੁੱਢੇ ਹੋ ਕੇ ਭਜਨ ਕਰਨਾ ਚਾਹੀਦਾ, ਜਵਾਨੀ ਥੋੜ੍ਹੀ ਭਜਨ ਕਰਨਾ ਚਾਹੀਦਾ। ਐਸ ਇਫ ਦੇ ਹੈਵ ਦ ਗਰੰਟੀ ਕਾਰਡ ਇਨ ਦੇਅਰ ਹੈਂਡਸ ਦੈਟ ਵੀ ਵਿਲ ਬੀ ਲਿਵਿੰਗ ਅਪ ਟਿਲ ਰਾਈਪ ਓਲਡ ਏਜ, ਉਦੋਂ ਭਜਨ ਕਰ ਲਾਂਗੇ। ਨਹੀਂ, ਜੋ ਕਰਨਾ ਸੋ ਅੱਜ ਕਰ, ਕਿਉਂਕਿ ਪੌੜੀ ਛੁਟਕੀ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ। ਇੱਕ ਵਾਰ ਇਹ ਮੌਕਾ ਹੱਥੋਂ ਨਿਕਲ ਗਿਆ ਨਾ, ਫਿਰ ਪਤਾ ਨਹੀਂ ਮਿਲੇ ਨਾ ਮਿਲੇ, ਕਿਹੜੀ ਜੋਨੀ 'ਚ, ਕਿਹੜੇ ਜਨਮ 'ਚ, ਕਿੱਥੇ ਜਾ ਕੇ ਧੱਕੇ ਖਾਣੇ ਪੈਣ, ਕੋਈ ਨਹੀਂ ਜਾਣਦਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਆਦਮੀ ਹੋਸ਼ ਕਰ, ਤੇਰੀ ਜ਼ਿੰਦਗੀ ਬਹੁਤ ਥੋੜ੍ਹੀ, ਬਹੁਤ ਥੋੜ੍ਹੀ। ਅਗਲੀਆਂ ਪੰਕਤੀਆਂ ਵਿੱਚ ਹੁਣ ਮਹਾਰਾਜ ਥੋੜ੍ਹਾ ਜ਼ਿਕਰ ਕਰ ਰਹੇ ਨੇ, ਸਮਝਾ ਰਹੇ ਨੇ, ਆਖਣ ਜ਼ੋਰ ਚੁੱਪ ਹੈ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਕਹਿੰਦੇ ਕੋਈ ਅਗਰ ਕਹੇ ਕਿ ਮੈਂ ਕਹਿ ਸਕਦਾ ਵਾਂ, ਤੇ ਜ਼ੋਰ ਕੋਈ ਨਹੀਂ ਕਿ ਤੂੰ ਕਵੇਂ ਕਿ ਮੈਂ ਕਹਿ ਸਕਦਾ। ਕੋਈ ਕਹੇ ਕਿ ਮੈਂ ਚੁੱਪ ਰਹਾਂਗਾ, ਮੈਂ ਬੋਲਾਂਗਾ ਹੀ ਕੁਛ ਨਹੀਂ, ਤਾਂ ਯਾਦ ਰਹੇ ਕਹਿੰਦੇ ਚੁੱਪ ਰਹਿਣ ਵਿੱਚ ਵੀ ਤੇਰੀ ਕੋਈ ਚੋਇਸ ਨਹੀਂ। ਮੈਂ ਬੋਲ ਸਕਦਾ, ਇਹ ਵੀ ਗਲਤ। ਮੈਂ ਚੁੱਪ ਰਹਿ ਸਕਦਾ, ਇਹ ਵੀ ਗਲਤ। ਜ਼ੋਰ ਨਾਲ ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਆਖਣ ਜ਼ੋਰ, ਚੁੱਪ ਹੈ ਨਹਿ ਜ਼ੋਰ। ਚੁੱਪ ਕਰਕੇ ਕਿਸੇ ਨੂੰ ਕਹੋ ਕਿ ਤੂੰ ਬੈਠਾ ਰਹਿ, ਤੂੰ ਬੋਲਣਾ, ਆਮ ਦੁਨੀਆਦਾਰੀ ਵਿੱਚ ਔਖਾ ਲੱਗਦਾ, ਲੋਕਾਂ ਨੂੰ ਬਹੁਤ ਔਖਾ ਲੱਗਦਾ। ਔਰ ਕਈ ਵਾਰੀ ਕੋਈ ਕਹੇ ਕਿ ਹੁਣ ਬੋਲਦੇ ਹੀ ਜਾਓ, ਬੋਲਦੇ ਜਾਓ, ਤੇ ਜ਼ਿਆਦਾ ਟਾਈਮ ਬੋਲਣਾ ਪੈ ਜਾਏ, ਉਹ ਵੀ ਔਖਾ ਲੱਗਦਾ ਹੈ। ਲੇਕਿਨ ਇੱਥੇ ਆਮ ਬੋਲਣ ਜਾਂ ਚੁੱਪ ਕਰਨ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਹੈ ਜੇ ਕੋਈ ਕਹੇ ਕਿ ਮੈਂ ਪਰਮਾਤਮਾ ਦੇ ਉਸ ਰਸ ਦੀ ਗੱਲ ਕਹਿ ਦਿਆਂ, ਐਕਸਪਲੇਨ ਕਰ ਦਿਆਂ, ਕਹਿੰਦੇ ਤੂੰ ਕਰ ਨਹੀਂ ਪਾਏਗਾ, ਕਿਉਂਕਿ ਸਾਡਾ ਬੋਲਣ ਵਿੱਚ ਕੋਈ ਜ਼ੋਰ ਨਹੀਂ ਹੈ। ਦੂਸਰੇ ਪਾਸੇ ਮਹਾਰਾਜ ਕਹਿ ਰਹੇ ਨੇ, ਜੇ ਕੋਈ ਇਹ ਕਹੇ, ਰੱਬ ਦੀ ਪ੍ਰਾਪਤੀ ਵਾਲਾ ਬੰਦਾ, ਕਿ ਹੁਣ ਮੈਂ ਪ੍ਰਾਪਤ ਕਰਕੇ ਚੁੱਪ ਹੋ ਜਾਵਾਂ, ਹੁਣ ਬੋਲਣ, ਕਹਿੰਦੇ ਇਹ ਵੀ ਕੰਮ ਨਹੀਂ ਹੋਣਾ। ਉਹ ਤੈਨੂੰ ਬੁਲਾਵੇਗਾ ਜ਼ਰੂਰ, ਜਿਹੜਾ ਰਸ ਅੰਦਰ ਮਿਲਿਆ ਉਹ ਛਲਕੇਗਾ ਜ਼ਰੂਰ, ਉਹ ਅੰਦਰ ਰਹਿ ਨਹੀਂ ਸਕਦਾ, ਰਹਿ ਨਹੀਂ ਸਕਦਾ ਅੰਦਰ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਕਿਸੇ ਨੂੰ ਕਹੋ ਕਿ ਮੰਗਿਆ ਨਾ ਕਰ, ਮੰਗਣਾ ਛੱਡ ਦੇ, ਛੱਡ ਸਕੋਗਾ? ਹਜ਼ਾਰ ਵਾਰ ਸੁਣਦੇ ਮੰਗਣਾ ਨਹੀਂ ਚਾਹੀਦਾ, ਰੱਬ ਸਾਰਾ ਕੁਛ ਆਪੇ ਦਿੰਦਾ ਪਿਆ। ਵੈਸੇ ਮੈਨੂੰ ਉਦੋਂ ਬੜਾ ਅਜੀਬ ਲੱਗਦਾ, ਕਈ ਵਾਰ ਸੁਣਨ ਵਾਲਿਆਂ ਨੂੰ ਵੀ ਬੜਾ ਅਜੀਬ ਲੱਗਦਾ, ਖਾਸ ਤੌਰ ਤੇ ਜਿਸ ਦਿਨ ਇਹ ਵਿਸ਼ਾ ਚੱਲਿਆ ਹੋਏ ਕਿ ਦੇਣ ਵਾਲਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਜਿਹੜਾ ਮਨ ਦੀਆਂ ਜਾਣਦਾ ਹੈ, ਜਿਹਨੂੰ ਕਹਿਣ ਦੀ ਲੋੜ ਕੋਈ ਨਹੀਂ, ਬਿਨਾਂ ਕਹੇ ਜੋ ਮੈਨੂੰ ਸਭ ਕੁਛ ਦੇ ਰਿਹਾ ਹੈ, ਉਸ ਦਾਤੇ ਅੱਗੇ ਜਾ ਕੇ ਕਹਿਣ ਦੀ ਲੋੜ ਕੀ? ਮੈਂ ਫਿਰ ਇੱਕ ਉਦਾਹਰਣ ਦਿਆਂਗੀ। ਬਾਈ ਜੀਤ ਨੂੰ ਕਿਸੇ ਨੇ ਪੁੱਛਿਆ, ਬਾਈ ਜੀਤ ਤੂੰ ਮਸਜਿਦ ਜਾ ਕੇ ਪ੍ਰਾਰਥਨਾ ਕਿਉਂ ਨਹੀਂ ਕਰਦਾ, ਨਮਾਜ਼ ਕਿਉਂ ਨਹੀਂ ਕਰਦਾ? ਬਾਈ ਜੀਤ ਕਹਿੰਦਾ ਹੈ, ਅੱਖਾਂ 'ਚ ਆਂਸੂ ਆ ਗਏ, ਕਹਿੰਦਾ ਗੱਲ ਇਹ ਹੈ ਕਿ ਇੱਕ ਵਾਰ ਮੈਂ ਇੱਕ ਭਿਖਾਰੀ ਨੂੰ ਵੇਖਿਆ ਸੀ, ਉਹ ਰਾਜੇ ਦੇ ਮਹਿਲ ਦੀ ਖਿੜਕੀ ਥੱਲੇ ਖੜਾ ਸੀਗਾ, ਤੇ ਆਵਾਜ਼ਾਂ ਨਹੀਂ ਸੀ ਦੇ ਰਿਹਾ, ਰਾਜੇ ਨੂੰ ਪੁਕਾਰ ਨਹੀਂ ਸੀ ਦੇ ਰਿਹਾ, ਆਪਣੀ ਦੁਹਾਈ ਨਹੀਂ ਸੀ ਪਾ ਰਿਹਾ। ਰਾਜੇ ਨੇ ਉਸ ਭਿਖਾਰੀ ਨੂੰ ਖਲੋਤਿਆਂ ਪੁੱਛਿਆ, ਬਈ ਤੂੰ ਮੰਗਦਾ ਕਿਉਂ ਨਹੀਂ? ਭਿਖਾਰੀ ਦਾ ਕੰਮ ਮੰਗਣਾ ਹੈ, ਤੂੰ ਮੰਗਦਾ ਕਿਉਂ ਨਹੀਂ? ਤੇ ਭਿਖਾਰੀ ਨੇ ਅੱਗੋਂ ਕਿਹਾ ਸੀਗਾ, ਐ ਰਾਜਨ, ਜੇ ਮੇਰਾ ਫਟਿਆ ਬੁਰਾ ਹਾਲ ਵੇਖ ਕੇ ਵੀ ਤੈਨੂੰ ਸਮਝ ਨਹੀਂ ਆਈ ਕਿ ਮੇਰਾ ਹਾਲ ਕੀ ਹੈ, ਤੇ ਬਿਆਨ ਕਰਕੇ ਮੇਰੀ ਗੱਲ ਨੂੰ ਤੂੰ ਬਹੁਤਾ ਸਮਝ ਜਾਏਗਾ। ਭੁੱਖ ਨਾਲ, ਕਮਜ਼ੋਰੀ ਨਾਲ ਮੇਰਾ ਪੇਟ ਪਿੱਠ ਨੂੰ ਲੱਗਿਆ ਪਿਆ, ਹੱਡੀਆਂ ਮੇਰੀਆਂ ਨਿਕਲੀਆਂ ਪਈਆਂ, ਥਰ ਥਰ ਸਰਦੀ 'ਚ ਮੈਂ ਕੰਬਦਾ ਪਿਆ ਨੰਗੇ ਪਿੰਡੇ, ਤੇ ਫਿਰ ਵੀ ਅਜੇ ਮੈਨੂੰ ਕਹਿਣ ਦੀ ਜ਼ਰੂਰਤ? ਬਾਈ ਜੀਤ ਕਹਿੰਦੇ, ਉਸ ਭਿਖਾਰੀ ਦੀ ਗੱਲ ਨੂੰ ਸੁਣ ਕੇ ਮੈਂ ਆਪਣੇ ਮਨ ਵਿੱਚ ਧਾਰ ਲਿਆ ਕਿ ਕਿੰਨੀ ਗੱਲ ਸੋਹਣੀ ਕਹੀ ਹੈ ਭਿਖਾਰੀ ਨੇ, ਕਿ ਜੇ ਮੇਰਾ ਹਾਲ ਵੇਖ ਕੇ ਤੈਨੂੰ ਰਹਿਮ ਨਹੀਂ ਆਇਆ, ਤੇ ਮੇਰੀ ਗੱਲ ਸੁਣ ਕੇ ਰਹਿਮ ਆ ਜਾਏਗਾ, ਇਹਦੀ ਵੀ ਕੀ ਗਰੰਟੀ ਹੈ? ਇਹ ਤੇ ਫਿਰ ਦੁਨੀਆਂ ਦਾ ਰਾਜਾ ਇੱਕ ਇਨਸਾਨ ਹੈ ਸਾਡੇ ਵਰਗਾ, ਪਰ ਉਸ ਪ੍ਰਭੂ ਨੂੰ ਜਿਹੜਾ ਸਭ ਕੁਛ ਜਾਣਦਾ, ਉਹਨੂੰ ਸੁਣਾਉਣ ਦੀ ਜ਼ਰੂਰਤ ਕੀ? ਬਸ ਖਲੋ ਜਾਣਾ ਉਸ ਦੇ ਦਰ ਤੇ ਜਾ ਕੇ, ਬਹੁਤ ਹੈ, ਬਹੁਤ ਹੈ। ਲੇਕਿਨ ਫਿਰ ਵੀ ਲੋਕ ਮੰਗਣਾ ਛੱਡ ਦੇਣਗੇ? ਮੈਂ ਕਹਿ ਰਹੀ ਸੀ, ਜਿਸ ਦਿਨ ਇਸ ਵਿਸ਼ੇ ਤੇ ਕਥਾ ਚੱਲ ਰਹੀ ਹੋਏ, ਸਤਸੰਗ ਚੱਲ ਰਿਹਾ ਹੋਵੇ, ਤੇ ਉਸ ਤੋਂ ਬਾਅਦ, ਠੀਕ ਉਸ ਤੋਂ ਬਾਅਦ, ਆਨੰਦ ਸਾਹਿਬ ਤੇ ਆਨੰਦ ਸਾਹਿਬ ਤੋਂ ਬਾਅਦ ਹੋਵੇ ਅਰਦਾਸ, ਤੇ ਜਦੋਂ ਭਾਈ ਜੀ ਕਹਿੰਦੇ ਨੇ ਨਾ, ਫਲਾਣੇ ਨੇ ਆਹ ਮੰਗਿਆ, ਫਲਾਣੇ ਨੇ ਆਹ ਮੰਗਿਆ, ਫਲਾਣੇ ਨੇ ਨਹੀਂ ਸਮਝੇ, ਤੇ ਉਸ ਵਕਤ ਬੜਾ ਅਜੀਬ ਲੱਗਦਾ ਹੈ। ਤੇ ਫਿਰ ਗੱਲ ਯਾਦ ਆ ਜਾਂਦੀ ਹੈ ਬਾਬੇ ਨਾਨਕ ਦੀ, ਕਿ ਜ਼ੋਰ ਨਾ ਮੰਗਣ। ਜੇ ਕਿਸੇ ਨੂੰ ਕਹਿ ਦਿਓ ਨਾ ਮੰਗ, ਤੇ ਸਾਡੇ ਜ਼ੋਰ ਨਾਲ ਉਹਨੇ ਮੰਗਣਾ ਬੰਦ ਨਹੀਂ ਕਰ ਦੇਣਾ, ਪਰ ਦੇਣ ਨਾ ਜ਼ੋਰ। ਤੂੰ ਮੰਗ ਲਵੇ ਤੇ ਜ਼ਬਰਦਸਤੀ ਤੂੰ ਲੈ ਲਵੇਂਗਾ, ਇਹ ਵੀ ਕੋਈ ਗੱਲ ਨਹੀਂ। ਜੇ ਤੂੰ ਕਿਸੇ ਦੇ ਬੰਦ ਕਹਿਣ ਤੇ ਬੰਦ ਨਹੀਂ ਹੋ ਰਿਹਾ, ਤੇ ਜ਼ੋਰ ਜ਼ਬਰਦਸਤੀ ਨਾਲ ਤੂੰ ਪ੍ਰਭੂ ਕੋਲੋਂ ਦਾਤ ਲੈ ਵੀ ਨਹੀਂ ਜਾਵੇਂਗਾ। ਜੋ ਉਹਨੇ ਦੇਣਾ ਉਹਨੇ ਦੇ ਦੇਣਾ, ਜੋ ਤੇਰੀ ਪ੍ਰਾਰਭ 'ਚ ਹੈ ਤੈਨੂੰ ਮਿਲ ਜਾਣਾ, ਜੋ ਵਿਧੀ ਦਾ ਵਿਧਾਨ ਹੈ ਉਹ ਤੇਰੀ ਝੋਲੀ 'ਚ ਜ਼ਰੂਰ ਮਿਲ ਜਾਣਾ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ, ਮਰਨ ਨਹਿ ਜ਼ੋਰ। ਕਹਿੰਦੇ ਨੇ ਜ਼ਿੰਦਗੀ ਉੱਤੇ ਵੀ ਆਦਮੀ ਦਾ ਕੋਈ ਜ਼ੋਰ ਨਹੀਂ। ਕੋਈ ਕਵੇ ਮੈਂ ਮਰਨਾ ਨਹੀਂ, ਮੈਂ ਨਹੀਂ ਮਰਨਾ, ਨਹੀਂ ਮਰੋਗੇ, ਕੀ ਖਿਆਲ ਹੈ? ਮੈਂ ਅਕਸਰ ਜਦੋਂ ਲੋਕਾਂ ਨੂੰ ਦੇਖਦੀ, ਜਦੋਂ ਛੋਟੇ ਵੱਡਿਆਂ ਤੋਂ ਅਸੀਸ ਲੈਂਦੇ, ਤੇ ਵੱਡੇ ਕਹਿੰਦੇ ਨੇ ਨਾ ਆਮ ਤੌਰ ਤੇ, 100 ਸਾਲ ਦਾ ਹੋਵੇ, ਦੁੱਧ ਪੁੱਤ ਵੇਖੇ, ਆਮ ਤੌਰ ਤੇ ਕਿਸੇ ਸੰਤ ਮਹਾਂਪੁਰਸ਼ ਦੇ ਕੋਲ ਰਿਵਾਜ਼ ਸੀ, ਬੜਾ ਪੁਰਾਣਾ ਹਿੰਦੁਸਤਾਨ ਦਾ ਰਿਵਾਜ਼ ਹੈ, ਬੜਾ ਪੁਰਾਣਾ, ਤੇ ਤੈਨੂੰ ਪੁੱਤਰਵਤੀ ਭਾਵ ਪੁੱਤਰ ਹੋਵੇ ਤੇਰੇ, ਸਤਸ਼ਤੀ ਭਾਵ 100 ਸਾਲ ਦਾ ਹੋਵੇ ਤੂੰ, ਐਸੇ ਆਸ਼ੀਰਵਾਦ ਦਿੱਤੇ ਜਾਂਦੇ ਨੇ। ਇੱਕ ਵਾਰ ਕਹਿੰਦੇ ਨੇ ਭੀਸ਼ਮ ਪਿਤਾਮਾ ਦੇ ਕੋਲ, ਭੀਸ਼ਮ ਦੇ ਕੋਲ ਇੱਕ ਵਿਅਕਤੀ ਗਿਆ, ਪ੍ਰਣਾਮ ਕੀਤਾ ਤੇ ਭੀਸ਼ਮ ਨੂੰ ਕਹਿੰਦਾ ਹੈ ਭੀਸ਼ਮ ਮੈਨੂੰ ਕੋਈ ਆਸ਼ੀਰਵਾਦ ਦੇ। ਭੀਸ਼ਮ ਕਹਿੰਦਾ ਜੇ ਕੁਛ ਦਿਨ ਪਹਿਲੇ ਤੂੰ ਮੇਰੇ ਕੋਲ ਆਉਂਦਾ ਸ਼ਾਇਦ ਮੈਂ ਤੈਨੂੰ ਆਸ਼ੀਰਵਾਦ ਦੇ ਦਿੰਦਾ, ਪਰ ਅੱਜ ਮੇਰਾ ਭੁਲੇਖਾ ਨਿਕਲ ਚੁੱਕਿਆ ਹੈ ਕਿ ਜੇ ਮੈਂ ਆਪਣੀ ਜ਼ਿੰਦਗੀ ਉੱਤੇ ਕੋਈ ਜ਼ੋਰ ਨਹੀਂ ਰੱਖਦਾ ਕਿ ਮੈਂ ਜੀਆਂ ਤੇ ਹਮੇਸ਼ਾ ਹੀ ਜੀਂਦਾ ਨਾ, ਕਦੀ ਮਰਾਂ ਨਾ, ਤੇ ਮੈਂ ਤੈਨੂੰ ਕਿਸ ਬਲਬੂਤੇ ਤੇ ਆਸ਼ੀਰਵਾਦ ਦੇ ਰਿਹਾ ਕਿ ਤੂੰ ਲੰਬੀ ਉਮਰ ਜੀਵੇਂ? ਕਿਵੇਂ ਕਹਿ ਦਿਆਂ ਮੈਂ? ਮੇਰੇ ਕਹਿਣ ਵਿੱਚ, ਮੈਂ ਆਪਣੇ ਵਰ ਵਿੱਚ ਕੋਈ ਬਲ ਨਹੀਂ ਦੇਖਦਾ, ਮੈਂ ਤੈਨੂੰ ਇਹ ਵਰ ਨਹੀਂ ਦੇ ਸਕਦਾ। ਕੋਈ ਆਦਮੀ ਮਰਨਾ ਨਹੀਂ ਚਾਹ ਰਿਹਾ, ਪਰ ਜ਼ੋਰ ਜ਼ਬਰਦਸਤੀ ਨਾਲ ਤੁਸੀਂ ਜੀ ਸਕਦੇ ਹੋ? ਨਹੀਂ ਜੀ ਸਕਦੇ। ਤੇ ਮਰਨ ਨੇ ਜ਼ੋਰ, ਕੋ ਮੌਤ ਨਾ ਆਵੇ, ਮੌਤ ਤੇ ਜ਼ੋਰ ਕੋਈ ਨਹੀਂ, ਕੋ ਜਿੰਦਾ ਰਹਿ ਜਾਵਾਂ ਤੇ ਜੀਣ ਤੇ ਜ਼ੋਰ ਕੋਈ ਨਹੀਂ। ਤੇ ਫਿਰ ਜ਼ਿੰਦਗੀ ਕਿਹੋ ਜਿਹੀ ਆਉਣੀ ਚਾਹੀਦੀ? ਨਾ ਮਰਨੇ ਕੀ ਚਿੰਤਾ, ਨਾ ਜੀਨੇ ਕੀ ਆਸ਼ਾ, ਯਹੀ ਤੋ ਹੈ ਸ਼ਹਿਨਸ਼ਾਹੀ ਨਿਰਾਲੀ। ਇਹ ਸ਼ਹਿਨਸ਼ਾਹੀ ਜੇ ਕਿਸੇ ਦੇ ਝੋਲੀ ਪੈ ਗਈ ਹੈ ਨਾ, ਤੇ ਸੱਚ ਪੁੱਛੋ ਸਿਰ ਉੱਚਾ ਚੁੱਕੇ ਇਸ ਦੁਨੀਆਂ ਤੇ ਉਹੀ ਉਹ ਜੀ ਰਿਹਾ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮੌਤ ਦਾ ਬਹਿ ਜਿਸ ਦੇ ਦਿਲ ਤੋਂ ਨਿਕਲ ਗਿਆ, ਜੀਣ ਦੀ ਲਾਲਚ ਜਦੋਂ ਚਿੱਤ ਵਿੱਚ ਨਾ ਰਹਿ ਜਾਏ, ਤੇ ਸਹੀ ਮਾਇਨੇ ਚ ਮਨ ਨੂੰ ਸੰਤੋਸ਼ ਔਰ ਮਨ ਦੀ ਬੇਪਰਵਾਹੀ ਔਰ ਮਨ ਭੈ ਰਹਿਤ ਸਿਰਫ ਉਸੇ ਦਾ ਹੈ। ਬੰਦਾ ਨਹੀਂ ਤੇ ਹਰ ਵੇਲੇ ਡਰਦਾ ਹੀ ਰਹਿੰਦਾ ਹੈ ਇਨਸ਼ੋਰੈਂਸ ਕਰਾਉਂਦਾ, ਆਪਣੀ ਡੈਥ ਇਨਸ਼ੋਰੈਂਸ, ਜੀਵਨ ਦੀ ਇਨਸ਼ੋਰੈਂਸ, ਲਾਈਫ ਦੀ ਇਨਸ਼ੋਰੈਂਸ। ਇੱਕ ਘਰਵਾਲਾ ਘਰੋਂ ਆਇਆ ਕੰਮ ਕਰ ਤੋਂ, ਜਨਾਨੀ ਨੂੰ ਕਹਿੰਦਾ ਕਿ ਮੈਂ ਬਹੁਤ ਥੱਕਿਆ ਤੇ ਮੈਂ ਸੌਣ ਲੱਗਾ ਵਾਂ, ਤੇ ਜਦ ਤੱਕ ਕਿਧਰੇ ਜੀਣ ਮਰਨ ਦਾ ਸਵਾਲ ਨਾ ਖਲੋ ਜਾਵੇ, ਮੇਰਾ ਬੈਡਰੂਮ ਦਾ ਬੂਹਾ ਨਾ ਖੜਕਾਵੇ, ਮੈਂ ਬਹੁਤ ਥੱਕਿਆ ਹੋਇਆ। ਪਤਨੀ ਕਹਿੰਦੀ ਠੀਕ। ਅਜੇ ਗਿਆ ਹੀ ਸੀਗਾ ਕਿ 10 ਮਿੰਟਾਂ ਨੂੰ ਪਤਨੀ ਨੇ ਦਰਵਾਜ਼ਾ ਖੋਲ ਖੜਕਾਇਆ। ਪਤੀ ਕਹਿੰਦਾ ਤੁਹਾਨੂੰ ਮੈਂ ਮਨਾ ਕੀਤਾ ਸੀ ਨਾ, ਜਦ ਤੱਕ ਜੀਵਨ ਮੌਤ ਦਾ ਪ੍ਰਸ਼ਨ ਨਾ ਉੱਠ ਖਲੋਵੇ ਮੇਰਾ ਬੂਹਾ ਨਾ ਖੜਕਾਈ। ਸਮਝ ਨਹੀਂ ਲੱਗੀ ਜੀ, ਕਹਿੰਦੀ ਉਹੀ ਹਾਲਤ ਆ ਗਈ। ਕਹਿੰਦਾ ਕੀ ਮਤਲਬ? ਕਹਿੰਦੇ ਦਰਵਾਜ਼ੇ ਤੇ ਇੱਕ ਆਦਮੀ ਆਇਆ, ਉਹ ਕਹਿੰਦਾ ਹੈ ਕਿ ਜੀਵਨ ਮਰਨ ਦਾ ਸਵਾਲ ਖੜਾ ਹੋਇਆ ਹੈ, ਮੈਂ ਤੁਹਾਡੇ ਨਾਲ ਬੜੀ ਜ਼ਰੂਰੀ ਗੱਲ ਕਰਨੀ। ਘਰ ਵਾਲਾ ਫਟਾਫਟ ਗਾਊਨ ਪਾ ਕੇ ਬਾਹਰ ਭੱਜਿਆ ਆਇਆ ਕਿ ਪਤਾ ਨਹੀਂ ਕੀ ਹੋ ਗਿਆ। ਉਹ ਪੁੱਛਦਾ ਹੈ ਆਏ ਹੋਏ ਮਹਿਮਾਨ ਨੂੰ ਕਿ ਜੀਵਨ ਮਰਨ ਦਾ ਸਵਾਲ ਖੜਾ ਹੋ ਗਿਆ ਹੈ। ਕਹਿੰਦਾ ਸਰ ਮੈਂ ਇੰਸ਼ੋਰੈਂਸ ਏਜੰਟ, ਤੁਹਾਡੇ ਜੀਵਨ ਮਰਨ ਦਾ ਸਵਾਲ, ਤੁਹਾਡੀ ਮਾਤ ਦੀ ਇੰਸ਼ੋਰੈਂਸ ਕਰਨ ਆਇਆ, ਵਿਲ ਯੂ ਗੈਟ ਵਨ? ਤੁਹਾਡੇ ਜੀਵਨ ਮਰਨ ਦਾ ਹੀ ਤਾਂ ਸਵਾਲ ਹੈ ਸਾਰਾ, ਤੁਸੀਂ ਅੱਜ ਮਰ ਜਾਓ ਤੁਹਾਡੀ ਜਨਾਨੀ ਰੋਵੇਗੀ, ਤੁਹਾਡੇ ਬੱਚੇ ਰੋਣਗੇ, ਇਸ ਕਰਕੇ ਮੈਂ ਤੁਹਾਡੀ ਇੰਸ਼ੋਰੈਂਸ ਕਰਾਉਣ ਵਾਸਤੇ ਆਇਆ ਹਾਂ। ਮੌਤ ਦਾ ਤੇ ਪਤਾ ਕੋਈ ਨਹੀਂ, ਤੁਸੀਂ ਜਿਹੜੀ ਛੱਤ ਥੱਲੇ ਸੁੱਤੇ ਹੋ ਛੱਤ ਥੱਲੇ ਡਿੱਗ ਪਏ, ਔਰ ਫਿਰ ਲਾਸ ਏਂਜਲਸ ਰਹਿੰਦੇ ਹੋ ਤੇ ਅਰਥਕਵੇਕ ਆ ਜਾਏ, ਕੁਛ ਪਤਾ ਹੀ ਨਹੀਂ। ਇਸ ਕਰਕੇ ਘਰ ਦੀ ਵੀ ਇੰਸ਼ੋਰੈਂਸ ਜ਼ਰੂਰੀ, ਜ਼ਿੰਦਗੀ ਦੀ ਵੀ ਜ਼ਰੂਰੀ, ਬੱਚਿਆਂ ਦੀ ਵੀ ਜ਼ਰੂਰੀ, ਸਾਰਿਆਂ ਦੀ ਬੜੀ ਜ਼ਰੂਰੀ। ਐਂਡ ਪੀਪਲ ਗੈਟ ਦੈਮ ਸੈਲਫ ਇੰਸ਼ੋਰਡ, ਆਪਣੀ ਇੰਸ਼ੋਰੈਂਸ ਵੀ ਕਰਾ ਲੈਂਦੇ ਨੇ। ਮਰਾਂ ਨਾ, ਮੌਤ ਦਾ ਭੈ ਇਤਨਾ ਹੈ ਨਾ ਆਦਮੀ ਦੇ ਚਿੱਤ ਵਿੱਚ ਜਿਹਦਾ ਕੋਈ ਹਿਸਾਬ ਨਹੀਂ, ਡਰਦਾ ਹਰ ਵੇਲੇ। ਕਬੀਰ ਸਾਹਿਬ ਕਹਿੰਦੇ ਨੇ ਡਰ ਡਰ ਮਰਤੇ ਜਬ ਜਾਣਿਆ ਦੂਰ, ਡਰ ਚੁੱਕਾ ਦੇਖਿਆ ਭਰਪੂਰ। ਜਦ ਤੱਕ ਮੈਂ ਪ੍ਰਭੂ ਨੂੰ ਆਪਣੇ ਤੋਂ ਦੂਰ ਜਾਣਦਾ ਸੀ ਨਾ, ਮੈਂ ਡਰਦਾ ਸੀ ਮੌਤ ਤੋਂ, ਜਦ ਤੋਂ ਉਸ ਨੂੰ ਆਪਣੇ ਅੰਦਰ ਵੇਖਣ ਲੱਗਿਆ ਮੌਤ ਦਾ ਡਰ ਖਤਮ ਹੋ ਗਿਆ। ਸੰਗ ਸਹਾਈ ਸੁਆਵੇ ਨਾ ਚੀ, ਜੋ ਬੈਰਾਈ ਤਾਂ ਸਿਓ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਬਸੇ। ਬਲੂਆ ਕਹਿੰਦੇ ਰੇਤ ਨੂੰ, ਰੇਤ ਦਾ ਮਕਾਨ ਬਣਾ ਕੇ ਕੋਈ ਵਿੱਚ ਬਹਿ ਜਾਏ ਤੇ ਰੇਤ ਦੇ ਮਕਾਨ ਦੀ ਇੰਸ਼ੋਰੈਂਸ ਵੀ ਕਰਵਾ ਲੈ ਕੇ ਡਿੱਗੇਗਾ ਤੇ ਮੈਨੂੰ ਕੋਈ ਨੁਕਸਾਨ ਨਾ ਹੋਵੇ, ਐਂਡ ਆਈ ਸ਼ੁੱਡ ਗੈਟ ਮਾਈ ਸੈਲਫ ਇੰਸ਼ੋਰਡ। ਪਰ ਰੇਤ ਦਾ ਮਕਾਨ ਕਿੰਨੇ ਦਿਨ ਟਿਕੇਗਾ? ਇੰਜ ਹੀ ਇਹ ਜ਼ਿੰਦਗੀ ਦਾ ਮਕਾਨ ਜ਼ਿਆਦਾ ਦੇਰ ਟਿਕਣ ਵਾਲਾ ਹੈ ਨਹੀਂ। ਅਸੀਂ ਕਿੰਨਾ ਬਚਾਉਣਾ ਚਾਹੀਏ, ਕਿੰਨਾ ਜ਼ੋਰ ਲਾ ਲਈਏ, ਜਾਏਗਾ, ਇਹ ਜਾਏਗਾ, ਇਹ ਜ਼ਰੂਰ ਹੱਥੋਂ ਜਾਏਗਾ। ਜੋਰ ਨਾ ਜੀਵਨ ਮਰਨ ਨਹ ਜੋਰ, ਜੋਰ ਨਾ ਰਾਜ ਮਾਲ ਮਨ ਸੋਰ। ਬੰਦਾ ਲੱਖ ਜੋਰ ਲਾ ਲਵੇ, ਰਾਜ ਪਾਠ ਮਿਲ ਜਾਏ, ਮਾਲ ਮਿਲ ਜਾਏ, ਧਨ ਮਿਲ ਜਾਏ, ਸੁਖ ਮਿਲ ਜਾਏ, ਸੰਸਾਰ ਦਾ ਸਮਾਨ ਮਿਲ ਜਾਏ, ਖਿਆਲ ਕਰਨਾ ਇੱਥੇ ਵੀ ਜ਼ੋਰ ਕੰਮ ਨਹੀਂ ਜੇ ਆਉਂਦਾ।
ਇੱਥੇ ਵੀ ਜ਼ੋਰ ਕੰਮ ਨਹੀਂ ਆਉਂਦਾ। ਜੇ ਪ੍ਰਾਰਬਧ ਜੇ ਸਿਤਾਰੇ ਤੇਰੇ ਸਾਥ ਦੇ ਰਹੇ ਹੋਣ ਤੇ ਮਿੱਟੀ ਨੂੰ ਹੱਥ ਪਾਈ ਜਾ ਸੋਨਾ, ਤੇ ਕਦੀ ਕਦੀ ਵਕਤ ਐਸਾ ਪਲਟਾ ਖਾਂਦਾ ਹੈ ਕਿ ਤੇਰੇ ਹੱਥ ਸੋਨੇ ਨੂੰ ਲੱਗਦੇ ਜਾਂਦੇ ਤੇ ਉਹ ਮਿੱਟੀ ਹੁੰਦੇ ਜਾਂਦੇ। ਜਿਸਦੇ ਜੀਵਨ ਚ ਰਾਜ ਮਿਲਿਆ ਹੈ ਨਾ, ਉਹਨੂੰ ਰਾਜ ਮਿਲਣਾ ਹੀ, ਚਾਹੇ ਕਿਸੇ ਰੂਪ ਚ ਮਿਲੇ। ਜ਼ਰੂਰੀ ਨਹੀਂ ਜਿਹੜਾ ਪੋਲੀਟੀਕਲ ਕਿਸੇ ਗੱਦੀ ਤੇ ਬੈਠਾ ਉਹੀ ਰਾਜਾ ਹੈ। ਕੋਈ ਦਿਲ ਦਾ ਰਾਜਾ ਵੀ ਹੋ ਜਾਂਦਾ ਹੈ, ਕੋਈ ਮਨ ਦਾ ਰਾਜਾ ਵੀ ਹੋ ਜਾਂਦਾ ਹੈ, ਕੋਈ ਮਿੱਤਰਾਂ ਦੇ ਵਿੱਚ ਵੀ ਰਾਜਾ ਹੋ ਜਾਂਦਾ ਹੈ। ਜੇ ਰਾਜ ਮਿਲਣਾ ਤੇ ਮਿਲ ਜਾਏ, ਇੰਝ ਹੀ ਖਿਆਲ ਕਰਨਾ ਜੇ ਮਾਲ ਮਿਲਣਾ ਤੇ ਤਾਂ ਵੀ ਮਿਲ ਜਾਏਗਾ। ਕਬੀਰ ਸਾਹਿਬ ਦੀ ਜ਼ਿੰਦਗੀ ਚ ਇੱਕ ਬੜੀ ਸੋਹਣੀ ਘਟਨਾ ਹੈ। ਕਹਿੰਦੇ ਨੇ ਕਬੀਰ ਦੇ ਉਸ ਕਬੀਰ ਚੌਰਾ, ਕਬੀਰ ਦੇ ਉਸ ਚੌਕ ਦੇ ਵਿੱਚ, ਅਸੀਂ ਲੋਕ 2 ਸਾਲ ਹੋਏ ਗਏ ਸੀਗੇ ਉੱਥੇ, ਬੜਾ ਆਨੰਦ ਆਇਆ। ਅਜੇ ਵੀ ਉਹ ਜਗ੍ਹਾ ਉਸੇ ਹਾਲ ਵਿੱਚ ਹੈ, ਇੰਨੀ ਠੰਡੀ ਹੈ ਉਹ, ਪੇੜਾਂ ਦੀਆਂ ਕੁਝ ਛਾਵਾਂ ਨੇ, ਕੁਝ ਜ਼ਮੀਨ ਦੀ ਠੰਡਕ ਐਸੀ ਸੱਚਮੁੱਚ ਮਹਿਸੂਸ ਹੁੰਦਾ ਹੈ। ਉਹ ਜ਼ਮੀਨ, ਉਹ ਹਿੱਸਾ ਬਨਾਰਸ ਦਾ ਅੱਜ ਵੀ ਇਟ ਸਪਿਰਚੁਅਲੀ ਸਰਚਾਰਜਡ, ਅੱਜ ਵੀ ਹੈ ਉਹ। ਕਬੀਰ ਚੌਰਾ ਦੇ ਉਸ ਦਰਵਾਜ਼ੇ ਤੋਂ ਕਹਿੰਦੇ ਨੇ ਇੱਕ ਬੁਰੇ ਹਾਲ ਇੱਕ ਇਸਤਰੀ ਨਿਕਲਦੀ ਦੇਖੀ। ਜੋ ਦਰਸ਼ਨ ਕਰਨ ਆਇਆ ਸੀਗਾ ਕਬੀਰ ਸਾਹਿਬ ਦੇ, ਸਤਸੰਗੀ ਅੰਦਰ ਜਾ ਕੇ ਪੁੱਛਦਾ ਹੈ, ਮਹਾਰਾਜ ਇਹ ਕੌਣ ਬਾਹਰ ਗਈ, ਇੰਨਾ ਬੁਰਾ ਹਾਲ, ਬਾਲ ਖੁੱਲੇ ਹੋਏ, ਮੱਥੇ ਦੇ ਉੱਪਰ ਕਾਲਖ ਲੱਗੀ ਹੋਈ, ਕੌਣ ਸੀ, ਤੁਹਾਡੇ ਘਰ ਤੋਂ ਨਿਕਲ ਰਹੀ ਹੈ? ਕਬੀਰ ਹੱਸ ਕੇ ਕਹਿੰਦੇ ਨੇ, ਪ੍ਰੇਮੀ ਇਹ ਤੇ ਲਕਸ਼ਮੀ ਹੈ। ਕਹਿੰਦੇ ਲਕਸ਼ਮੀ, ਦੇਵੀ ਲਕਸ਼ਮੀ? ਕਹਿੰਦੇ ਬਿਲਕੁਲ ਉਹੀ ਲਕਸ਼ਮੀ। ਕਹਿੰਦੇ ਇਹਦਾ ਇਹ ਬੁਰਾ ਹਾਲ ਕਿਸ ਤਰ੍ਹਾਂ ਹੋ ਗਿਆ? ਕਹਿੰਦੇ ਇਹਦਾ ਬੁਰਾ ਹਾਲ ਇੰਝ ਹੋਇਆ ਕਿ ਇਹ ਸੰਤਾਂ ਦੇ ਮਹਾਂਪੁਰਸ਼ਾਂ ਦੇ ਆ ਕੇ ਮੱਥਾ ਰਗੜਦੀ ਕਿ ਸਵੀਕਾਰ ਕਰ ਲਓ, ਰੱਖ ਲਓ ਮੈਨੂੰ। ਸੰਤ ਕਹਿੰਦਾ ਲੋੜ ਕੋਈ ਨਹੀਂ ਤੇਰੀ, ਜਾ ਤੂੰ ਇੱਥੋਂ। ਤੇ ਮੱਥੇ ਰਗੜ ਰਗੜ ਕੇ ਇਸਦੇ ਮੱਥੇ ਕਾਲੇ ਹੋ ਗਏ ਨੇ, ਤੇ ਸੰਸਾਰ ਦੇ ਲੋਕ ਇਹਨੂੰ ਫੜਨਾ ਚਾਹੁੰਦੇ ਨੇ, ਇਹਨੂੰ ਰੱਖਣਾ ਚਾਹੁੰਦੇ ਕੋਲ, ਤੇ ਸੰਸਾਰੀਆਂ ਤੋਂ ਇਹ ਭੱਜਦੀ ਏ, ਤੇ ਇਸ ਭੱਜਾ ਭਜਾਈ ਚ ਤੇ ਲੋਕਾਂ ਦੀ ਫੜਨ ਫੜਾਈ ਚ ਇਹਦੇ ਬਾਲ ਖੁੱਲ ਗਏ ਨੇ। ਸੰਸਾਰੀਆਂ ਨੇ ਬਾਲ ਖੋਲ ਛੱਡੇ ਤੇ ਸੰਤਾਂ ਦੇ ਮੱਥੇ ਰਗੜ ਰਗੜ ਕੇ ਮੱਥਾ ਕਾਲਾ ਹੋ ਗਿਆ, ਲਕਸ਼ਮੀ ਦਾ ਹਾਲ ਬੁਰਾ ਹੈ। ਕਿਹੜਾ ਬੰਦਾ ਨਹੀਂ ਮੰਗਦਾ ਲਕਸ਼ਮੀ? ਲਕਸ਼ਮੀ ਮਾਨੇ ਪੈਸਾ, ਧਨ, ਕੌਣ ਨਹੀਂ ਚਾਹੁੰਦਾ? ਪਰ ਜਿਹੜਾ ਮੰਗਦਾ ਹੈ, ਜਿਹੜਾ ਭੱਜ ਰਿਹਾ, ਜਿਹੜਾ ਯਤਨ ਕਰ ਰਿਹਾ, ਕਈ ਵਾਰ ਯਤਨ ਕਰ ਕਰਕੇ ਵੀ ਕੋਲ ਨਹੀਂ ਆਉਂਦੀ। ਪਰ ਕਈ ਵਾਰ ਜਿਹੜਾ ਇਸ ਦੀ ਮੰਗ ਨੂੰ ਛੱਡ ਦਿੰਦਾ ਹੈ, ਉਹਦੇ ਕੋਲ ਢੇਰ ਲੱਗ ਜਾਂਦੇ ਨੇ। ਸ਼ਾਇਰ ਕਹਿੰਦਾ, ਭਾਗਤੀ ਫਿਰਤੀ ਥੀ ਦੁਨੀਆ, ਜਬ ਤਲਬ ਕਰਤੇ ਥੇ ਹਮ, ਛੋੜ ਦਿਆ ਹੈ ਜੋ ਇਸਕੋ ਤੋ ਬੇਕਰਾਰ ਆਨੇ ਕੋ ਹੈ। ਹਰ ਬੰਦਾ ਚਾਹੁੰਦਾ ਹੈ ਮੇਰਾ ਨਾਂ ਹੋਏ, ਮੇਰੀ ਇੱਜ਼ਤ ਹੋਏ, ਮੇਰਾ ਰਾਜ ਹੋਵੇ, ਮੇਰਾ ਘਰ ਹੋਵੇ, ਤੇ ਕਈ ਵਾਰੀ ਫਿਰ ਵੀ ਨਹੀਂ ਹੁੰਦਾ। ਤੇ ਕਈ ਵਾਰੀ ਤੁਸੀਂ ਜਦੋਂ ਚਿੱਤ ਤੋਂ, ਮਨ ਤੋਂ ਇੱਛਾ ਛੱਡ ਦਿੰਦੇ ਹੋ ਨਾ, ਕਿ ਛੱਡ ਪਰੇ, ਜੇ ਜੇ ਹਾਲ ਚ ਮਾਲਕ ਰੱਖੇਗਾ ਆਪਾਂ ਉਸੇ ਹਾਲ ਚ ਰਹਿਣਾ, ਤੇ ਕਈ ਵਾਰੀ ਰਾਜ ਮਾਲ ਦੇ ਢੇਰ ਲੱਗ ਜਾਂਦੇ ਤੇਰੇ ਕੋਲ। ਭਾਗਤੀ ਫੁਰਤੀ ਥੀ ਦੁਨੀਆ, ਇਸ ਪਰਛਾਵੇਂ ਮਗਰ ਜ਼ਿਆਦਾ ਨਾ ਭਜਣਾ, ਪਰਛਾਵੇਂ ਮਗਰ ਦੌੜੋ, ਪਰਛਾਵਾਂ ਕਦੀ ਹੱਥ ਨਹੀਂ ਜੇ ਆਉਂਦਾ। ਸੂਰਜ ਵੱਲ ਪਿੱਠ ਕਰਕੇ ਖਲੋ ਜਾਓ, ਆਪਣਾ ਹੀ ਪਰਛਾਵਾਂ ਆਪਣੇ ਤੋਂ ਅੱਗੇ ਪੈਂਦਾ ਹੈ, ਔਰ ਉਸ ਪਰਛਾਵੇਂ ਨੂੰ ਤੁਸੀਂ ਪਕੜਨ ਦੀ ਕਿੰਨੀ ਕੋਸ਼ਿਸ਼ ਕਰ ਲਓ, ਜਿੰਨਾ ਤੁਸੀਂ ਦੌੜੋਗੇ, ਆਫਟਰ ਆਲ ਇਟ ਇਜ਼ ਯਾਰ ਰਿਫਲੈਕਸ਼ਨ, ਇਟ ਇਜ਼ ਯਾਰ ਇਮੇਜ, ਐਂਡ ਇਟ ਇਜ਼ ਫਾਲਿੰਗ ਫਾਰਵਰਡ। ਤੁਸੀਂ ਗਾਂ ਭੱਜੋਗੇ, ਉਹ ਪਰਛਾਵੇਂ ਨੇ ਤੁਹਾਡੇ ਤੋਂ ਗਾਂ। ਤੇ ਜੇ ਪਰਛਾਵੇਂ ਨੂੰ ਫੜਨਾ ਤੇ ਕੀ ਕਰੋ? ਕਹਿੰਦੇ ਨੇ ਬਸ ਸੂਰਜ ਵੱਲ ਮੂੰਹ ਕਰ ਲਓ, ਪਰਛਾਵਾਂ ਤੁਹਾਡਾ ਤੁਹਾਡੇ ਵਿੱਚ ਮਿਲ ਜਾਏਗਾ, ਫੜਨ ਦੀ ਲੋੜ ਨਹੀਂ ਪਏਗੀ, ਤੁਹਾਨੂੰ ਮਿਲ ਜਾਏਗਾ। ਪਰ ਜ਼ੋਰ ਨਾਲ ਕੁਛ ਨਹੀਂ, ਜ਼ੋਰ ਨਾਲ ਕੁਛ ਨਹੀਂ, ਜ਼ੋਰ ਨਾਲ ਜੇ ਹੋ ਸਕਦਾ ਤੇ ਖਿਆਲ ਕਰਨਾ, ਔਰੰਗਜ਼ੇਬ ਨੇ ਕਿੰਨਾ ਜ਼ੋਰ ਲਾਇਆ ਸੀ ਤਲਵਾਰ ਦੇ ਜ਼ੋਰ ਦੇ ਉੱਤੇ, ਮੇਰਾ ਰਾਜ ਭਾਗ ਬਣਿਆ ਰਹੇ। ਕਿੰਨਾ ਜ਼ੋਰ ਲਾਇਆ ਸੀ ਜਹਾਂਗੀਰ ਨੇ ਕਿ ਉਸਦੀ ਵਿਰਾਸਤ ਛੁੱਟੇ ਨਾ ਉਸਦੇ ਹੱਥੋਂ, ਕਿੰਨਾ ਜ਼ੋਰ ਲਾਇਆ ਸੀ ਸ਼ਾਹਜਹਾਨ ਨੇ। ਕਹਿੰਦੇ ਨੇ ਸ਼ਾਹਜਹਾਨ ਦੇ ਪੁੱਤਰ ਇਸ ਔਰੰਗਜ਼ੇਬ ਨੇ ਆਪਣੇ ਬਾਪ ਨੂੰ ਅਖੀਰਲੇ ਸਮੇਂ ਚ ਕੈਦ ਕਰਤਾ ਸੀ। ਕੈਦ ਦੀ ਹਾਲਤ ਵਿੱਚ ਨਜ਼ਰਬੰਦ ਸ਼ਾਹਜਹਾਨ ਇੱਕ ਪਤਨੀ ਦੇ, ਮੁਮਤਾਜ਼ ਮਹਿਲ ਦੇ ਮਰਨ ਦੇ ਕਰਕੇ ਦੁਖੀ ਪੀੜਿਤ ਸੀ। ਇਹ ਟੁੱਟਿਆ ਦਿਲ ਇਸਦਾ, ਉੱਤੋਂ ਪੁੱਤਰ ਨੇ ਇਸਨੂੰ ਕੈਦੀ ਬਣਾ ਦਿੱਤਾ। ਹੁਣ ਦਿਲ ਕਿਵੇਂ ਲੱਗੇ ਉਸਦਾ? ਸ਼ਾਹਜਹਾਨ ਨੇ ਕੀ ਕੀਤਾ? ਜਿਹੜੇ ਪਹਿਰੇਦਾਰ, ਜਿਹੜੇ ਨੌਕਰ ਚਾਕਰ
ਉਹਦੇ ਆਸ ਪਾਸ ਹੁੰਦੇ ਸਨ, ਉਹਨਾਂ ਪਹਿਰੇਦਾਰ ਦੇ ਬੱਚਿਆਂ ਨੂੰ ਨਾ ਉਹਨੇ ਆਪਣੇ ਕੋਲ ਬੁਲਾਉਣਾ ਸ਼ੁਰੂ ਕਰ ਲਿਆ। ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ ਕਰੇ ਅਤੇ ਉਹਨਾਂ ਨੂੰ ਪੜ੍ਹਾਇਆ ਕਰੇ, ਉਹਨਾਂ ਨਾਲ ਗੱਲਾਂ ਕਰ ਲਿਆ ਕਰੇ। ਔਰੰਗਜ਼ੇਬ ਦੇ ਕੰਨੀ ਇਹ ਗੱਲ ਪਈ ਕਿ ਸ਼ਾਹ ਜਹਾਨ ਜੋ ਹੈ ਤੇਰਾ ਬਾਪ ਇਹ ਕੁਛ ਕਰ ਰਿਹਾ। ਅੰਦਰ ਆਇਆ, ਉਹਨੇ ਆ ਕੇ ਸਖ਼ਤ ਹਿਦਾਇਤ ਦੇ ਦਿੱਤੀ, ਕੋਈ ਬੱਚਾ ਆ ਕੇ ਇਹਦੇ ਕੋਲ ਨਹੀਂ ਬੈਠੇਗਾ। ਸ਼ਾਹਜਹਾਨ ਕਹਿੰਦਾ ਹੈ ਕਿ ਪੁੱਤਰ ਤੂੰ ਇਹ ਕਿਉਂ ਕਰਦਾ ਪਿਆ, ਇਹਨਾਂ ਦੇ ਉੱਪਰ ਕਿਉਂ ਰੋਕ ਲਾ ਰਿਹਾ ਹੈ। ਔਰੰਗਜ਼ੇਬ ਕਹਿੰਦਾ ਹੈ ਕਿ ਵਾਲਿਦ ਸਾਹਿਬ, ਤੁਹਾਡੀ ਰਾਜ ਕਰਨ ਦੀ ਆਦਤ ਗਈ ਨਹੀਂ, ਜੇ ਮੰਤਰੀ ਨਾ ਸੀ ਤੇ ਬੱਚਿਆਂ ਉੱਤੇ ਹੀ ਰਾਜ ਕਰਨ ਦੇ ਹੋ, ਮੈਂ ਇਹਨਾਂ ਤੋਂ ਵੀ ਰਾਜ ਨਹੀਂ ਕਰਨ ਦਿਆਂਗਾ। ਮੈਂ ਜਿਹੜਾ ਤੁਸੀਂ ਰੋਬ ਇਹਨਾਂ ਤੇ ਪਾਉਣਾ ਚਾਹੁੰਦੇ ਹੋ, ਮੈਂ ਹੁਣ ਉਹ ਵੀ ਨਹੀਂ ਪਾਉਣ ਦਿਆਂਗਾ। ਕਿੰਨਾ ਜ਼ੋਰ ਲਗਾਇਆ ਸ਼ਾਹਜਹਾਨ ਨੇ, ਰਾਜ ਹੱਥੋਂ ਨਾ ਛੁੱਟੇ, ਚਲਾ ਗਿਆ। ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜੇ ਅਸੀਂ ਲਾਈਏ ਜ਼ੋਰ ਕਿ ਸਾਨੂੰ ਗਿਆਨ ਮਿਲ ਜਾਏ, ਗਿਆਨ ਉੱਤੇ ਵੀ ਕੋਈ ਜ਼ੋਰ ਨਹੀਂ। ਅਸੀਂ ਜ਼ੋਰ ਲਾਈਏ ਸਾਡੀ ਸੁਰਤ ਲੱਗ ਜਾਏ ਅੰਦਰ, ਕਹਿੰਦੇ ਉਹ ਵੀ ਕੋਈ ਨਹੀਂ ਲੱਗਦੀ। ਅਸੀਂ ਜ਼ੋਰ ਲਾਈਏ ਅਸੀਂ ਵਿਚਾਰਵਾਨ ਹੋ ਜਾਈਏ, ਕਹਿੰਦੇ ਇੱਥੇ ਵੀ ਜ਼ੋਰ ਕੁਛ ਨਹੀਂ ਚੱਲਦਾ। ਚੱਲਦਾ ਕੋਈ ਜ਼ੋਰ ਨਹੀਂ ਚੱਲਦਾ, ਲਾ ਕੇ ਵੇਖ ਲਓ, ਬਥੇਰਾ ਜ਼ੋਰ ਲਾਉਂਦੇ ਨੇ, ਸਾਰੇ ਹੀ ਜ਼ੋਰ ਲਾਉਂਦੇ ਪਏ ਨੇ। ਸੁਰਤ ਟਿਕ ਜਾਏ, ਸੁਰਤ ਟਿਕ ਜਾਏ, ਕਿੱਥੇ ਟਿਕਦੀ ਪਈ ਸੁਰਤ? ਭਜਿਆ ਜਾਂਦਾ ਹੈ, ਕਬਹੂ ਮਨੁਆ ਉਬ ਚੜਤ ਹੈ, ਕਬਹੂ ਜਾਏ ਪਿਆਲੀ, ਲੋਭੀ ਮਨੁਆ ਥਿਰ ਨਾ ਰਹਿਤ ਹੈ, ਚਾਰੇ ਕੁੰਟਾ ਪਾਲੀ। ਟਿਕਾ ਕੇ ਵੇਖ ਲਓ, ਟਿਕਦਾ ਕਿਧਰੇ ਜ਼ੋਰ ਨਾਲ? ਨਹੀਂ ਟਿਕਦਾ। ਜ਼ੋਰ ਨਾ ਸੁਰਤੀ, ਜ਼ੋਰ ਨਾਲ ਸੁਰਤ ਨਹੀਂ ਜਗਣੀ, ਜ਼ੋਰ ਦੇ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੋ ਜਾਣੀ, ਜ਼ੋਰ ਦੇ ਨਾਲ ਵਿਚਾਰ ਦੀ ਵੀ ਪ੍ਰਾਪਤੀ ਨਹੀਂ ਹੋ ਜਾਣੀ। ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਹੁਣ ਖਿਆਲ ਕਰਨਾ, ਇਸ ਪੰਕਤੀ ਦਾ ਅਰਥ ਲੈਣ ਵਾਸਤੇ ਸਾਨੂੰ ਵਿਆਕਰਣ ਦੇ ਸੰਧੀ ਛੇਦ ਦਾ ਇਸਤੇਮਾਲ ਕਰਨਾ ਪਏਗਾ, ਅਰਥ ਤਾਂ ਨਿਕਲਣਾ। ਜ਼ੋਰ ਨਾ ਜੁਗਤੀ ਛੁੱਟੇ ਸੰਸਾਰ, ਕਿ ਨਾ ਜ਼ੋਰ ਨਾਲ ਨਾ ਜੁਗਤੀ ਨਾਲ ਸੰਸਾਰ ਛੁੱਟੇਗਾ। ਜੇ ਸਿੱਧੀ ਲਾਈਨ ਕਰੋਗੇ ਨਾ, ਅਰਥ ਇਹ ਨਿਕਲਣਾ ਹੈ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ, ਕਿ ਨਾ ਜ਼ੋਰ ਨਾਲ ਨਾ ਜੁਗਤੀ ਨਾਲ ਸੰਸਾਰ ਤੋਂ ਨਹੀਂ ਛੁੱਟੇਗਾ। ਤੇ ਮਾਣੇ ਫਸੇ ਰਹੀਏ, ਫਿਰ ਮਰੇ ਰਹੀਏ, ਕੀ ਕਰੀਏ? ਖਿਆਲ ਕਰਨਾ, ਸ਼ਬਦ ਦੀ ਸੰਧੀ ਛੇਦ ਨਾਲ ਸ਼ਬਦ ਦੇ ਅਰਥ ਬਦਲ ਜਾਂਦੇ। ਉਦਾਹਰਣ, ਬੈਠੋ ਨਾ ਜਾਓ, ਬੈਠੋ ਨਾ ਜਾਓ, ਕੁਛ ਫਰਕ ਪਿਆ ਕਿ ਨਹੀਂ? ਬੈਠੋ ਨਾ ਜਾਓ, ਬੈਠੋ ਨਾ ਜਾਓ, ਦੋ ਵਾਕ ਨੇ ਪਰ ਦੋਨਾਂ ਦੇ ਦੋ ਅਰਥ ਨੇ। ਪਹਿਲੇ ਜਦੋਂ ਕਿਹਾ ਬੈਠੋ ਨਾ ਜਾਓ ਤੇ ਉਹ ਭੇਜਣਾ ਨਹੀਂ ਚਾਹ ਰਿਹਾ, ਤੇ ਦੂਜੇ ਚ ਕਹਿ ਰਿਹਾ ਬੈਠੋ ਨਾ ਤੇ ਜਾਓ, ਵੀ ਲੋੜ ਕੋਈ ਨਹੀਂ ਇੱਥੇ ਆਪਣਾ ਤਸ਼ਰੀਫ ਦਾ ਟੋਕਰਾ ਰੱਖਣ ਦੀ, ਤਸ਼ਰੀਫ ਲੈ ਜਾਓ ਆਪਣਾ। ਇਸੇ ਤਰ੍ਹਾਂ ਇਸ ਪੰਕਤੀ ਦਾ ਅਰਥ ਵੀ ਕੁਝ ਇੰਝ ਹੈ, ਜ਼ੋਰ ਨਾ ਜੁਗਤੀ, ਜ਼ੋਰ ਨਾਲ ਨਹੀਂ ਜੁਗਤੀ ਛੁੱਟੇ ਸੰਸਾਰ, ਜ਼ੋਰ ਨਾਲ ਨਹੀਂ ਸੰਸਾਰ ਛੁੱਟੇਗਾ, ਜ਼ੋਰ ਨਾਲ ਗਿਆਨ, ਜ਼ੋਰ ਨਾਲ ਸੁਰਤੀ, ਜ਼ੋਰ ਨਾਲ ਵਿਚਾਰ ਨਹੀਂ ਹੋਵੇਗਾ, ਜੁਗਤ ਨਾਲ ਹੋ ਜਾਏਗਾ, ਜੁਗਤ ਨਾਲ। ਕਾਲ ਕਰਨਾ, ਇੱਕ ਆਦਮੀ ਨਵਾਂ ਨਵਾਂ ਅਮਰੀਕਾ ਆਵੇ ਤੇ ਕਮਰੇ ਦੀ ਲਾਈਟ ਜਗਾਉਣੀ ਚਾਹੀ, ਉਸਨੇ ਹੁਣ ਸਵਿੱਚ ਪੁੱਠੇ ਨੇ, ਆਨ ਆਫ ਹੈ, ਆਫ ਆਨ ਹੈ। ਉਹ ਜਾਵੇ ਕਮਰੇ 'ਚ ਤੇ ਕਵੇ ਕਿ ਕਾਕਾ ਜ਼ਰੂਰ ਤੇਰਾ ਨਾ ਉਹ ਲਾਟੂ ਉੱਡ ਗਿਆ ਹੈ। ਉਹ ਕਹਿੰਦਾ ਬਾਪੂ ਕਿਹੜਾ ਲਾਟੂ ਉੱਡ ਗਿਆ? ਕਿਹੜਾ? ਜਿਹੜਾ ਕਮਰੇ 'ਚ ਲੱਗਾ ਨਾ, ਹਨੇਰਾ ਹੈ, ਸਵਿੱਚ 'ਤੇ ਲੱਗਾ ਹੈ, ਚਾਲੂ ਹੈ, ਬਟਨ ਚਾਲੂ ਹੈ, ਬੱਤੀ ਜਗਦੀ ਕੋਈ ਨਹੀਂ ਗਈ। ਉਹ ਕਹਿੰਦਾ ਭਾਈਆ ਜੀ, ਜਿਹੜਾ ਤਾਂ ਹੈ ਨਾ, ਉਹਨੂੰ ਥਾਂ ਕਰ ਦਿਓ, ਲਾਟੂ ਜਗ ਪਵੇਗਾ। ਉਹਨੇ ਜਾ ਕੇ ਥੱਲੇ ਕੀਤਾ, ਲਾਈਟ ਜਗ ਪਈ। ਕਹਿੰਦਾ ਬੜਾ ਪੁੱਠਾ ਦੇਸ਼ ਹੈ, ਇੱਥੇ ਬਟਨ ਵੀ ਪੁੱਠੇ ਚਾਲੂ ਹੁੰਦੇ ਨੇ, ਇਹਦੇ ਬਹੁਤ ਪੁੱਠਾ ਦੇਸ਼ ਹੈ। ਵੈਸੇ ਕੈਨੇਡਾ ਦੀ ਮੈਂ ਗੱਲ ਦੱਸਣੀ ਹਾਂ। ਕੈਨੇਡਾ ਇੱਕ ਜਿਹਨੇ ਬਜ਼ੁਰਗ ਆਇਆ ਸੀ ਪਿੰਡ ਤੋਂ, ਤੇ ਆਪਣਾ ਵਾਹਾਂ ਮੁੱਛਾਂ ਨੂੰ ਤਾ ਦੇ ਕੇ, ਸੋਹਣੀ ਸੁਥਰੀ ਦਾੜੀ ਉਸਦੀ, ਉਹ ਜਦੋਂ ਗਿਆ ਇੱਕ ਬਿਲਡਿੰਗ ਦੇ ਵਿੱਚ ਗਿਆ, ਤੇ ਹੁਣ ਉਹ ਸੈਂਸਰ ਓਪਨਿੰਗ ਡੋਰ, ਮਤਲਬ ਜਾਂਦੇ ਸਰ ਦਰਵਾਜ਼ੇ ਖੁੱਲ ਜਾਣ, ਤੇ ਜਦੋਂ ਗਿਆ ਤੇ ਦਰਵਾਜ਼ੇ ਜਦੋਂ ਖੁੱਲ ਗਏ, ਕਹਿੰਦਾ ਵੇਖਿਆ ਸਾਡੇ ਤੋਂ ਤੇ ਇਹਨਾਂ ਦੇ ਬੂਹੇ ਵੀ ਡਰਦੇ ਨੇ, ਸਾਡੇ ਪੰਜਾਬੀ ਸ਼ੇਰਾਂ ਤੋਂ ਤੇ ਇਹਨਾਂ ਦੇ ਬੂਹੇ ਵੀ ਡਰਦੇ ਨੇ, ਸਾਡਾ ਬਹੁਤ ਰੋਬ ਹੈ। ਸਵਿੱਚ ਆਨ ਆਫ ਉਲਟਾ ਹੈ, ਜਿਹਨੂੰ ਨਾ ਪਤਾ ਹੋਵੇ ਉਹਨੂੰ ਲੱਗੇਗਾ ਕਿ ਮੇ ਬੀ ਦੇਰ ਇਜ਼ ਸਮ ਪ੍ਰੋਬਲਮ। ਬਾਥਰੂਮ ਫਿਟਿੰਗਸ ਕਈ ਵਾਰੀ ਬੜੀਆਂ ਅਜੀਬੋ ਗਰੀਬ ਹੁੰਦੀਆਂ ਨੇ। ਪਿਛੇ ਵਾਰ ਸਾਡੇ ਨਾਲ ਕੋਈ ਪ੍ਰੇਮੀ ਆਏ ਸੀਗੇ ਤੇ ਉਹ ਬੇਟੀ ਇਸ਼ਨਾਨ ਕਰਨ ਗਈ ਤੇ ਪੂਰਾ ਘੰਟਾ, ਘੰਟੇ ਬਾਅਦ ਬਾਹਰ ਨਿਕਲੀ, ਨਾਤੀ ਅਜੇ ਵੀ ਨਹੀਂ ਹੋਈ। ਮੈਂ ਤੈਨੂੰ ਕੀ ਹੋਇਆ? ਕਹਿੰਦੀ ਕਿੰਨੀ ਦੇਰ ਦੀ ਲੱਗੀ ਆ, ਮੇਰੇ ਕੋਲ ਪਾਣੀ ਨਹੀਂ ਚਾਲੂ ਹੋਇਆ। ਉਹਨਾਂ ਨੂੰ ਦੱਸਣਾ ਪਿਆ ਵੀ ਇਹ ਬਾਥਰੂਮ ਦੀ ਜਿਹੜੀ ਫਿਟਿੰਗ ਹੈ ਇਹ ਗੋਲ ਕਮਾਲ ਨਾਲ ਨਹੀਂ ਖੁੱਲਣੀ, ਇਹਨੂੰ ਤਾਂ ਨੂੰ ਚੱਕਣਾ ਪੈਂਦਾ। ਉਹਨੇ ਵੀ ਉਹ ਗੱਲ ਕੀ, ਬਹੁਤ ਪੁੱਠਾ ਦੇਸ਼ ਹੈ, ਹਰ ਕੰਮ ਪੁੱਠੇ ਨੇ। ਬਈ ਜਨਾਨੀਆਂ ਬੰਦੇ ਦੇ ਕੱਪੜੇ ਫਾਈ ਫਿਰਦੀਆਂ ਨੇ, ਬੰਦੇ ਜਨਾਨੀਆਂ ਦੇ ਕੱਪੜੇ ਫਾਈ ਫਿਰਦੇ ਨੇ। ਜਨਾਨੀਆਂ ਇਹਨਾਂ ਨੇ ਮੇਕਅਪ ਛੱਡ ਦਿੱਤੇ ਨੇ, ਬੰਦੇ ਇਹਨਾਂ ਦੇ ਮੇਕਅਪ ਚਾਲੂ ਹੋਏ ਪਏ ਨੇ, ਕੰਮ ਸਾਰੇ ਪੁੱਠੇ ਨੇ। ਜੁਗਤ ਨਾਲ ਕੰਮ ਚਾਲੂ ਹੋ ਰਿਹਾ, ਜ਼ੋਰ ਨਾਲ ਨਹੀਂ। ਖਿਆਲ ਕਰਨਾ, ਅਗਰ ਸਵਿਚ ਡਾਊਨ ਕਰਨ ਤੇ ਲਾਈਟ ਆਨ ਹੁੰਦੀ ਹੋਵੇ, ਅਸੀਂ ਕੀ ਜ਼ੋਰ ਲਾਈਏ ਕਿ ਅਸੀਂ ਉਸ ਲਾਈਟ ਨੂੰ ਆਪਣੇ ਉਸ ਤਰੀਕੇ ਨਾਲ, ਤੇ ਤਰੀਕਾ ਹੋਇਆ ਨਾ। ਤੁਸੀਂ ਮਾਈਕ੍ਰੋਵੇਵ ਵਰਤਣਾ ਹੈ, ਫਰਿੱਜ ਵਰਤਣਾ ਹੈ, ਵਾਸ਼ਿੰਗ ਮਸ਼ੀਨ ਵਰਤਣੀ, ਕੋਈ ਚੀਜ਼ ਤੁਸੀਂ ਯੂਜ ਕਰਨੀ, ਦੇਰ ਇਜ਼ ਅ ਵੇ, ਦੇਰ ਇਜ਼ ਅ ਟੈਕਨੀਕ ਟੂ ਯੂਜ਼ ਦੈਟ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਜੇ ਅਸੀਂ ਮਨ ਨੂੰ ਟਿਕਾਉਣਾ ਚਾਹੁੰਦੇ ਹਾਂ, ਜ਼ੋਰ ਨਾਲ ਮਨ ਨਹੀਂ ਟਿਕੇਗਾ। ਖਿਆਲ ਕਰਨਾ, ਜ਼ੋਰ ਨਾਲ ਮਨ ਨਹੀਂ ਟਿਕੇਗਾ, ਜੁਗਤ ਨਾਲ, ਟੈਕਨੀਕ ਨਾਲ ਮਨ ਟਿਕੇਗਾ। ਬਾਬਾ ਫਰੀਦ ਬਾਰੇ ਕਹਿੰਦੇ ਨੇ 12 ਸਾਲ ਖੂਹ ਵਿੱਚ ਪੁੱਠੇ ਲਟਕੇ ਨੇ, 12 ਈਅਰਸ, 12 ਸਾਲ ਪੇੜ ਤੋਂ ਆਪਣੇ ਆਪ ਨੂੰ ਪੁੱਠੇ ਲਟਕਾਈ ਰੱਖਿਆ ਉਹਨਾਂ ਨੇ, ਤਪ ਕਰਦੇ ਸਨ। ਰਾਮ ਰਤੀ, ਮਾਤਾ ਰਾਮ ਰਤੀ ਨੇ ਸਵਾਲ ਕੀਤਾ ਸੀ ਪੁੱਠਾ ਕਿਉਂ ਲਟਕਿਆ। ਫਰੀਦ ਕਹਿੰਦਾ ਰੱਬ ਨੂੰ ਮਿਲਣੇ ਵਾਸਤੇ, ਆਪਣੇ ਮਨ ਨੂੰ ਟਿਕਾਣੇ ਵਾਸਤੇ। ਰਾਮ ਰਤੀ ਨੇ ਕਿਹਾ ਸੀਗਾ ਕਿ ਇਹ ਫਰੀਦ, ਜਿਸ ਮਨ ਨੇ ਤੈਨੂੰ ਪੁੱਠਾ ਲਟਕਵਾ ਦਿੱਤਾ ਹੈ, ਕਿਹਨੇ ਲਟਕਵਾਇਆ, ਕਿਹਨੇ ਵਿਚਾਰ ਦਿੱਤਾ ਕਿ ਪੁੱਠਾ ਲਟਕ, ਮਨ ਨੇ, ਜਿਸ ਮਨ ਨੇ ਤੈਨੂੰ ਪੁੱਠਾ ਲਟਕਾ ਦਿੱਤਾ ਹੈ, ਪੁੱਠਾ ਲਟਕ ਕੇ ਤੂੰ ਆਪਣੇ ਉਸ ਮਨ ਤੇ ਕਾਬੂ ਕਿੱਥੋਂ ਪਾ ਲਏਗਾ ਜਿਹਦੇ ਹੁਕਮ ਨਾਲ ਤੂੰ ਪੁੱਠਾ ਹੋਇਆ। ਖਿਆਲ ਕਰਕੇ ਦੇਖਣਾ, ਗੁਰਦੁਆਰੇ ਕੌਣ ਲੈ ਕੇ ਆਇਆ? ਮਨ। ਆਉਂਦੇ ਆਉਂਦੇ ਮਨ ਹੀ ਕਹਿ ਜਾਂਦਾ ਵੀ ਨਹੀਂ ਅੱਜ ਜਰਾ ਇੱਧਰ ਇੱਕ ਕੰਮ ਕਰ ਚੱਲੀਏ, ਕਥਾ ਕੱਲ੍ਹ ਸੁਣ ਲੈ। ਸਰੀਰ ਕਿੱਧਰ ਤੁਰ ਪਏਗਾ? ਉੱਧਰ ਹੀ। ਗੁਰਦੁਆਰੇ ਤੱਕ ਕੌਣ ਲਿਆਇਆ? ਮਨ ਲਿਆਇਆ। ਬਿਠਾਇਆ ਕਿਸ ਨੇ? ਮਨ ਨੇ ਬਿਠਾਇਆ। ਪਾਠ ਹੱਥ ਵਿੱਚ ਕਿਸ ਨੇ ਪੜਾਇਆ? ਮਨ ਨੇ। ਮਨ ਕਹਿੰਦੇ ਪਾਠ ਕਰ, ਮਨ ਨੇ ਕਿਹਾ ਮਾਲਾ ਫੜ, ਮਨ ਨੇ ਕਿਹਾ ਇਹ ਕਰ, ਜੋ ਮਨ ਕਹਿੰਦਾ ਉਹ ਤੁਸੀਂ ਕਰੀ ਚੱਲੇ ਜਾ ਰਹੇ ਹੋ। ਔਰ ਯਾਦ ਰਹੇ, ਇਫ ਦ ਮਾਇੰਡ ਇਜ਼ ਦ ਮਾਸਟਰ ਐਂਡ ਯੂ ਆਰ ਅਬੇਇੰਗ ਇਟਸ ਕਮੈਂਡ, ਵਿਲ ਮਾਇੰਡ ਗੈਟ ਕੰਟਰੋਲਡ ਥਰੂ ਦੈਟ? ਮਾਲਕ ਦੇ ਹੁਕਮ ਨੂੰ ਮੰਨਣ ਨਾਲ ਮਾਲਕ ਕਾਬੂ ਆਏਗਾ ਕਿ ਮਾਲਕ ਦਾ ਜ਼ੋਰ ਹੋਰ ਜ਼ਿਆਦਾ ਹੋ ਜਾਏਗਾ? ਮਨ ਜਾਣਦਾ ਮੈਂ ਜੋ ਚਾਹਵਾਂ ਇਹਦੇ ਕੋਲੋਂ ਕਰਾ ਸਕਦਾ। ਮਨ ਦੇ ਹੁਕਮ ਦਾ ਵੱਜਾ ਇਨਸਾਨ ਸਭ ਕੁਛ ਕਰ ਰਿਹਾ, ਤੇ ਮਨ ਕਹਿੰਦਾ ਇਹ ਕਰ ਲੈ, ਇਹ ਕਰ ਲਿਆ, ਮਨ ਕਹਿੰਦਾ ਉਹ ਕਰ ਲੈ, ਉਹ ਕਰ ਲਿਆ। ਪਰ ਜੋ ਕੁਛ ਮਨ ਦੇ ਕਹੇ ਕੀਤਾ ਹੈ ਉਹ ਕਰ ਲੈਣ ਨਾਲ ਮਨ ਤੇ ਕਾਬੂ ਕਦੀ ਨਹੀਂ ਹੋ ਸਕੇਗਾ। ਜ਼ੋਰ ਨਾ ਜੁਗਤੀ ਛੁਟੇ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਕਹਿੰਦੇ ਜੇ ਮੇਰੀ ਇਸ ਗੱਲ ਤੇ ਯਕੀਨ ਨਹੀਂ ਨਾ ਤੇ ਜ਼ੋਰ ਲਾ ਕੇ ਵੇਖ ਲੈ। ਮੈਂ ਕਹਿ ਰਿਹਾ ਕਿ ਜ਼ੋਰ ਨਾਲ ਕੰਮ ਨਹੀਂ ਤੇਰਾ ਬਣਨਾ, ਜੁਗਤ ਨਾਲ ਕੰਮ ਬਣਨਾ। ਤੇ ਜੇ ਤੂੰ ਜੁਗਤ ਦੀ ਪਛਾਣ ਨਹੀਂ ਕੀਤੀ, ਜੇ ਤੂੰ ਜੁਗਤ ਦੀ ਪਾਲ ਨਹੀਂ ਕੀਤੀ ਤੇ ਜ਼ੋਰ ਲਾ ਕੇ ਵੇਖਣਾ ਚਾਹ ਰਹੇ ਲਾਲ ਹੈ। ਕਹਿੰਦੇ ਨਾਨਕ ਉੱਤਮ ਨੀਚ ਨਾ ਕੋਈ। ਕਹਿੰਦੇ ਹੇ ਨਾਨਕ, ਉਹਦੇ ਨਾਲੋਂ ਨਾ ਸਭ ਤੋਂ ਉੱਤਮ ਕਲਾਸ ਦਾ ਨੀਚ ਹੋਰ ਕੋਈ ਹੋ ਹੀ ਨਹੀਂ ਸਕਦਾ। ਵੀ ਮੈਂ ਸਿੱਧਾ ਸਿੱਧਾ ਕਹਿ ਰਿਹਾ ਕਿ ਜ਼ੋਰ ਨਾਲ ਤੇਰਾ ਕੰਮ ਨਹੀਂ ਹੋਣਾ, ਜੁਗਤ ਨਾਲ ਹੋਣਾ। ਇਹਨੂੰ ਫਿਰ ਯਕੀਨ ਨਹੀਂ ਮੇਰੀ ਗੱਲ ਤੇ। ਜ਼ੋਰ ਨਾ ਜੁਗਤੀ ਛੁਟੇ ਸੰਸਾਰ, ਜੁਗਤ। ਪਾਲ ਕਰਨਾ, ਵਾਹਿਗੁਰੂ ਵਾਹਿਗੁਰੂ ਜਪ ਕਰਨ ਦੀ ਵੀ ਇੱਕ ਜੁਗਤ। ਜੁਗਤ ਤੋਂ ਬਗੈਰ ਕਰੀ ਜਾਓ, ਮਨ ਆਪਣੀ ਥਾਂ ਭੱਜਦਾ ਰਹਿੰਦਾ, ਜ਼ੁਬਾਨ ਆਪਣੀ ਥਾਂ ਵਾਹਿਗੁਰੂ ਕਰਦੀ ਰਹਿੰਦੀ। ਜੁਗਤ ਹੈ ਹਰ ਕੰਮ ਦੀ। ਜੇ ਜੁਗਤ ਆਉਂਦੀ ਹੋਵੇ ਤੇ ਮਨ ਲੱਗਦਾ ਹੈ, ਜੇ ਜੁਗਤ ਨਾ ਆਉਂਦੀ ਹੋਵੇ ਤੇ ਫਿਰ ਕਦੀ ਕਦੀ ਕੋਈ ਇਨਸੀਡੈਂਟ ਲੱਗ ਜਾਂਦਾ ਮਨ, ਕਦੀ ਕਦੀ ਨਹੀਂ ਲੱਗਦਾ। ਕਦੀ ਕਦੀ ਬੜਾ ਸਵਾਦ ਆਉਂਦਾ ਹੈ, ਕਦੀ ਕਦੀ ਨਹੀਂ ਆਉਂਦਾ। ਮਨ ਦੀ ਮਰਜ਼ੀ ਸਵਾਦ ਦਵਾਵੇ, ਮਨ ਦੀ ਮਰਜ਼ੀ ਸਵਾਦ ਨਾ ਦਵਾਵੇ। ਮਨ ਦੇ ਕੰਟਰੋਲ ਤੋਂ ਬਾਹਰ ਨਿਕਲਣਾ। ਮਨਮੁਖ ਗੁਰਮੁਖ ਦੋ। ਆਮ ਤੌਰ ਤੇ ਮਨਮੁਖੀਆ ਗੁਰਮੁਖੀਆ ਦੀ ਨਾ ਵਿਆਖਿਆ ਕੁਝ ਹੋਰ ਕਿਸਮ ਨਾਲ ਕੀਤੀ ਜਾਂਦੀ। ਉਹ ਕਰਦੇ ਨੇ ਕੋਡ ਆਫ ਕੰਡਕਟ ਦੇ ਰੂਪ ਤੋਂ ਕਿ ਦਿਸ ਪਰਟੀਕੁਲਰ ਕੋਡ ਆਫ ਕੰਡਕਟ ਕੋਈ ਮੰਨ ਰਿਹਾ ਤੇ ਗੁਰਮੁਖ ਹੈ, ਨਹੀਂ ਮੰਨ ਰਿਹਾ ਤੇ ਮਨਮੁਖ ਹੈ। ਲੇਕਿਨ ਮਨਮੁਖ ਔਰ ਗੁਰਮੁਖ ਦੀ ਵਿਆਖਿਆ ਮੈਂ ਕੁਝ ਇੰਜ ਕਰਨਾ ਚਾਹਾਂਗੀ, ਜਿਸ ਦੀ ਜ਼ਿੰਦਗੀ ਚ ਮਨ ਹੀ ਮੁਖੀ ਹੋ ਗਿਆ ਹੈ, ਮਨ ਹੀ ਪ੍ਰਧਾਨ ਹੋ ਗਿਆ ਹੈ, ਉਹ ਮਨਮੁਖ ਹੈ। ਔਰ ਜਿਸ ਦੀ ਜ਼ਿੰਦਗੀ ਚ ਗੁਰੂ ਹੀ ਮੁੱਖ ਹੋ ਗਿਆ ਹੈ, ਗੁਰੂ ਹੀ ਪ੍ਰਧਾਨ ਹੋ ਗਿਆ, ਉਹ ਗੁਰਮੁਖ ਹੈ। ਖਿਆਲ ਕਰਨਾ, ਤੁਸੀਂ ਬਾਬੇ ਫਰੀਦ ਨੂੰ ਕੀ ਕਹੋਗੇ? ਮਨਮੁਖ ਜੇ ਕੋਡ ਆਫ ਕੰਡਕਟ ਵੇ ਆਫ ਡਰੈਸਿੰਗ ਤੋਂ ਜੇ ਗੱਲ ਕਰੋ ਮਨਮੁਖੀ ਹੈ ਸਨ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਸੰਨਿਆਸੀ ਨਾਮ ਸਵਾਮੀ ਰਾਮਾਨੰਦ ਜੀ ਦਾ ਇੱਕ ਸ਼ਬਦ ਮੌਜੂਦ ਹੈ ਔਰ ਸਵਾਮੀ ਰਾਮਾਨੰਦ ਸੰਨਿਆਸੀ ਸੀਗੇ। ਸੰਨਿਆਸੀ ਵੀ ਕਿਹੜੇ? ਜਿਹੜੇ ਰੁੰਡ ਮੁੰਡ ਹੁੰਦੇ ਨੇ ਨਾ, ਬਿਲਕੁਲ ਸਾਫ਼ ਇਕਦਮ ਕੇਸ ਉਤਾਰੇ ਹੋਏ ਰੁੰਡ ਮੁੰਡ ਵਾਲੇ। ਲੇਕਿਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਣਦੇ ਸਨ ਕਿ ਇਸ ਸਵਾਮੀ ਰਾਮਾਨੰਦ ਦੇ ਅੰਦਰ ਉਹੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੈ ਜਿਸ ਬ੍ਰਹਮ ਗਿਆਨ ਦੀ ਗੱਲ ਗੁਰੂ ਬਾਬਾ ਨਾਨਕ ਕਹਿ ਰਹੇ, ਤਾਂ ਹੀ ਉਹਨਾਂ ਦਾ ਸ਼ਬਦ ਨੂੰ ਬਰਾਬਰ ਅਸਥਾਨ ਦਿੱਤਾ ਹੈ। ਇਸ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੈਦੇਵ ਜੀ ਜੈਸੇ ਇੱਕ ਉੱਚ ਸ਼੍ਰੇਣੀ ਦੇ ਬ੍ਰਾਹਮਣ ਦੇ ਵੀ ਬਾਣੀ ਹੈ। ਕੈਰੈਕਟਰ ਤੋਂ ਰਿਲੀਜਨ ਤੋਂ ਬਿਲਕੁਲ ਵੱਖਰੇ ਨੇ, ਵੇ ਆਫ ਡਰੈਸਿੰਗ ਬਿਲਕੁਲ ਵੱਖਰੀ। ਜਿਸਾ ਤੁਸੀਂ ਦੇਖਿਆ ਹੋਣਾ ਪੰਡਿਤ ਲੋਕ ਪਿੱਛੇ ਰੱਖਦੇ ਨਾ ਛੋਟੀ ਜਿਹੀ ਚੋਟੀ ਹੁੰਦੀ ਹੈ ਉਹਨਾਂ ਦੀ, ਉਹ ਜਿਹੀ ਚੋਟੀ ਰੱਖਦੇ ਸਨ ਮੱਥੇ ਦੇ ਉੱਤੇ, ਉਹ ਚੰਦਨ ਦਾ ਤਿਲਕ ਲੰਬੀ ਲਾਈਨਾਂ ਦੇ ਵਾਲਾ, ਵਿਚਕਾਰ ਇੱਕ ਸਿੰਦੂਰ ਦੀ ਬਿੰਦੀ, ਵੈਸ਼ਨਵਾਂ ਦਾ ਜੋ ਚਿੰਨ ਹੁੰਦਾ, ਗਲੇ 'ਚ ਕੰਠੀ, ਸਰੀਰ ਦਾ ਪਹਿਰਾਵਾ, ਜ਼ੁਬਾਨ ਬੋਲੀ ਚਾਲੀ, ਇਸ ਦਾ ਕੋਈ ਸੰਬੰਧ ਨਹੀਂ ਹੈ ਅੰਦਰ ਦੇ ਗਿਆਨ ਦੇ ਨਾਲ। ਜਿਸ ਦੀ ਜ਼ਿੰਦਗੀ 'ਚ ਪਰਮਾਤਮਾ, ਜਿਸ ਦੀ ਜ਼ਿੰਦਗੀ 'ਚ ਗੁਰੂ ਦਾ ਉਪਦੇਸ਼ ਹੀ ਮੁੱਖ ਹੈ, ਮੁੱਖ ਹੈ, ਉਹ ਗੁਰਮੁਖ ਹੈ, ਉਹ ਗੁਰਮੁਖ। ਭਗਤ ਰਵਿਦਾਸ ਜੀ, ਭਗਤ ਰਵਿਦਾਸ ਜੀ ਦਾ ਪਹਿਰਾਵਾ ਬੜਾ ਵੱਖਰਾ, ਉਹ ਧੋਤੀ ਬੰਨ੍ਹਦੇ ਸਨ ਯੂਪੀ ਸਟਾਈਲ ਦੀ ਧੋਤੀ, ਧੋਤੀ ਗਲੇ 'ਚ ਕੁੜਤਾ, ਬਾਲ ਖੁੱਲੇ ਸਨ, ਮੋਢੇ ਤੱਕ ਇਹਨਾਂ ਦੇ ਬਾਲ ਸੀਗੇ, ਦਾੜੀ ਵੀ ਸੀ ਇਹਨਾਂ ਦੀ। ਮੈਂ ਜ਼ਿਕਰ ਕੀਤਾ ਸੀਗਾ ਰਿਸ਼ੀਕੇਸ਼ ਜਿਹੜੀ ਅਸੀਂ ਜਗ੍ਹਾ ਬਣਵਾਉਣ ਲੱਗੇ ਹਾਂ, ਉਹਦੇ ਵਿੱਚ ਇੱਕ ਖਾਸ ਕਮਰਾ ਮੈਂ ਸੋਚਿਆ ਹੈ, ਪਰਮਾਤਮਾ ਇਹੋ ਜਿਹਾ ਸੰਜੋਗ ਬਣਵਾਏ ਕਿ ਜ਼ਰੂਰ ਕੋਈ ਇਹੋ ਜਿਹਾ ਮਿਲਿਆ ਵੀ ਹੈ ਬੰਦਾ, ਕੋਈ ਹੋਰ ਵੀ ਵਧੀਆ ਮਿਲ ਜਾਏਗਾ। ਓਰਿਜਿਨਲ ਫੋਟੋਗ੍ਰਾਫਸ ਜਿਹੜੀਆਂ ਨੇ, ਜਿਤਨੇ ਭਗਤ, ਇਹਨਾਂ ਸਾਰੇ ਭਗਤਾਂ ਦੀਆਂ ਤਸਵੀਰਾਂ ਜਿਹੜੀਆਂ, ਮਤਲਬ ਨੀਅਰ ਟੂ ਓਰਿਜਿਨਲ ਜਿੰਨੀਆਂ ਕੁ ਸਾਨੂੰ ਮਿਲ ਸਕਦੀਆਂ ਨੇ, ਕਾਫੀ ਵੈਸੇ ਕਲੈਕਸ਼ਨ ਸਾਡੀ ਹੋ ਚੁੱਕੀ ਹੋਈ ਹੈ ਔਰ ਕੰਮ ਅਜੇ ਵੈਸੇ ਚਾਲੂ ਨਹੀਂ ਕਰਾਇਆ, ਪਰ ਉਹਨਾਂ ਦੇ ਉਹ ਪੋਰਟਰੇਟਸ ਬਣ ਕੇ ਮੈਂ, ਮੇਰੇ ਚਿੱਤ ਵਿੱਚ ਇਸ ਕਰਕੇ ਖਿਆਲ ਆਇਆ, ਮੈਂ ਕਿਹਾ ਕਿ ਲੋਕ ਜਰਾ ਦੇਖਣ ਤੇ ਸਹੀ ਕਿ ਕਿੰਨੀਆਂ ਵੱਖਰੇ ਵੱਖਰੇ ਪ੍ਰਦੇਸ਼ਾਂ ਤੋਂ ਵੱਖਰੀਆਂ ਵੱਖਰੀਆਂ ਬੋਲੀਆਂ ਬੋਲਣ ਵਾਲੇ, ਵੱਖਰੇ ਵੱਖਰੇ ਸਟਾਈਲ ਦੇ ਕੱਪੜੇ ਪਾਉਣ ਵਾਲੇ, ਵੱਖਰੀ ਵੱਖਰੀ ਜ਼ੁਬਾਨ ਬੋਲਣ ਵਾਲੇ ਲੋਕ, ਲੇਕਿਨ ਸਾਰਿਆਂ ਦੀ ਬਾਣੀ ਨੂੰ ਪੰਜਵੇਂ ਗੁਰੂ ਨੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਿਲ ਕੀਤਾ ਹੈ। ਕੀ ਏਕਤਾ ਸੀ ਇਹਨਾਂ ਸਾਰਿਆਂ ਦੇ ਵਿੱਚ? ਇਹਨਾਂ ਸਾਰਿਆਂ 'ਚ ਸਿਰਫ ਇੱਕੋ ਏਕਤਾ ਸੀ ਕਿ ਸਾਰੇ ਗੁਰਮੁਖ ਸਨ, ਗੁਰੂ ਵਾਲੇ ਸਨ, ਪਿਆਰ ਵਾਲੇ ਸਨ, ਰੱਬ ਵਾਲੇ ਸਨ, ਉਸ ਪ੍ਰਭੂ ਦੀ ਬੰਦਗੀ ਵਾਲੇ ਸਨ। ਮੈਂ ਕਹਿੰਦੀ ਹਾਂ ਇਸ ਤੋਂ ਵੱਡੀ ਡੈਮੋਕ੍ਰੇਸੀ ਹੋਰ ਕਿਹੜੀ ਹੋਵੇਗੀ? ਇਸ ਤੋਂ ਵੱਡੀ ਡੈਮੋਕ੍ਰੇਸੀ ਹੋਰ ਕਿਹਨੂੰ ਕਹੋਗੇ? ਦੁਨੀਆਂ ਦਾ ਕੋਈ ਧਾਰਮਿਕ ਗ੍ਰੰਥ ਐਸਾ ਨਹੀਂ ਜਿਹਦੇ ਵਿੱਚ ਦੂਸਰੇ ਧਰਮ ਦੇ ਭਗਤ ਔਰ ਸੰਤਾਂ ਨੂੰ ਜਗ੍ਹਾ ਦਿੱਤੀ ਹੋਵੇ, ਸਨਮਾਨ ਦਿੱਤਾ। ਇੱਕੋ ਇੱਕ, ਇੱਕੋ ਇੱਕ ਪੂਰੀ ਦੁਨੀਆਂ ਦੇ ਵਿੱਚ ਜੇ ਧਾਰਮਿਕ ਗ੍ਰੰਥਾਂ ਦੇ ਰੂਪ 'ਚ ਦੇਖੀਏ ਤਾਂ ਸਿਰਫ ਇੱਕੋ ਇੱਕ, ਇਹੀ ਇੱਕ ਐਸਾ ਪਵਿੱਤਰ ਮਹਾਨ ਗ੍ਰੰਥ ਹੈ ਜਿਸ ਵਿੱਚ ਮੁਸਲਮਾਨ ਪੀਰ ਫਕੀਰ, ਹਿੰਦੂ ਭਗਤ, ਹਿੰਦੂ ਸੰਤ, ਨੀਚ ਜਾਤਾਂ 'ਚ ਪੈਦਾ ਹੋਏ ਭੱਟ ਸਾਰੇ ਮੌਜੂਦ ਨੇ। ਗੁਰੂ ਸਾਹਿਬ 6 ਗੁਰੂਆਂ ਦੀ ਬਾਣੀ, ਸਿਰਫ 6 ਗੁਰੂਆਂ ਦੀ ਬਾਣੀ, 10 ਗੁਰੂਆਂ ਦੀ ਨਹੀਂ, 6 ਗੁਰੂਆਂ ਦੀ ਬਾਣੀ, ਗੁਰਮੁਖ ਤੇ ਮਨਮੁਖ। ਜਿਸ ਦੀ ਜ਼ਿੰਦਗੀ 'ਚ ਮਨ ਪ੍ਰਧਾਨ ਹੈ ਉਹ ਮਨਮੁਖੀਆ ਹੈ, ਜਿਸ ਦੀ ਜ਼ਿੰਦਗੀ 'ਚ ਗੁਰੂ ਪ੍ਰਧਾਨ ਹੈ ਉਹ ਗੁਰਮੁਖ ਹੈ। ਇਹੋ ਜਿਹਾ ਗੁਰਮੁਖ ਜੇ ਬਣਨਾ ਹੈ ਤੇ ਗੁਰੂ ਨਾਨਕ ਕਹਿ ਰਹੇ ਨੇ, ਜੋਰ ਨਾਲ ਨਾ ਕੰਮ ਕਰੀ ਜੁਗਤ ਨਾਲ ਕੰਮ ਕਰੀ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਪਰ ਆਪਾਂ ਨੂੰ ਕੀ ਲੋੜ ਪਈ ਹੈ ਇੰਨਾ ਜੋਰ ਲਾਉਣ ਦੀ? ਅਸੀਂ ਉਂਝ ਹੀ ਮੰਨ ਲੈਂਦੇ ਹਾਂ ਕਿ ਆਮ ਬਾਬਾ ਜੀ ਤੁਸੀਂ ਜੋ ਕਹਿ ਰਹੇ ਹੋ ਸਹੀ ਫਰਮਾ ਰਹੇ ਹੋ। ਕੀ ਲੋੜ ਪਈ ਸਾਨੂੰ ਜੋਰ ਲਾਉਣ ਦੀ? ਕੀ ਲੋੜ ਪਈ ਸਾਨੂੰ ਉੱਤਮ ਨੀਚਾਂ 'ਚ ਆਪਣੀ ਗਿਣਤੀ ਕਰਨ ਦੀ? ਵਿਗੜ ਕੇ ਫਿਰ ਸੁਧਰਨ ਦੀ ਜ਼ਰੂਰਤ ਕੀ? ਸਿੱਧੇ ਹੀ ਸੁਧਰੇ ਰਹੋ। ਕਈ ਕਹਿੰਦੇ ਨਾ, ਪਿਛਲੇ ਔਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਏ। ਇੱਕ ਬੰਦਾ ਰੋਜ਼ ਕਿਹਾ ਕਰਦਾ ਸੀ, ਪੁੱਤਰ ਨੇ ਇੱਕ ਦਿਨ ਸਵਾਲ ਕੀਤਾ, ਕਹਿੰਦਾ ਪਿਤਾ ਜੀ ਕੀ ਤੁਸੀਂ ਰੋਜ਼ ਨਵੇਂ ਨਵੇਂ ਔਗੁਣ ਕਰਾਂਦੇ ਹੋ ਜਿਹੜਾ ਰੋਜ਼ ਤੁਹਾਨੂੰ ਕਹਿਣ ਦੀ ਲੋੜ ਪੈਂਦੀ? ਪਿਛਲੇ ਅਵਗੁਣ ਮੈਨੇ ਅੱਜ ਦਿਹਾੜੀ ਦੇ ਮਾਫੀ ਕੱਲ ਤੋਂ ਮੈਂ ਫਿਰ ਚਾਲੂ ਹੋਵਾਂਗਾ, ਸ਼ਾਮ ਨੂੰ ਮੈਂ ਫਿਰ ਕਵਾਂਗਾ ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ। ਖਿਆਲ ਕਰੇ ਇਹ ਮਾਫੀ ਨਹੀਂ ਹੁੰਦੀ ਪਈ, ਇਹ ਮਾਫੀ ਨਹੀਂ ਮੰਗੀ ਜਾ ਰਹੀ, ਇਹ ਤਾਂ ਸ੍ਰੀ ਪੂਰੀ ਨਿਰੇ ਪੂਰੀ ਬੇਈਮਾਨੀ ਹੈ। ਪਿਛਲੇ ਅਵਗੁਣ ਬਖਸ਼ ਲੈ ਉਹ ਕਹੇ ਜਿਸਨੇ ਸੱਚਮੁੱਚ ਕਹਿਣ ਤੋਂ ਬਾਅਦ ਆਪਣੇ ਜੀਵਨ ਵਿੱਚ ਫਿਰ ਅਛਾਈਆਂ ਨੂੰ, ਸਤਗੁਣਾਂ ਨੂੰ, ਸਤ ਦੇ ਰਸਤੇ ਨੂੰ ਅਪਣਾਉਣਾ, ਉਹਦੇ ਤੇ ਫਿਰ ਸਾਰੇ ਮਾਫ, ਬਿਲਕੁਲ ਖਾਤਾ ਹੀ ਫਾੜ ਛੱਡੋ ਨਾ ਫਿਰ ਉਹਦਾ ਸਾਰਾ, ਉਹਨੂੰ ਕੁਛ ਭੁਗਤਾਨ ਨਹੀਂ ਦੇਣੇ ਪੈਂਦੇ, ਬਿਲਕੁਲ ਨਹੀਂ ਦੇਣੇ। ਸੱਚਾਈ ਹੈ, ਬਿਲਕੁਲ ਸੱਚਾਈ ਹੈ। ਅਜਾਮਲ ਜੇ ਸੰਤ ਬਣਿਆ ਪਿਛਲੇ ਲੇਖ ਸਾਰੇ ਮਿਟ ਗਏ, ਜੇ ਗਣਕਾ ਜੇ ਇਹ ਵੇਸਵਾ ਸੰਤ ਬਣੀ ਤੇ ਪਿਛਲੇ ਸਾਰੇ ਕੀਤੇ ਪਾਪ ਪੂਪ ਸਭ ਛੁੱਟੇ ਹੋ ਗਏ। ਅੱਗ ਹੈ, ਅੱਗ ਹੈ ਰੱਬ ਦਾ ਪਿਆਰ ਜਿਹਦੇ ਦਿਲ ਵਿੱਚ ਮੱਚ ਜਾਏ ਨਾ ਉਹਦੇ ਸਾਰੇ ਪਾਪਾਂ ਨੂੰ ਮਿਟਾ ਦਿੰਦਾ। ਐਸੀ ਐਸੀ ਕੀਮਤ ਹੈ, ਐਸੀ ਵੈਲਿਊ, ਐਸੀ ਪਾਵਰ, ਐਸੀ ਸ਼ਕਤੀ ਹੈ ਪ੍ਰਭੂ ਦੇ ਇਸ ਪਿਆਰ ਦੇ ਵਿੱਚ। ਅਰਦਾਸ ਕਰੋ, ਦਿਲੋਂ ਕਹੋ, ਕਿਉਂਕਿ ਗੱਲ ਤਾਂ ਵੈਸੇ ਹੈ, ਜ਼ੋਰ ਨਾ ਮੰਗਣ ਤੇ ਦੇਣ ਨਾ ਜ਼ੋਰ, ਨਾ ਮੰਗਿਆ ਮਿਲਦਾ ਹੈ, ਜੇ ਉਹ ਦੇ ਦੇਵੇ ਖੈਰ ਪਾ ਦੇਵੇ ਤੇ ਪਾ ਦੇਵੇ, ਤੇ ਜੇ ਨਾ ਪਾਵੇ ਤੇ ਸਾਡਾ ਕੰਮ ਤੇ ਮੰਗਣਾ ਹੈ ਨਾ, ਮੰਗੀ ਜਾਓ। ਮੰਗਣ ਵਾਲੇ ਦਾ ਮੰਗ ਕੇ ਕੀ ਜਾਵੇਗਾ, ਦੇਣ ਵਾਲਾ ਜਦ ਦੇ ਦੇਵੇ ਝੋਲੀ ਪਸਾਰੇ ਰੱਖਾਂਗੇ ਤੇ ਕੁਛ ਪੈ ਜਾਏਗਾ, ਜੇ ਝੋਲੀ ਪਸਾਰਾਂਗੇ ਹੀ ਨਹੀਂ ਤੇ ਪਵੇਗਾ ਹੀ ਕੀ। ਝੋਲੀ ਪਸਾਰ, ਰੋਜ਼ ਕਹਿ, ਰੋਜ਼ ਮੰਗ, ਰੋਜ਼ ਕਹਿ ਉਸ ਦਾਤੇ ਨੂੰ ਸਹੀ ਰਾਹ ਤੇ ਚੱਲਣ ਲਈ ਤਾਕਤ ਸ਼ਕਤੀ। ਅੰਦਰੋਂ ਅੰਦਰੋਂ ਪਿਆਰ ਆਵੇ, ਅੰਦਰੋਂ ਚਾਹਤ ਉੱਠੇ ਇਸ ਮਾਲਕ ਦੀਆਂ, ਇਹ ਤਰਾ ਪਤ ਪਵੜੀਆਂ ਚੜੀਆਂ ਹੋਏ 21, ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ। ਅਜੇ ਇੱਥੇ ਤੱਕ ਹੀ ਸਮਾਪਤੀ, ਬਾਕੀ ਦੀ ਵਿਚਾਰ ਆਪਾਂ ਕੱਲ ਕਰਾਂਗੇ।